ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਦੋਸਤੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਆਸ ਕਰਦਾ ਕਿ ਤੁਹਾਡੀ ਸਿਹਤ ਵੀ ਤੰਦਰੁਸਤ ਹੋਏਗੀ ਤੇ ਤੁਸੀਂ ਕੰਮ ਕਾਰ ਤੇ ਜਿਹੜਾ ਇੰਜੋਏ ਵੀ ਕਰ ਰਹੇ ਹੋਵੋਗੇ ਜੇ ਘਰ ਦੇ ਵਿੱਚ ਹੋਵੋਗੇ ਤਾਂ ਵੀ ਸਾਡਾ ਜਿਹੜਾ ਟਾਈਮ ਆ ਵਧੀਆ ਬਤੀਤ ਹੋ ਰਿਹਾ ਹੋਵੇਗਾ ਇਸੇ ਆਸ ਦੇ ਨਾਲ ਅੱਜ ਦਾ ਪ੍ਰੋਗਰਾਮ ਆਪਾਂ ਸਟਾਰਟ ਕਰਦੇ ਹਾਂ ਤੇ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਖਬਰਾਂ ਦੇ ਨਾਲ ਜਾਂ ਜਾਣਕਾਰੀਆਂ ਦੇ ਨਾਲ ਸਾਂਝ ਬਣਾਉਣੀ ਆ ਉੱਥੇ ਗੀਤ ਸੰਗੀਤ ਵੀ ਸੁਣਨਾ ਆ ਤੇ ਨਾਲ ਦੀ ਨਾਲ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਸਾਨੂੰ ਅੱਜ ਮਿਲਾਉਣਾ ਆ ਜਿਹੜਾ ਕਿ ਇੱਕ ਆਮ ਆਦਮੀ ਆ ਤੇ ਪਰ ਉਹਦੇ ਜਿਹੜੇ ਉਪਰਾਲੇ ਆ ਉਹ ਬਹੁਤ ਵੱਡੇ ਆ ਤੇ ਆਪਾਂ ਸਿਰਫ ਇੱਕ ਤਰ੍ਹਾਂ ਦੀ ਉਹਨੂੰ ਵੀ ਥਾਪੜਾ ਹੀ ਦੇਣਾ ਆ ਵੀ ਬਹੁਤ ਵਧੀਆ ਤੁਸੀਂ ਕੰਮ ਕਰ ਰਿਹਾ ਆ ਤੇ ਤੁਹਾਨੂੰ ਵੀ ਥੋੜੀ ਜਿਹੀ ਹੈਰਾਨੀ ਹੋਏਗੀ ਉਹਦੇ ਨਾਲ ਮਿਲ ਕੇ ਕਿਉਂਕਿ ਕੋਸ਼ਿਸ਼ ਇਹ ਹੈ ਕਿ ਅਸੀਂ ਜਿਹੜੇ ਗ੍ਰੇਟ ਬੰਦੇ ਹੁੰਦੇ ਆ ਜਾਂ ਗ੍ਰੇਟ ਨਹੀਂ ਮੈਂ ਕਹਿ ਸਕਦਾ ਜਾਂ ਆਪਣੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਜਾਂ ਕਿਸੇ ਵੀ ਵਰਗ ਦੇ ਵਿੱਚ ਉਹ ਕੁਛ ਖਾਸ ਕਰਦੇ ਆ ਤੇ ਕਈਆਂ ਦੇ ਵਿੱਚ ਟੈਲੈਂਟ ਹੁੰਦਾ ਆ ਅਸੀਂ ਜਿਹੜਾ ਆ ਉਹਨਾਂ ਦੇ ਨਾਲ ਫੋਟੋ ਵੀ ਕਰਵਾਉਂਦੇ ਹਾਂ ਫਿਰ ਫੇਸਬੁੱਕ ਦੇ ਉੱਤੇ ਵੀ ਪਾਉਂਦੇ ਹਾਂ ਤੇ ਅਸੀਂ ਘਰਾਂ ਦੀਆਂ ਦੀਵਾਰਾਂ ਦੇ ਉੱਤੇ ਵੀ ਫੋਟੋਆਂ ਉਹਨਾਂ ਦੇ ਨਾਲ ਖਿਚਾ ਕੇ ਲਾ ਲੈਂਦੇ ਹਾਂ ਤੇ ਇੱਕ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਨੂੰ ਜਾਣੀ ਇਹ ਕਰਦੇ ਹਾਂ ਵੀ ਸਾਡੀ ਇਹਨਾਂ ਬੰਦਿਆਂ ਦੇ ਨਾਲ ਸਾਂਝ ਆ ਪਰ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਆ ਜਿਹੜੇ ਕਿ ਬਹੁਤੇ ਮਸ਼ਹੂਰ ਨਹੀਂ ਹੁੰਦੇ ਜਿਨ੍ਹਾਂ ਦੇ ਕੋਲ ਬਹੁਤਾ ਪੈਸਾ ਨਹੀਂ ਹੁੰਦਾ ਪਰ ਉਹ ਬੰਦੇ ਸੋਸਾਇਟੀ ਦੇ ਲਈ ਜਿੰਨਾ ਕੁ ਉਹਨਾਂ ਦਾ ਵਾਹ ਲੱਗਦਾ ਹਨਾ ਉਹ ਕਰਦੇ ਆ ਮਿਸਾਲ ਦੇ ਤੌਰ ਤੇ ਇੱਕ ਬੰਦਾ ਜੇ 1,00,000 ਰੁਪਇਆ ਕਮਾਉਂਦਾ ਉਹਦੇ ਵਿੱਚੋਂ ਜੇ ਉਹ 10,000 ਰੁਪਇਆ ਦੇ ਦਿੰਦਾ 1,00,000 ਦੇ ਵਿੱਚੋਂ ਕਿਤੇ ਦਾਨ ਪੁੰਨ ਲਈ ਅਸੀਂ ਕਹੀਦਾ ਅਸੀਂ ਵੀ ਬਹੁਤ ਵੀ ਵੱਡਾ ਕੰਮ ਕੀਤਾ ਇੱਕ ਪਾਸੇ ਇੱਕ ਬੰਦੇ ਦੀ ਜਿਹੜੀ ਆਮਦਨ ਆ ਉਹ ਸਿਰਫ 100 ਰੁਪਇਆ ਹੈ ਤੇ ਉਹ 100 ਰੁਪਏ ਦੇ ਵਿੱਚੋਂ ਵੀ 20 ਰੁਪਈਏ ਦਾਨ ਕਰ ਦਿੰਦਾ ਉਹਦੀ ਵੀ ਕੁਰਬਾਨੀ ਘੱਟ ਨਹੀਂ ਹੈਗੀ ਜੇ ਆਪਾਂ ਦੇਖੀਏ ਤੇ ਰੇਸ਼ੋ ਦੇ ਹਿਸਾਬ ਦੇ ਨਾਲ ਉਹਦੀ ਕੁਰਬਾਨੀ ਜਿਹੜੀ ਆ ਉਹ 10,000 ਵਾਲੇ ਨਾਲੋਂ ਵੀ ਜ਼ਿਆਦਾ ਆ ਕਿਉਂਕਿ ਉਹਨੇ ਜਿਹੜਾ ਪਤਾ ਨਹੀਂ ਕਿੰਨਾ ਔਖਾ ਹੋ ਕੇ ਉਹ ਜਿਹੜੀ ਸਹਾਇਤਾ ਜਿਹੜੀ ਕੀਤੀ ਹੋਣੀ ਆ ਜਾਂ ਇਸ ਸੋਸਾਇਟੀ ਨੂੰ ਵਧੀਆ ਬਣਾਉਣ ਦੇ ਵਿੱਚ ਉਹਦਾ ਜਿਹੜਾ ਉਪਰਾਲਾ ਆ ਉਹ ਬਹੁਤ ਵਧੀਆ ਹੁੰਦਾ ਜਾਂ ਕਿੰਨੀਆਂ ਕਠਿਨਾਈਆਂ ਉਹਨੇ ਫੇਸ ਕੀਤੀਆਂ ਹੁੰਦੀਆਂ ਇਸ ਕਰਕੇ ਅਸੀਂ ਉਹ ਜਿਹੜੇ 1,00,000 ਰੁਪਏ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੂੰ 10,000 ਵਾਲਿਆਂ ਨੂੰ ਕ੍ਰੈਡਿਟ ਅਸੀਂ ਜ਼ਰੂਰ ਦਿੰਦੇ ਹਾਂ ਪਰ ਨਾਲ ਦੀ ਨਾਲ ਅਸੀਂ ਉਹਨਾਂ ਲੋਕਾਂ ਨੂੰ ਵੀ ਨਾ ਭੁੱਲੀਏ ਜਿਹੜੇ ਲੋਕ ਚਾਹੇ ਉਹ ਆਪਣੀ ਪਸੀਨੇ ਦੇ ਨਾਲ ਹੀ ਜਿਹੜਾ ਆ ਸੋਸਾਇਟੀ ਨੂੰ ਵਧੀਆ ਬਣਾਉਣ ਦੇ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਨਾ ਬਣਦਾ ਤੇ ਅੱਜ ਇੱਕ ਨਵੀਂ ਆਪਾਂ ਪਹਿਲ ਸ਼ੁਰੂ ਕਰਨੀ ਹੈ ਕਿ ਅੱਜ ਇੱਕ ਆਮ ਆਦਮੀ ਦੇ ਨਾਲ ਹੀ ਆਪਾਂ ਇੱਕ ਗੱਲ ਕਰਨੀ ਆ ਕਿ ਜਿਹੜਾ ਬੰਦਾ ਜਿਹੜਾ ਆ ਕੁਛ ਵੀ ਚਾਹਵੇ ਇੱਕ ਆਮ ਆਦਮੀ ਜਿਹੜਾ ਆ ਕੁਛ ਨਾ ਕੁਛ ਜ਼ਰੂਰ ਕਰ ਸਕਦਾ ਭਾਵੇਂ ਬਹੁਤ ਵੱਡਾ ਕੰਮ ਨਹੀਂ ਤੇ ਪਰ ਫੇਰ ਵੀ ਵਿਹਲਿਆਂ ਦੇ ਨਾਲ ਉਹ ਵਧੀਆ ਕੰਮ ਜਾਣੀ ਦੂਜੇ ਜਿਹੜੇ ਹੁੰਦੇ ਆ ਵੀ ਛੱਡੋ ਪਰੇ ਹਨਾ ਤੇ ਇਸ ਤਰੀਕੇ ਦਾ ਆਪਾਂ ਜਿਹੜਾ ਅੱਜ ਇਨਸਾਨ ਆ ਉਹਦੇ ਨਾਲ ਸਾਡੀ ਮੁਲਾਕਾਤ ਜਿਹੜੀ ਕਰਵਾਉਣੀ ਆ ਕੋਈ ਕਰੀਬ 9 ਵਜੇ ਤੋਂ ਬਾਅਦ ਆਪਾਂ ਉਹਨਾਂ ਦੇ ਨਾਲ ਸਾਂਝ ਜਿਹੜੀ ਆ ਬਣਾਵਾਂਗੇ ਤੇ ਤੁਹਾਡੇ ਜਿਹੜੇ ਮੈਸੇਜ ਆ ਉਹਨਾਂ ਦਾ ਵੀ ਆਪਾਂ ਨੂੰ ਇੰਤਜ਼ਾਰ ਜਿਹੜਾ ਆ ਰਹਿਣਾ ਆ ਕਾਫੀ ਮੈਸੇਜ ਜਿਹੜੇ ਆ ਵੀ ਚੁੱਕੇ ਆ ਧੰਨਵਾਦ ਆ ਦੋਸਤਾਂ ਦਾ ਕਿ ਜਿਹੜੇ ਜਿਹੜੀ ਸਾਂਝ ਆ ਆਪਣੇ ਨਾਲ ਦੋਸਤ ਬਣਾ ਚੁੱਕੇ ਆ ਤੇ ਦੋਸਤੋ ਆਪਾਂ ਟੈਂਪਰੇਚਰ ਦੇ ਉੱਤੇ ਸਾਂਝ ਜਿਹੜੀ ਆ ਬਣਾਉਂਦੇ ਹਾਂ ਕਿ ਹੁਣ ਦਾ ਜਿਹੜਾ ਤਾਪਮਾਨ ਆ ਆਸਟ੍ਰੇਲੀਆ ਦੇ ਵਿੱਚ ਕਿਹੋ ਜਿਹਾ ਚੱਲ ਰਿਹਾ ਆ ਵੈਸੇ ਇੰਡੀਆ ਤੋਂ ਖਬਰਾਂ ਆਈਆਂ ਵੀ ਥੋੜੀ ਥੋੜੀ ਬੂੰਦਾਬਾਂਦੀ ਜਿਹੜੀ ਆ ਹੋ ਰਹੀ ਆ ਜਾਂ ਗਰਮੀ ਜਿਹੜੀ ਥੋੜੀ ਜਿਹੀ ਘਟੀ ਆ ਪਰ ਗਰਮੀਆਂ ਦਾ ਮੌਸਮ ਆ ਇੰਨਾ ਹਾਈ ਟੈਂਪਰੇਚਰ ਆ ਕੋਈ 40 ਤੋਂ ਉੱਪਰ ਹੀ ਚੱਲਦਾ ਆ ਕਈ ਦਿਨਾਂ ਤੋਂ ਪਰ ਥੋੜਾ ਮੀਂਹ ਜਿਹੜਾ ਆ ਕਈ ਵਾਰੀ ਕੀ ਹੁੰਦਾ ਆ ਕਿ ਜ਼ਿਆਦਾ ਹੁਮਸ ਜਿਹੜੀ ਆ ਪੈਦਾ ਕਰ ਦਿੰਦਾ ਤੇ ਜਿਹੜਾ ਹੁਮਸ ਆ ਇਹ ਬੜੀ ਕਈ ਵਾਰੀ ਗਰਮੀ ਜ਼ਿਆਦਾ ਫੀਲ ਕਰਵਾਉਂਦੀ ਆ ਜਾਂ ਸਹਿਣੀ ਜਿਹੜੀ ਆ ਥੋੜੀ ਜਿਹੀ ਔਖੀ ਹੋ ਜਾਂਦੀ ਆ ਪਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਠੰਡ ਚੱਲ ਰਹੀ ਆ ਤੇ ਦੋਸਤ ਜਿਹੜੇ ਆ ਠੰਡ ਦਾ ਜਿਹੜਾ ਮਜ਼ਾ ਆ ਉਹ ਲੈ ਰਹੇ ਆ, ਕਿਉਂਕਿ ਠੰਡ ਜਿਹੜੀ ਆ ਇਹ ਵੀ ਬਹੁਤ ਵਧੀਆ ਇੱਕ ਮੌਸਮ ਹੈਗਾ ਆ ਤੇ ਇੰਜੋਏ ਕਰਨ ਵਾਲਾ ਹੋਵੇ ਕੋਈ। ਤੇ ਸਿਡਨੀ ਦੇ ਵਿੱਚ ਇਸ ਵੇਲੇ 13 degrees ਦੇ ਕਰੀਬ ਟੈਂਪਰੇਚਰ ਜਿਹੜਾ ਚੱਲ ਰਿਹਾ ਆ, ਤੇ ਅੱਜ ਦੁਪਹਿਰ ਤੱਕ 17 degrees ਚਲੇ ਜਾਣਾ ਆ। ਤੇ ਮੈਲਬੋਰਨ ਦੇ ਵਿੱਚ 6.2 degrees ਠੰਡ ਆ ਥੋੜੀ ਜਿਹੀ, 13 degrees ਮੈਕਸੀਮਮ ਰਹਿਣਾ ਆ ਅੱਜ ਸਾਰੀ ਦਿਹਾੜੀ ਜੇ ਕਿਹਾ ਜਾਵੇ ਤਾਂ, ਬਹੁਤ ਠੰਡਾ ਮੌਸਮ ਜਿਹੜਾ ਰਹੇਗਾ। ਬ੍ਰਿਸਬੇਨ ਦੇ ਵਿੱਚ ਮੌਸਮ ਜਿਵੇਂ ਹੁੰਦਾ ਹੀ ਆ ਸਾਫ ਆ, ਵੈਸੇ ਤਾਂ ਥੋੜੇ ਥੋੜੇ ਬੂੰਦਾਬਾਂਦੀ ਜਿਹੜੀ ਆ ਇੱਕ ਦੋ ਪੈਣਗੀਆਂ, ਤੇ 14.5 degrees ਟੈਂਪਰੇਚਰ ਚੱਲ ਰਿਹਾ ਆ ਤੇ ਮੈਕਸੀਮਮ 21 degrees ਤੱਕ ਜਾਏਗਾ। ਪਰਥ 10.2 degrees, ਐਡੀਲੇਡ 4.7 degrees ਤੇ ਹੋਬਾਰਟ ਜਿਹੜਾ ਬਹੁਤ ਠੰਡਾ ਆ 3.1 degrees ਅਜੇ ਚੱਲ ਰਿਹਾ ਆ। ਕੈਨਬਰਾ 9.7 degrees, ਅੱਜ ਥੋੜਾ ਜਿਹਾ ਮੌਸਮ ਠੀਕ ਰਹੇਗਾ, ਮੈਕਸੀਮਮ 12 degrees ਜਿਹੜਾ ਟੈਂਪਰੇਚਰ ਉੱਥੇ ਰਹੇਗਾ। ਤੇ ਡਾਰਵਿਨ ਦੀ ਆਪਾਂ ਗੱਲ ਕਰੀਏ, ਉੱਥੇ ਗਰਮੀਆਂ ਥੋੜੀ ਜਿਹੀਆਂ, ਹਵਾਵਾਂ ਅਜੇ ਵੀ 21.3 degrees ਹੋਣੇ ਹੀ ਮੈਂ ਟੈਂਪਰੇਚਰ ਹੋਇਆ, ਤੇ ਦੁਪਹਿਰ ਤੱਕ ਜਿਹੜਾ 32 degrees ਟੈਂਪਰੇਚਰ ਰਹੇਗਾ, ਕਾਫੀ ਗਰਮ ਜਿਹੜੀ ਅੱਜ ਉੱਥੇ ਰਹੇਗੀ। ਤੇ ਦੋਸਤੋ ਆਪਾਂ ਇੱਕ ਗੀਤ ਦੇ ਨਾਲ ਸਾਂਝ ਬਣਾਉਂਦੇ ਹਾਂ, ਤੇ ਸਾਂਝ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਬਕਾਇਦਾ ਸਾਂਝ ਜਿਹੜੀ ਆ ਬਣਾਉਂਦੇ ਹਾਂ, ਤੇ ਇੱਦਾਂ ਹੀ ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਨਾਲ।
ਪਿੰਡ ਕਾਰੋਬਾਰ ਸੀ ਜ਼ੋਰਾਂ ਤੇ ਇੱਥੇ ਤੁਰਨਾ ਪੈ ਗਿਆ, ਇੱਥੇ ਤੁਰਨਾ ਪੈ ਗਿਆ ਥੋੜਾ ਤੇ ਇੱਥੇ ਤੁਰਨਾ ਪੈ ਗਿਆ, ਇੱਥੇ ਤੁਰਨਾ ਪੈ ਗਿਆ ਥੋੜਾ ਤੇ ਸਿੱਧਾ ਪਿੰਡ ਤੋਂ ਆਇਆ ਦੇਸੀ ਓ ਸਿੱਧਾ ਪਿੰਡੋਂ ਆਇਆ ਦੇਸੀ ਯਾਰੋ ਵਿੱਚ ਵਿਦੇਸ਼ਾਂ ਦੇ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਜਿਹੜੀ ਆ ਬਣਾ ਲਈ ਆ। ਤੇ ਹੁਣ ਆਪਾਂ ਮੈਸੇਜ ਜਿਹੜੇ ਆ ਉਹ ਵੀ ਲੈ ਲਈਏ। ਸੁਖਵਿੰਦਰ ਸੋਹਲ ਜੀ ਆਪਣੇ ਨਾਲ ਜੁੜ ਚੁੱਕੇ ਆ, ਸਭ ਤੋਂ ਪਹਿਲਾਂ ਮੈਸੇਜ ਉਹਨਾਂ ਦਾ ਆ ਚੁੱਕਾ ਆ, ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸਿਡਨੀ ਤੋਂ ਆਪਣੇ ਨਾਲ ਜੁੜ ਚੁੱਕੇ ਨੇ। ਸ਼ਾਹ ਸਾਹਿਬ ਜਿਵੇਂ ਆਪਾਂ ਨੂੰ ਭੇਜਦੇ ਹੁੰਦੇ ਆ ਖਬਰਾਂ, ਉਹਨਾਂ ਦੀਆਂ ਵੀ ਕਿੰਨੀਆਂ ਖਬਰਾਂ ਜਿਹੜੀਆਂ ਆ ਚੁੱਕੀਆਂ ਆ, ਤੇ ਉਹ ਵੀ ਆਪਾਂ ਬਕਾਇਦਾ ਜਿਹੜੀਆਂ ਆ ਸਾਂਝੀਆਂ ਕਰਦੇ ਰਵਾਂਗੇ, ਉਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ। ਤੇ ਦਲਜੀਤ ਸਿੰਘ ਢਿੱਲੋਂ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਨਾਲ ਉਹ ਖਬਰ ਸਾਂਝੀ ਕਰਦੇ ਆ, ਕਹਿੰਦੇ ਵੀ ਅੱਜ ਮੇਰੀ ਬੇਟੀ ਸੈਫਨਜੋਤ ਕੌਰ ਦਾ ਜਨਮ ਦਿਨ ਹੈ, ਪਾਪਾ ਮੈਂ ਛੋਟੀ ਸੇ ਬੜੀ ਹੋ ਗਈ ਕਿਉਂ, ਗੀਤ ਉਸਨੂੰ ਡੈਡੀਕੇਟ ਕਰ ਦਿਓ, ਧੰਨਵਾਦ ਜੀ। ਤੇ ਬਹੁਤ ਵਧੀਆ ਤੁਸੀਂ ਮੈਸੇਜ ਜਿਹੜਾ ਇਹ ਦਿੱਤਾ। ਇਹ ਵੈਸੇ ਬੱਚੇ ਏਦਾਂ ਨਾ, ਬੱਚੇ ਏਦਾਂ ਸੋਚਦੇ ਆ ਵੀ ਮੈਂ ਛੋਟੀ ਤੋਂ ਬੜੀ ਕਿਉਂ ਹੋ ਗਈ, ਹਨਾ ਬੱਚੇ ਏਦਾਂ ਸੋਚਦੇ ਆ, ਪਰ ਜਿਹੜੇ ਮਾਂ ਬਾਪ ਆ ਉਹਨਾਂ ਲਈ ਜਿਹੜੇ ਆ ਛੋਟੇ ਦੇ ਛੋਟੇ ਹੀ ਰਹਿੰਦੇ ਆ ਬੱਚੇ, ਹਨਾ ਤੇ ਜਿਹੜਾ ਸਾਡਾ ਪਿਆਰ ਆ ਇਹ ਝਲਕਦਾ ਆ ਇਸ ਗੱਲ ਦੇ ਵਿੱਚੋਂ ਕਿ ਅੱਜ ਵੀ ਤੁਸੀਂ ਡੈਡੀਕੇਟ ਕਰ ਰਹੇ ਹੋ ਗੀਤ ਇੱਕ, ਤੇ ਸ਼ਾਲਾ ਏਦਾਂ ਹੀ ਸਾਡਾ ਜਿਹੜਾ ਪਿਆਰ ਆ ਇਹ ਬਣਿਆ ਰਵੇ। ਵੈਸੇ ਵੀ ਪੁੱਤਰਾਂ ਨਾਲ ਉਹ ਕਹਿੰਦੇ ਧੀਆਂ ਦੇ ਨਾਲ ਪਿਆਰ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ ਆ, ਤੇ ਸਾਡੇ ਵੱਲੋਂ ਵੀ ਜਿਹੜੀਆਂ ਮੁਬਾਰਕਾਂ ਆ ਬਹੁਤ ਬਹੁਤ ਸੈਫਨਜੋਤ ਕੌਰ ਜੀ ਨੂੰ, ਤੇ ਖੁਸ਼ੀਆਂ ਭਰੀ ਉਹਨਾਂ ਨੂੰ ਲਾਈਫ ਜਿਹੜੀ ਆ ਮਿਲੇ, ਤੇ ਉਹਨਾਂ ਦਾ ਜਿਹੜਾ ਇਹ ਜਨਮ ਦਿਨ ਆ ਇਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਖੁਸ਼ੀਆਂ ਭਰਿਆ ਜਿਹੜਾ ਬਤੀਤ ਹੋਵੇ। ਤੇ ਅੱਗੇ ਆਪਣੇ ਨਾਲ ਜੱਸੀ ਗਰੇਵਾਲ ਜੀ ਵੀ ਜੁੜ ਚੁੱਕੇ ਆ ਤੇ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਦਲਜੀਤ ਭਾਜੀ ਤੇ ਸਾਰੇ ਹਰਮ ਰੇਡੀਓ ਪਰਿਵਾਰ ਨੂੰ, ਪਹਿਲਾਂ ਗਾਣਾ ਸੁਣ ਕੇ ਸਵਾਦ ਆ ਗਿਆ ਜੀ। ਬਹੁਤ ਵਧੀਆ ਗਾਣਾ ਸੀ ਗਰੇਵਾਲ ਸਾਹਿਬ, ਇਹ ਸਤਿ ਸ੍ਰੀ ਅਕਾਲ ਇੰਗਲੈਂਡ ਮੂਵੀ ਦੇ ਵਿੱਚੋਂ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇੱਕ ਛੋਟਾ ਜਿਹਾ ਗਾਣਾ ਹੈਗਾ ਸੀਗਾ ਤੇ ਬਹੁਤ ਵਧੀਆ ਇੱਕ ਦੱਸਿਆ ਗਿਆ ਵੀ ਇੱਧਰ ਡਾਲਰਾਂ ਦੀਆਂ ਕਿੱਦਾਂ ਰੇਸਾਂ ਆ। ਵੈਸੇ ਤਾਂ ਤੁਸੀਂ ਵੀ ਕਵੀ ਹੋਏਗੇ ਆ ਤੇ ਤੁਸੀਂ ਵੀ ਇੱਦਾਂ ਦੀਆਂ ਲਾਈਨ ਜਿਹੜੀਆਂ ਲਿਖਦੇ ਆ ਵੀ ਇੱਧਰ ਕੀ ਇੱਕ ਹੈਗੀ ਆ ਦੌੜ ਜਿਹੜੀ ਲੱਗੀ ਹੋਈ ਆ। ਕਾਰਾਂ ਅਸੀਂ ਬਹੁਤ ਵਧੀਆ ਵਧੀਆ ਰੱਖਦੇ ਹਾਂ ਪਰ ਉਹਨਾਂ ਕਾਰਾਂ ਨੂੰ ਅਸੀਂ ਘੁੰਮਣ ਦੀ ਬਜਾਏ ਜਿਹੜੇ ਕੰਮਾਂ ਕਾਰਾਂ ਦੇ ਉੱਤੇ ਜ਼ਿਆਦਾ ਯੂਜ਼ ਕਰਦੇ ਹਾਂ, ਹਨਾ। ਤੇ ਯਾਨੀ ਗੇੜੀ ਗੂੜੀ ਤਾਂ ਵੱਜਦੀ ਨੀ, ਜਿੰਨੀ ਮਰਜ਼ੀ ਮਹਿੰਗੀ ਕਾਰ ਲੈ ਲਈਏ ਕਿਤੇ ਦੋ ਤਿੰਨ ਮਹੀਨੇ ਬਾਅਦ ਹੋਇਆ। ਬਹੁਤ ਵਧੀਆ ਵਧੀਆ ਮਹਿੰਗੇ ਮਹਿੰਗੇ ਘਰ ਵੀ ਅਸੀਂ ਲੈ ਲੈਂਦੇ ਹਾਂ ਪਰ ਰਹਿਣ ਨੂੰ ਜਿਹੜਾ ਆ ਜਿੱਦਾਂ ਕਹਿ ਲਓ ਵੀ ਸੌਣੇ ਹੀ ਜਾਂਦੇ ਹਾਂ ਸਿਰਫ, ਹਨਾ। ਤੇ ਇੱਕ ਤਰ੍ਹਾਂ ਦੇ ਨਾਲ ਕੀ ਆ ਕਿ ਬਹੁਤ ਜ਼ਿਆਦਾ ਲਾਈਫ ਜਿਹੜੀ ਬਿਜ਼ੀ ਹੋ ਜਾਂਦੀ ਆ, ਥੋੜ੍ਹੀ ਮਟੀਰੀਅਲਿਸਟਿਕ ਵੀ ਹੋ ਜਾਂਦੀ ਆ, ਪਰ ਫੇਰ ਵੀ ਜਿਹੜੀ ਆ ਬੈਟਰ ਆ ਕਿਰਤ ਆਪਣੀ ਕਰਕੇ ਸਭ ਤੋਂ ਵੱਡੀ ਗੱਲ ਇਹ ਆ ਬਈ ਜ਼ਿਆਦਾਤਰ ਜਿਹੜੇ ਆਪਣੇ ਲੋਕ ਆ ਉਹ ਕਿਰਤ ਕਮਾਈ ਕਰਦੇ ਆ, ਦਸਾਂ ਨੋਹਾਂ ਦੀ ਜਿਹੜੀ ਕਮਾਈ ਆ ਉਹਦੇ ਨਾਲ ਸਭ ਕੁਛ ਕਰਦੇ ਆ। ਤੇ ਇਹ ਵਧੀਆ ਵੀ ਲੱਗਦਾ ਆ, ਸਾਰੇ ਦੋਸਤਾਂ ਜੇ ਪੁੱਛਿਆ ਜਾਵੇ ਤੇ ਉਹ ਕਹਿੰਦੇ ਆ ਵੀ ਸਾਨੂੰ ਵਧੀਆ ਲੱਗਦਾ ਆ ਵੀ ਅਸੀਂ ਆਪ ਕਮਾ ਕੇ ਆਪ ਜਿਹੜੀਆਂ ਆਪਣੀਆਂ ਜਿਹੜੀਆਂ ਇਹ ਕਮਾਈਆਂ ਆ ਉਹ ਕੀਤੀਆਂ ਆ। ਤੇ ਨਾਲ ਉਹਨਾਂ ਨੇ ਲਾਈਨਸ ਵੀ ਭੇਜੀਆਂ ਆ, ਉਹ ਕਹਿੰਦੇ ਵੀ ਰੇਤ ਦੇ ਵਾਂਗਰ ਕਿਰਦੀ ਜਾਂਦੀ ਗਿਣਤੀ ਵਰਿਆਂ ਦੀ, ਮੁੱਠੀ ਬੀਤ ਗਈ ਚੂੰਡੀ ਨੇ ਵੀ ਸਰ ਜਾਣਾ ਸਰ ਹੈ ਹੋ ਜਾਣਾ, ਤਾਕਤ ਤੇਰੀ ਕੋਸ਼ਿਸ਼ ਵਿੱਚ ਹੈ ਖੁੱਲ ਕੇ ਕਰਦਾ ਰਹਿ ਜਿਸ ਨੂੰ ਹੱਥ ਪਾਵੇਗਾ ਉਹ ਵੀ ਕਰ ਹੈ ਹੋ ਜਾਣਾ। ਕਿਆ ਬਾਤ ਹੈ, ਰੇਤ ਦੇ ਵਾਂਗਰ ਕਿਰਦੀ ਜਾਂਦੀ ਗਿਣਤੀ ਵਰਿਆਂ ਦੀ, ਮੁੱਠੀ ਬੀਤ ਗਈ ਚੂੰਡੀ ਨੇ ਵੀ ਸਰ ਹੈ ਹੋ ਜਾਣਾ, ਤਾਕਤ ਤੇਰੀ ਕੋਸ਼ਿਸ਼ ਵਿੱਚ ਹੈ ਖੁੱਲ ਕੇ ਕਰਦਾ ਰਹਿ ਜਿਸ ਨੂੰ ਹੱਥ ਪਾਵੇਗਾ ਉਹ ਵੀ ਕਰ ਹੈ ਹੋ ਜਾਣਾ। ਕਿਆ ਬਾਤ ਆ ਜੀ, ਬਹੁਤ ਵਧੀਆ ਜੱਸੀ ਗਰੇਵਾਲ ਸਾਹਿਬ। ਤੇ ਅੱਗੇ ਆਪਣੇ ਨਾਲ ਬਚਿੱਤਰ ਸਿੰਘ ਮੌਰ ਜੀ ਵੀ ਜੁੜ ਚੁੱਕੇ ਆ ਫਿਰੋਜ਼ਪੁਰ ਵਾਲੇ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਬੁਲਾਈ ਆ ਤੇ ਉਹਨਾਂ ਦਾ ਵੀ ਧੰਨਵਾਦ ਆ ਇਸ ਪ੍ਰੋਗਰਾਮ ਦੇ ਵਿੱਚ ਜੋੜਨ ਦੇ ਲਈ ਵਾਸਤੇ। ਤੇ ਚਾਹਲ ਸਾਹਿਬ ਨੇ ਆਪਾਂ ਆਪਣੇ ਨਾਲ ਜਿਹੜੀ ਸਾਂਝ ਜਿਹੜੀ ਬਣਾਈ ਸੀ ਤੇ ਉਹਨਾਂ ਨੇ ਇੱਕ ਇੰਡੀਅਨ ਮਾਈਗ੍ਰੇਸ਼ਨ ਫਾਰਮ ਜਿਹੜੀ ਚੰਡੀਗੜ੍ਹ ਦੇ ਵਿੱਚ ਹੈਗੀ ਆ ਉਹ ਫਰੋਡ ਦੇ ਬਾਰੇ ਉਹਨਾਂ ਨੇ ਖਬਰ ਸਾਂਝੀ ਕੀਤੀ ਆ। ਉਹ ਕਹਿੰਦੇ ਵੀ ਇੰਡੀਆ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੁਲਿਸ ਨੇ ਜਿਹੜਾ ਚਾਰਜ ਕੀਤਾ ਹੈ ਇੱਕ ਇਮੀਗ੍ਰੇਸ਼ਨ ਫਾਰਮ ਨੂੰ ਤੇ ਉਹਦੇ ਜਿਹੜੇ ਤਿੰਨ ਜਿਹੜੇ ਹੈਗੇ ਐਮਪਲੋਇ ਆ ਉਹਨਾਂ ਨੂੰ ਜਾਣੀ ਚੀਟਿੰਗ ਤੇ ਕ੍ਰਿਮੀਨਲ ਕੋਨਸਪੀਰੈਂਸੀ ਦੇ ਵਿੱਚ ਕੋਈ ਇਹਨਾਂ ਨੇ $4 million ਦਾ ਜਿਹੜਾ ਫਰੋਡ ਆ ਜਿਹੜਾ ਕੀਤਾ ਹੈ ਲੋਕਾਂ ਦੇ ਨਾਲ, ਜਿਵੇਂ ਕਿ ਅਕਸਰ ਹੁੰਦਾ ਹੀ ਆ। ਇੱਕ ਆਪਾਂ ਨੂੰ ਵੀ ਹੁੰਦਾ ਕਿ ਆਪਾਂ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ ਬਾਹਰ ਆਉਣਾ ਲੋਚਦੇ ਹਾਂ, ਵੈਸੇ ਹੁਣ ਵੀ ਆਪਾਂ ਸਾਰੇ ਹੀ ਆਪਾਂ ਇੱਦਾਂ ਚਾਹੁੰਦੇ ਸੀ ਤਾਂ ਹੀ ਆਪਾਂ ਇੱਦਾਂ ਆਏ ਹਾਂ ਇੱਥੇ, ਪਰ ਕਈ ਵਾਰੀ ਕੀ ਹੁੰਦਾ ਇਸ ਕਾਲ ਦੇ ਵਿੱਚ ਅਸੀਂ ਕਈ ਵਾਰੀ ਜਿਹੜੇ ਅਸੀਂ ਚੈੱਕ ਨਹੀਂ ਕਰਦੇ ਵੀ ਕਿਹੜੇ ਏਜੰਟ ਦੇ ਕੋਲ ਜਾਣਾ ਆ, ਤੇ ਅਸੀਂ ਜੇ ਕਿਸੇ ਤੋਂ ਪੁੱਛੀਏ ਵੀ ਤਾਂ ਉਹ ਸਲਾਹ ਦੇ ਦਿੰਦੇ ਆ ਵੀ ਉਹ ਫਲਾਨਾ ਏਜੰਟ ਨੀ ਵਧੀਆ, ਅਸੀਂ ਕਦੀ ਉਹਦੀ ਰਜਿਸਟ੍ਰੇਸ਼ਨ ਨੀ ਦੇਖਦੇ, ਜਾਂ ਆਪਾਂ ਨੂੰ ਇਹ ਆਦਤ ਨੀ ਹੁੰਦੀ, ਜਾਂ ਆਪਾਂ ਕਹਿੰਦੇ ਵੀ ਆਪਾਂ ਨੂੰ ਇਸ ਗੱਲ ਦੀ ਨੌਲੇਜ ਨੀ ਹੁੰਦੀ ਕਿ ਆਪਾਂ ਉਹਦਾ ਰਜਿਸਟ੍ਰੇਸ਼ਨ ਦੇਖੀਏ ਜਾਂ ਉਹ ਗੌਰਮੈਂਟ ਵੱਲੋਂ ਅਪਰੂਵਡ ਹੈਗਾ ਜਾਂ ਨਹੀਂ ਹੈਗਾ। ਆਪਾਂ ਗੁਆਂਢੀਆਂ ਦੇ ਜਾਂ ਰਿਸ਼ਤੇਦਾਰਾਂ ਦੇ ਕਹੇ ਦੇ ਉੱਤੇ ਜਾਂਦੇ ਹਾਂ, ਜੇ ਆਪਾਂ ਨੂੰ ਕੋਈ ਗੁਆਂਢੀ ਕਹਿ ਦਿੰਦਾ ਵੀ ਫਲਾਨਾ ਵੀ ਏਜੰਟ ਬਹੁਤ ਜ਼ਿਆਦਾ ਵਧੀਆ ਆ, ਜਾਂ ਰਿਸ਼ਤੇਦਾਰ ਕੋਈ ਕਹਿ ਦਿੰਦਾ ਆ ਹਨਾ ਤੇ ਬਈ ਉਹ ਤਾਂ ਮੇਰੀ ਭੂਆ ਦੇ ਮੁੰਡੇ ਦਾ ਗਾਹਾਂ ਦੋਸਤ ਦਾ ਦੋਸਤ ਆ, ਏਦਾਂ ਹੀ ਕਰ ਕਰਕੇ ਆਪਾਂ ਏਜੰਟਾਂ ਦੇ ਕੋਲ ਜਾਂਦੇ ਹਾਂ ਤੇ ਉੱਤੇ ਜਾ ਕੇ ਜਿਹੜੀ ਇਹ ਠੱਗੀ ਆ ਇਹ ਵੱਜ ਜਾਂਦੀ ਆ। ਤੇ ਇਹੋ ਜਿਹੀ ਇੱਕ ਉਹਨਾਂ ਨੇ ਸਾਂਝੀ ਜਿਹੜੀ ਕੀਤੀ ਆ ਇਹ ਅਰਵਿੰਦ ਐਸ਼ਟ ਆਸ਼ਟ, ਇਹ ਫੋਰਨ ਹੋਰੀਜਨ ਓਵਰਸੀਜ਼ ਕੰਸਲਟੈਂਟ ਕੰਪਨੀ ਹੈਗੀ ਆ ਉਹਨਾਂ ਦੇ, ਤੇ ਉਹਨਾਂ ਦੀ ਵਾਈਫ ਤੇ ਫਰਮ ਦੇ ਜਿਹੜੇ ਡਾਇਰੈਕਟਰ ਸੀਗੇ ਤਨੀਸ਼ਾ ਆਸ਼ਟ ਤੇ ਦੋ ਹੋਰ ਇੰਪਲੋਈ ਜਿਹੜੇ ਹੈਗੇ ਆ, ਤੇ ਉਹਨਾਂ ਨੇ ਟ੍ਰਾਇਲ ਦੇ ਲਈ ਕਿਹਾ ਆ ਕੇਸ ਦੇ ਵਿੱਚ। ਤੇ ਇਹ ਜਿਹੜਾ ਕੇਸ ਸੀਗਾ ਰਜਿਸਟਰਡ ਹੋਇਆ ਸੀ ਮਾਰਚ ਦੇ ਮਹੀਨੇ ਦੇ ਵਿੱਚ ਪਿਛਲੇ ਸਾਲ, ਤੇ ਰੁਪਿੰਦਰ ਸਿੰਘ ਜਿਹੜਾ ਕਿ ਪਹਿਲਾਂ ਇਹਨਾਂ ਦਾ ਕਲਾਇੰਟ ਸੀਗਾ ਮਿਸਟਰ ਆਸ਼ਟ ਦਾ, ਤੇ ਉਹਨਾਂ ਨੇ ਇਹ ਕਿਹਾ ਵੀ ਮੇਰੇ ਨਾਲ ਇਮੀਗ੍ਰੇਸ਼ਨ ਜਿਹੜੀ ਠੱਗੀ ਆ ਇਹਨਾਂ ਨੇ ਕੀਤੀ ਆ, ਤੇ ਉਹਨਾਂ ਨੇ ਆਸਟ੍ਰੇਲੀਆ ਦੇ ਵੀਜ਼ੇ ਲਈ ਕਿਹਾ ਸੀ ਪਰ ਇਹਨਾਂ ਨੇ ਕਦੀ ਫਾਈਲ ਜਿਹੜੀ ਆ ਨਹੀਂ ਲਾਈ। ਤੇ ਖੈਰ ਦੇਖਦੇ ਹਾਂ ਕਿ ਕੋਰਟ ਕੀ ਡਿਸੀਜਨ ਲੈਂਦਾ ਆ। ਵੈਸੇ ਗੌਰਮੈਂਟ ਜਿਹੜੀ ਕਾਫੀ ਟਰਾਈ ਕਰਦੀ ਆ ਕਿ ਇਹਨਾਂ ਨੂੰ ਜਿਹੜਾ ਰੋਕਿਆ ਜਾਵੇ। ਇੱਕ ਦਿਨ ਜਲੰਧਰ ਦੇ ਵਿੱਚ ਵੀ ਇੱਕ ਰੇਡ ਪਈ ਸੀ ਏਜੰਟਸ ਦੇ ਉੱਤੇ, ਤੇ ਜਲੰਧਰ ਦੇ ਵਿੱਚ ਖਾਸ ਤੌਰ ਤੇ ਜਿਹੜੇ ਜਲੰਧਰ ਦੇ ਰਹਿਣ ਵਾਲੇ ਆ ਜਾਂ ਆਲੇ ਦੁਆਲੇ ਦੇ ਆ, ਕਿਉਂਕਿ ਦੁਆਬਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਵਿਦੇਸ਼ ਵੱਲ ਨੂੰ ਜਿਹੜਾ ਗਿਆ ਆ, ਤੇ ਉੱਥੇ ਤਾਂ ਥਾਂ ਥਾਂ ਦੇ ਉੱਤੇ ਦੁਕਾਨਾਂ ਹੀ ਖੁੱਲ ਗਈਆਂ ਹਨਾ, ਤੇ ਬਹੁਤ ਸਾਰੇ ਜਿਹੜੇ ਏਜੰਟ ਆ ਅੱਗੇ ਤੋਂ ਅੱਗੇ ਇੱਕ ਦੂਜੇ ਨਾਲ ਕੜੀਆਂ ਵੀ ਜੁੜੀਆਂ ਹੋਈਆਂ ਆ, ਤੇ ਬਹੁਤ ਸਾਰੇ ਪੈਸੇ ਜਿਹੜੇ ਆ ਮਰਦੇ ਵੀ ਆ, ਕਈਆਂ ਦੀ ਰਾਸਤੇ ਦੇ ਵਿੱਚ ਮੌਤ ਵੀ ਹੋ ਜਾਂਦੀ ਆ। ਸਭ ਤੋਂ ਵੱਡਾ ਜਿਹੜਾ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਮਾਲਟਾ ਕਾਂਡ ਦੀ ਇਹੋ ਜਿਹਾ, ਪਰ ਫਿਰ ਵੀ ਪੰਜਾਬੀਆਂ ਦੇ ਵਿੱਚ ਇੱਕ ਹੋੜ ਹੈਗੀ ਆ ਉਹਦੇ ਪਿੱਛੇ ਵੀ ਕਈ ਕਾਰਨ ਹੈਗੇ ਆ ਵੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਹਾਲਾਤ ਚਾਹੇ ਉਹ ਨਸ਼ਿਆਂ ਦੇ ਕਰਕੇ ਆ, ਬੇਰੁਜ਼ਗਾਰੀ ਦੇ ਕਰਕੇ ਆ, ਮਹਿੰਗਾਈ ਦੇ ਕਰਕੇ ਆ, ਤੇ ਉਹਦੇ ਕਰਕੇ ਇਹੋ ਜਿਹੇ ਹਾਲਾਤ ਜਿਹੜੇ ਬਣ ਗਏ ਆ। ਜਾਂ ਆਪਾਂ ਪੌਣ ਪਾਣੀ ਦੀ ਗੱਲ ਜੇ ਕਰ ਲਈਏ ਕਿ ਹੁਣ ਇੰਨਾ ਵਧੀਆ ਨਹੀਂ ਰਿਹਾ, ਤੇ ਹਰ ਕੋਈ ਬੰਦਾ ਲੋਚਦਾ ਵੀ ਅਸੀਂ ਇੱਕ ਆਪਣੀ ਜਿਹੜੀ ਲਾਈਫ ਆ ਉਹ ਵਧੀਆ ਬਣਾ ਲਈਏ। ਸ਼ਾਇਦ ਮੈਨੂੰ ਲੱਗਦਾ ਵੀ ਆਪਣੀ ਲਾਈਫ ਦੇ ਲਈ ਵੀ ਨਹੀਂ ਬੰਦਾ ਸੋਚਦਾ, ਉਹ ਇਹ ਸੋਚਦਾ ਵੀ ਮੇਰੇ ਘਰਦਿਆਂ ਦੀ, ਮੇਰੀ ਫੈਮਿਲੀ ਦੀ, ਮੇਰੇ ਬੱਚਿਆਂ ਦੀ, ਹਨਾ, ਤੇ ਉਹਨਾਂ ਦੀ ਜਿਹੜੀ ਲਾਈਫ ਆ ਉਹ ਵਧੀਆ ਹੋ ਜਾਵੇ। ਤੇ ਖੈਰ ਇੱਕ ਗਾਣਾ ਆਪਾਂ ਸੁਣਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਸਾਂਝ ਜਿਹੜੀ ਆ ਦੋਸਤੋ ਬਣਾਉਂਦੇ ਹਾਂ। ਏਦਾਂ ਹੀ ਜੁੜੇ ਰਹੋ।
ਹਵੇ ਤੋਂ ਲੌਂਗ ਵੇ ਮੈਂ ਲਾਚੀ, ਤੇਰੇ ਪਿੱਛੇ ਆ ਗਵਾਚੀ, ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ, ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ।
ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਹਰਮ ਰੇਡੀਓ ਦੇ ਨਾਲ ਤੁਸੀਂ ਸਾਂਝ ਜਿਹੜੀ ਆ ਬਣਾਈ ਹੋਈ ਆ, ਤੇ ਦੋਸਤ ਆਪਣੇ ਨਾਲ ਜੁੜ ਰਹੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਰਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਹਰਮਨ ਟੀਮ ਗ੍ਰੇਟ ਵਰਕ ਥੈਂਕਸ ਕਿਹਾ ਉਹਨਾਂ ਨੇ। ਉਹ ਕਹਿੰਦੇ ਵੀ ਕਿਸੇ ਨੂੰ ਉਜਾੜ ਕੇ ਜੇ ਵਸਿਆ ਤੇ ਕੀ ਵਸਿਆ, ਬੰਦਾ ਕਿਸੇ ਨੂੰ ਰਵਾ ਕੇ ਜੇ ਹੱਸਿਆ ਤੇ ਕੀ ਹੱਸਿਆ। ਬਿਲਕੁਲ ਤੁਹਾਡੀ ਗੱਲ ਜਿਹੜੀ ਆਪਾਂ ਹੁਣੇ ਇਮੀਗ੍ਰੇਸ਼ਨ ਏਜੰਟਸ ਦੀ ਗੱਲ ਕੀਤੀ ਆ, ਇੱਥੇ ਵੀ ਇੱਦਾਂ ਦੇ ਹੈਗੇ ਆ, ਜ਼ਰੂਰੀ ਨਹੀਂ ਵੀ ਇੰਡੀਆ ਦੇ ਵਿੱਚ ਹੈਗੇ ਆ, ਇੱਥੇ ਵੀ ਹੈਗੇ, ਇੱਥੇ ਵੀ ਬੜੀ ਘੋਖ ਪੜਤਾਲ ਦੀ ਲੋੜ ਪੈਂਦੀ ਆ, ਤੇ ਮਜਬੂਰੀਆਂ ਦਾ ਫਾਇਦਾ ਜਿਹੜਾ ਉਠਾਇਆ ਜਾਂਦਾ, ਵੱਧ ਤੋਂ ਵੱਧ ਪੈਸਾ ਜਿਹੜਾ ਆ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਹਨਾ, ਤੇ ਉਲਝਾਇਆ ਜਾਂਦਾ ਕਈ ਵਾਰੀ, ਜਾਂ ਕਈ ਵਾਰੀ ਕੀ ਹੁੰਦਾ ਪੂਰੀ ਨੌਲੇਜ ਨਹੀਂ ਹੁੰਦੀ। ਪਰ ਇਹ ਗੱਲ ਹੁੰਦੀ ਵੀ ਇੰਨਾ ਹੁਣ ਦੇਖੋ ਘਰ ਬਾਰ ਛੱਡ ਕੇ ਆਏ ਆ ਆਪਾਂ, ਹਨਾ, ਤੇ ਇੱਥੇ ਆ ਕੇ ਜੇ ਵਸਿਆ ਬੰਦਾ, ਜੇ ਇੱਦਾਂ ਦੇ ਏਜੰਟਾਂ ਦੇ ਅੜਕੇ ਆ ਜਾਂਦਾ ਬੰਦਾ, ਤਾਂ ਫੇਰ ਬਹੁਤ ਔਖਾ ਜਿਹੜਾ ਕੰਮ ਆ ਹੋ ਜਾਂਦਾ। ਪਰ ਸਾਡੀ ਗੱਲ ਬਹੁਤ ਵਧੀਆ ਆ ਵੀ ਉਹ ਕਿਸੇ ਨੂੰ ਉਜਾੜ ਕੇ ਜੇ ਵਸਣਾ ਆ ਤਾਂ ਉਹ ਵੀ ਕਾਹਦਾ ਵਸੋਂ ਹੋਈ ਆ, ਤੇ ਜੇ ਕਿਸੇ ਨੂੰ ਰਵਾ ਕੇ ਬੰਦਾ ਹੱਸਿਆ ਤਾਂ ਉਹ ਵੀ ਕਾਹਦਾ ਹਾਸਾ ਹੋਇਆ। ਤੇ ਥੈਂਕਸ ਰਜਿੰਦਰ ਸਿੰਘ ਜੀ, ਬਹੁਤ ਬਹੁਤ ਤੁਹਾਡਾ। ਤੇ ਅੱਗੇ ਆਪਣੇ ਨਾਲ ਯੋਧਾ ਸਿੰਘ ਧਾਰੀਵਾਲ ਜੀ ਵੀ ਆਪਣੇ ਨਾਲ ਜੁੜੇ ਆ ਮੰਡੂਰਾ ਤੋਂ, ਤੇ ਯੋਧਾ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ। ਤੇ ਉਹਨਾਂ ਨੇ ਵੀ ਕਵਿਤਾ ਜਿਹੜੀ ਭੇਜੀ ਆ, ਜਾਂ ਚਾਰ ਲਾਈਨ ਜੇ ਆਪਾਂ ਕਹਿ ਦਈਏ, ਕਹਿੰਦੇ ਵੀ ਮਾਂ ਪੁੱਤਰ ਦੀ ਲਾਸ਼ ਕੋਲੇ ਰੋਂਦੀ ਸੀ ਬੜੀ, ਕੋਲ ਬੁੱਢਾ ਬਾਪੂ ਰੋਵੇ ਹੱਥ ਸੋਟੀ ਸੀ ਫੜੀ, ਕੁੱਝ ਮਾਪਿਆਂ ਲਈ ਸੋਚੋ ਕੱਢੇ ਹੱਲ ਕੋਈ ਲੋਕੋ, ਇਹ ਨਸ਼ਾ ਹੀ ਪੈਗਾਮ ਮੌਤ ਦੀ ਨਿਸ਼ਾਨੀ ਦਾ, ਕੁੱਝ ਸਮਾਂ ਜਾਵੇ ਬੀਤ ਫੇਰ ਬਣੇ ਇਤਿਹਾਸ, ਕੀ ਦੱਸਾਂਗੇ ਇਤਿਹਾਸ ਅੱਜ ਦੀ ਜਵਾਨੀ ਦਾ। ਹੁਣ ਰੰਗਲੀ ਜਵਾਨੀ ਨਸ਼ਿਆਂ ਨੇ ਰੋਲਤੀ ਚਿੱਟਾ ਬਣਿਆ ਸਬੱਬ ਮਰ ਮੁੱਕ ਜਾਣੀ ਦਾ। ਕਿਆ ਬਾਤ ਹੈ ਜੀ, ਬਹੁਤ ਵਧੀਆ। ਤੁਸੀਂ ਵੀ ਜਿਹੜੀ ਦੁੱਖ ਦੀ ਰਾਗ ਹੈਗੀ ਇਸ ਵੇਲੇ ਪੰਜਾਬ ਦੀ, ਉਹਦੇ ਉੱਤੇ ਜਿਹੜਾ ਹੱਥ ਰੱਖਿਆ ਤੁਸਾਂ ਨੇ। ਵੈਸੇ ਇਹ ਇਹਦੇ ਗੱਲ ਤੋਂ ਆਨਾਕਾਨੀ ਨੀ ਆਪਾਂ ਕਰ ਸਕਦੇ ਵੀ ਸ਼ੁਰੂ ਤੋਂ ਹੀ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਰਹੇ ਆ, ਪਰ ਇਹੋ ਜਿਹੇ ਹਾਲਾਤ ਨੀ ਕਦੀ ਬਣੇ ਸੀ। ਚਾਹੇ ਸ਼ਰਾਬ ਲੋਕੀ ਪੀਂਦੇ ਹੁੰਦੇ ਸੀ, ਹਨਾ, ਤੇ ਹੁਣ ਤਾਂ ਜੇ ਆਪਾਂ ਕਹੀਏ ਸ਼ਰਾਬ ਅਫੀਮ ਭੁੱਕੀ, ਉਹਨਾਂ ਨੂੰ ਤਾਂ ਨਸ਼ੇ ਨੀ ਮੰਨਿਆ ਜਾਂਦਾ, ਹਨਾ। ਤੇ ਪਰ ਜਿਹੋ ਜਿਹੀਆਂ ਮੌਤਾਂ ਹੋਣ ਲੱਗ ਪਈਆਂ ਗੱਭਰੂਆਂ ਦੀਆਂ, ਤੇ ਜਿਹੜੇ ਸਰਿੰਜਾਂ ਦੇ ਨਾਲ ਟੀਕੇ ਮੈਡੀਕਲ ਜਾਂ ਲੱਗ ਰਹੇ ਆ, ਤੇ ਉਹਨਾਂ ਦੇ ਨਾਲ ਇੰਨੀਆਂ ਜ਼ਿਆਦਾ ਜਿਹੜੀਆਂ ਓਵਰਡੋਜ਼ ਨਸ਼ੇ ਦੀਆਂ ਹੋ ਰਹੀਆਂ ਆ, ਮੌਤਾਂ ਹੋ ਰਹੀਆਂ ਆ, ਤੇ ਬੜਾ ਇੱਕ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਆਉਂਦੀਆਂ ਆ, ਮੈਨੂੰ ਲੱਗਦਾ ਵੀ ਕੋਈ ਇੱਦਾਂ ਦਾ ਹੈ ਨੀ ਜਿਹੜਾ ਹੁਣ ਹਲੂਣ ਹੋ ਜਾਂਦਾ ਆ, ਹਨਾ। ਇਹੋ ਜਿਹੀਆਂ ਜਿੱਦਾਂ ਤੁਸੀਂ ਦੱਸਿਆ ਆ ਕਵਿਤਾ ਦੇ ਵਿੱਚ ਵੀ ਮਾਂ ਦੇ ਉੱਤੇ ਕੀ ਬੀਤਦੀ ਆ, ਜਿਹਨੇ ਸੋਚਿਆ ਨੀ ਘਰੋਂ ਰੋਟੀ ਖਾ ਕੇ ਬੱਚਾ ਜਿਹੜਾ ਬਾਹਰ ਨਿਕਲਿਆ ਆ, ਤੇ 10-15 ਮਿੰਟਾਂ ਬਾਅਦ ਖ਼ਬਰ ਆ ਜਾਂਦੀ ਆ, ਤੇ ਟੀਕਾ ਵੀ ਜਿਹੜਾ ਅੰਦਰ ਹੀ ਹੁੰਦਾ ਉਹਦੇ, ਹਨਾ। ਤੇ ਉਹ ਕਿਹੋ ਜਿਹਾ ਜਿਹੜਾ ਝੱਲ ਕਿੱਦਾਂ ਪਾਉਂਦੇ ਆ, ਏਡਾ ਦੇਖੋ ਵੀ ਹਿਰਦਾ ਜਿਹੜਾ ਕਿੱਥੋਂ ਲੈ ਕੇ ਆਉਂਦੇ ਆ। ਬੜੀ ਮੁਸ਼ਕਲ ਸਥਿਤੀ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਆ ਬਣ ਚੁੱਕੀ ਆ, ਤੇ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ, ਵੈਸੇ ਤਾਂ ਇਹ ਆ ਵੀ ਹੁਣ ਕੰਮ ਵੀ ਜਿਹੜਾ ਆ ਕਰਨਾ ਸ਼ੁਰੂ ਕੀਤਾ ਆ, ਪਰ ਦੇਖਦੇ ਆ ਜਿੰਨਾ ਚਿਰ ਤੱਕ ਜਵਾਨੀ ਜਿਹੜੀ ਆ ਆਪਣੇ ਆਪ ਨੀ ਇਸ ਮੁੱਦੇ ਦੇ ਉੱਤੇ ਕੁਛ ਗੱਲ ਕਰਦੀ। ਹੁਣ ਰੋਕਣਾ ਕਿਹਨਾਂ ਨੇ ਆ, ਪੁਲਿਸ ਮੁਲਾਜ਼ਮਾਂ ਨਹੀਂ ਰੋਕਣਾ, ਹਨਾ। ਪਰ ਆਪਾਂ ਇੱਕ ਖਬਰ ਨਾਲ ਦੀ ਨਾਲ ਹੀ ਇਹ ਵੀ ਸਾਂਝੀ ਕਰ ਲਈਏ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਤਾਂ ਇਹ ਦੋਸ਼ ਲੱਗੇ ਆ ਹੁਣ ਵੀ ਨਸ਼ੇ ਦੀ ਲੱਤ ਜਿਹੜੀ ਆ ਉਹ ਪੁਲਿਸ ਦੇ ਮੁਲਾਜ਼ਮ ਹੀ ਲਾਉਂਦੇ ਆ। ਕੁੱਝ ਨਸ਼ਿਆਂ ਤੋਂ ਪੀੜਿਤ ਹੈਗੀਆਂ ਕੁੜੀਆਂ ਤੇ ਉਹਨਾਂ ਨੇ ਇਹ ਦੋਸ਼ ਜਿਹੜੇ ਆ ਲਾਏ ਆ ਬਈ, ਜਿੱਦਾਂ ਆਪਾਂ ਗੱਲ ਕੀਤੀ ਆ ਵੀ ਪੰਜਾਬ ਵੈਸੇ ਨਸ਼ਿਆਂ ਦੀ ਮਾਰ ਦੇ ਹੇਠਾਂ ਹੈਗਾ, ਤੇ ਕਪੂਰਥਲਾ ਦੇ ਕੈਰਨ ਜੀਵਨ ਨਸ਼ਾ ਛਡਾਊ ਇੱਕ ਕੇਂਦਰ ਹੈਗਾ, ਇਹਦੇ ਵਿੱਚ ਕੁੜੀਆਂ 3 ਆਈਆਂ ਆ। ਉਹਨਾਂ ਨੇ ਦੋਸ਼ ਲਾਇਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇੱਕ ਬੜੀ ਅਟਪਟੀ, ਵੈਸੇ ਤਾਂ ਹੁਣ ਇਹ ਵੀ ਨੋਰਮਲ ਗੱਲ ਹੋ ਗਈ ਆ ਜੇ ਆਪਾਂ 4-5 ਸਾਲ ਪਹਿਲਾਂ ਦੇਖੀਏ ਵੀ ਕੁੜੀਆਂ ਨਸ਼ੇ ਕਰਦੀਆਂ ਤੇ ਬੰਦਾ ਯਕੀਨ ਨਹੀਂ ਸੀ ਮੰਨਦਾ, ਹਨਾ। ਪਰ ਹੁਣ ਇਹ ਵੀ ਇੱਕ ਆਮ ਹੋ ਗਈ ਆ ਵੀ ਕੁੜੀਆਂ ਵੀ ਜਿਹੜੀਆਂ ਬਹੁਤ ਜ਼ਿਆਦਾ ਨਸ਼ੇ ਦੇ ਦਲਦਲ ਦੇ ਵਿੱਚ ਫਸੀਆਂ ਹੋਈਆਂ ਆ। ਤੇ ਉਹਨਾਂ ਨੇ ਦੱਸਿਆ ਵੀ 2 ਪੁਲਿਸ ਮੁਲਾਜ਼ਮ ਹੀ ਆ ਜਿਹਨਾਂ ਨੇ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧਕੇਲਿਆ ਆ, ਪਰ ਨੇ ਜਿਹੜੀ ਆ ਕੋਈ ਸ਼ਿਕਾਇਤ ਨਹੀਂ ਕੀਤੀ, ਹਨਾ। ਤੇ ਪਰ ਜਿਹੜਾ ਮੀਡੀਆ ਤੇ ਨਸ਼ਾ ਛਡਾਊ ਕੇਂਦਰ ਦੇ ਸਟਾਫ ਦੇ ਸਾਹਮਣੇ ਜਿਹੜਾ ਇਹ ਖੁਲਾਸਾ ਜਿਹੜਾ ਕਰ ਦਿੱਤਾ ਆ, ਤੇ ਉਹਨਾਂ ਨੇ ਇਹ ਕੁੜੀ ਜਿਹੜੀ ਆ ਜਲੰਧਰ ਦੀ ਰਹਿਣ ਵਾਲੀ ਆ, ਉਹਨੇ ਕਿਹਾ ਵੀ ਪੰਜਾਬ ਪੁਲਿਸ ਦਾ ਹੌਲਦਾਰ ਆ ਇੰਦਰਜੀਤ ਸਿੰਘ, ਤੇ ਥਾਣਾ ਨਵੀਂ ਬਾਰਾਂਦਰੀ ਦਾ SHO ਬਲਵੀਰ ਸਿੰਘ, ਇਹਨਾਂ ਨੇ ਉਹਨਾਂ ਨੂੰ ਨਸ਼ਿਆਂ ਦੀ ਜਿਹੜੀ ਲੱਤ ਆ ਲਾਈ ਆ। ਤੇ ਪਰ ਇਹ ਆ ਵੀ ਜਿੰਨਾ ਚਿਰ ਉੱਥੇ ਜਦੋਂ ਇੰਪਲੋਈਸ ਨੂੰ ਜਾਂ ਪੁਲਿਸ ਅਫਸਰਾਂ ਨੂੰ ਪੁੱਛਿਆ ਗਿਆ ਵੀ ਕਿੱਦਾਂ ਤੁਸੀਂ ਇਹਨਾਂ ਤੇ ਕਾਰਵਾਈ ਕਰੂੰਗੇ, ਤੇ ਉਹ ਇਹ ਪੁੱਛਦੇ ਆ ਵੀ ਪਹਿਲਾਂ ਲਿਖਤੀ ਜਿਹੜੀ ਸ਼ਿਕਾਇਤ ਆ ਉਹ ਜ਼ਰੂਰ ਹੋਵੇ, ਪਰ ਲਿਖਤੀ ਸ਼ਿਕਾਇਤ ਹੁਣ ਦੇਖੋ ਕੁੜੀਆਂ ਨੇ ਨਹੀਂ ਦਿੱਤੀ ਹੈਗੀ, ਤੇ ਕਿਉਂਕਿ ਜਿਹੜਾ ਨਸ਼ਾ ਆ ਇਹ ਛੱਡਣਾ ਬੜਾ ਔਖਾ ਹੋ ਜਾਂਦਾ, ਤੇ ਈਜ਼ੀਲੀ ਅਵੇਲੇਬਲ ਤੁਸੀਂ ਆਪ ਦੇਖੋ ਵੀ ਜਿਹਨਾਂ ਨੇ ਰੋਕਣੇ ਆ, ਜੇ ਉਹਨਾਂ ਕੋਲੇ ਨਸ਼ੇ ਜਿਹੜੇ ਉਹਨੂੰ ਲਾ ਰਹੇ ਆ ਤਾਂ ਇਹ ਤਾਂ ਬਹੁਤ ਫਿਰ ਔਖਾ ਗੱਲ ਜਿਹੜੀ ਆ ਹੋ ਜਾਣੀ ਆ। ਤੇ ਜਿਹੜੀ ਵਿਧਾਇਕ ਜਿਹੜੇ ਰਾਣਾ ਗੁਰਜੀਤ ਸਿੰਘ ਕੱਲ ਦੀ ਉਹਨਾਂ ਦੀ ਵੀ ਵੀਡੀਓ ਕਾਫੀ ਇੱਕ ਵਾਇਰਲ ਹੋਈ ਆ, ਤੇ ਉਹਨਾਂ ਨੇ ਆਪਣੀ ਸਰਕਾਰ ਦੇ ਉੱਤੇ ਹੀ ਥੋੜਾ ਜਿਹਾ ਤੰਜ ਜਿਹੜਾ ਆ ਕਰਤਿਆ ਆ, ਤੇ ਉਹਨਾਂ ਨੇ ਬੜਾ ਗੁੱਸੇ ਦੇ ਵਿੱਚ ਕਿਹਾ ਆ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ, ਤੇ ਉਹਦੇ ਜਵਾਬ ਦੇ ਵਿੱਚ ਵੀ ਕੁਛ ਵਿਧਾਇਕਾਂ ਨੇ ਇਸ ਗੱਲ ਤੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਆ ਵੀ ਹੁਣ ਜਦੋਂ ਮਨਿਸਟਰੀ ਉਹਨਾਂ ਦੇ ਕੋਲ ਨਹੀਂ ਰਹੀ ਉਸ ਵੇਲੇ ਜਿਹੜੇ ਬੋਲ ਰਹੇ ਆ ਰਾਣਾ ਗੁਰਜੀਤ ਸਿੰਘ। ਪਰ ਰਾਣਾ ਗੁਰਜੀਤ ਸਿੰਘ ਨੇ ਇੱਕ ਮੌਕਾ ਜ਼ਰੂਰ ਦੇ ਦਿੱਤਾ ਆ ਵਿਰੋਧੀ ਧਿਰ ਨੂੰ ਇਸ ਗੱਲ ਦੇ ਉੱਤੇ ਬੋਲਣ ਦਾ। ਤੇ ਦੋਸਤੋ ਇਹੀ ਆਸ ਕਰਦੇ ਹਾਂ ਵੀ ਥੋੜਾ ਜਿਹਾ ਸੁਧਾਰ ਜਿਹੜਾ ਹੋਰ ਹੋਵੇ, ਹਨਾ, ਕਿਸੇ ਦੀਆਂ ਜਾਨਾਂ ਜਿਹੜੀਆਂ ਨਾ ਜਾਣ। ਤੇ ਖੈਰ ਇੱਕ ਆਪਾਂ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਸਾਂਝ ਬਣਾਉਂਦੇ ਹਾਂ। ਏਦਾਂ ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਨਾਲ।
ਮੁਹੱਬਤਾਂ ਨੇ ਮਾਰ ਸੱਟਿਆ ਦੱਸ ਕੀ ਕਰਾਂ, ਇਸ਼ਕੇ ਨੇ ਛੱਜ ਵਿੱਚ ਪੱਗ ਛੱਟਿਆ ਦੱਸ ਕੀ ਕਰਾਂ, ਜਦ ਵੀ ਬੁਲਾਈਏ ਹੱਸ ਕੇ ਨਾ ਬੋਲਦਾ ਦਿਲਾਂ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211। ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪੰਡੋਰੀ ਹੋਮਸ ਡਾਇਮੰਡ ਐਸਟੇਟ ਏਜੰਟਸ ਤੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਮੈਲਬਨ ਦੀਆਂ। 30 June ਦਿਨ ਸ਼ਨੀਵਾਰ ਕਿੰਗਸਟਨ ਸਿਟੀ ਹਾਲ 985 ਨੇਪੀਅਨ ਹਾਈਵੇ ਮੋਰਾਬਿਨ ਵਿਖੇ, ਤੇ ਤੀਆਂ ਮੈਲਬਨ ਦੀਆਂ ਚ ਇਸ ਸਾਲ ਦੀ ਖਾਸ ਮਹਿਮਾਨ ਸਤਵਿੰਦਰ ਬਿੱਟੀ, ਜਿਹੜੀ ਕਿ ਆਪਣੇ ਮਨਮੋਹਕ ਅੰਦਾਜ਼ ਦੇ ਵਿਚ ਆਪਣੇ ਗੀਤਾਂ ਨਾਲ ਕਰੇਗੀ ਤੁਹਾਡਾ ਮਨੋਰੰਜਨ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਰਮਜੀਤ ਦੁਸਾਂਝ ਹੋਰਾਂ ਨੂੰ 0433-420-536 ਤੇ, ਜਾਂ ਫਿਰ ਪਲਵਿੰਦਰ ਪੰਨੂ ਨੂੰ 0403-120-984 ਤੇ, ਰੰਮੀ ਬਰਾੜ ਨੂੰ 0433-301-856 ਤੇ। ਤੀਆਂ ਮੈਲਬਨ ਦੀਆਂ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬਿਸਵਿੰਦ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ। ਤੇ ਦੋਸਤੋ, ਆਪਾਂ ਗੱਲ ਜਿਹੜੀ ਇੱਥੇ ਦੀ ਵੀ ਕਰ ਲਈਏ, ਆਸਟ੍ਰੇਲੀਆ ਦੀ ਸਿਟੀਜਨਸ਼ਿਪ ਕਾਫੀ ਵਿਵਾਦਾਂ ਦੇ ਵਿੱਚ ਰਹੀ ਹੈ, ਜਿਹੜੀ ਸਿਟੀਜਨਸ਼ਿਪ ਜਿਹੜੀ ਆ ਕਿ ਚੇਂਜਸ ਹੋਣਗੀਆਂ ਜਾਂ ਨਹੀਂ ਹੋਣਗੀਆਂ। ਤੇ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਸੀ ਪਿਛਲੇ ਦਿਨੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ 6 ਬੈਂਡ ਜਿਹੜੇ ਆ ਉਹ ਆਉਣੇ ਚਾਹੀਦੇ ਆ ਜੇ ਸਿਟੀਜਨਸ਼ਿਪ ਲੈਣੀ ਆ। ਤੇ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਵੀ ਚੇਂਜਸ ਜਿਹੜੀਆਂ ਹੁਣ ਹੋਣ ਦੀ ਸੰਭਾਵਨਾ ਹੈਗੀ ਆ, ਤੇ ਗੌਰਮੈਂਟ ਹੁਣ ਚਾਹੁੰਦੀ ਆ ਵੀ 6 ਬੈਂਡ ਦੀ ਜਗ੍ਹਾ, ਬਾਅਦ ਵਿੱਚ ਵੈਸੇ 5 ਵੀ ਕਰ ਦਿੱਤੇ ਗਏ ਸੀ, ਪਰ ਹੁਣ ਉਹਨਾਂ ਨੇ ਕਿਹਾ ਵੀ ਇੱਕ ਕਨਵਰਸੇਸ਼ਨਲ ਜਿਹੜੀ ਇੰਗਲਿਸ਼ ਟੈਸਟ ਜਿਹੜਾ ਆ ਉਹ ਰੱਖ ਲਿਆ ਜਾਵੇ ਇੰਸਟੈਡ ਆਫ ਜਿਹੜਾ ਆਇਲਸ ਦਾ। ਯਾਨੀ ਇੱਕ ਤਰ੍ਹਾਂ ਦੀ ਬੇਸਿਕ ਨੌਲੇਜ ਜਿਹੜੀ ਆ ਜ਼ਰੂਰੀ ਹੋਣੀ ਚਾਹੀਦੀ ਆ, ਇਹਦੇ ਬਾਰੇ ਗੱਲਾਂ ਜਿਹੜੀਆਂ ਹੋਣ ਲੱਗ ਗਈਆਂ ਆ। ਤੇ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਕਿੰਨਾ ਕੁ ਪ੍ਰਭਾਵ ਜਿਹੜਾ ਆ ਪੈਂਦਾ ਆ। ਇਸ ਕਰਕੇ ਜਿਹੜੇ ਦੋਸਤ ਜਿਹੜੇ ਹੋਏ ਐਲੀਜੀਬਲ, ਉਹ ਤਾਂ ਜਲਦੀ ਤੋਂ ਜਲਦੀ ਜਿਹੜੇ ਤੁਸੀਂ ਆਪਣੇ ਸਿਟੀਜਨਸ਼ਿਪ ਜਿਹੜੀ ਲੈਣ ਦੀ ਕੋਸ਼ਿਸ਼ ਕਰੋ। ਤੇ ਬਾਕੀਆਂ ਦੇ ਨਾਲ ਸਾਡੀਆਂ ਸ਼ੁਭਕਾਮਨਾਵਾਂ ਆ, ਬਾਕੀ ਕੋਈ ਵੀ ਚੱਕਰ ਨਹੀਂ। ਪਰ ਕੁਛ ਇਹ ਵੈਸੇ ਔਖਾ ਵੀ ਹੋ ਜਾਣਾ ਹੈ, ਕਿਉਂਕਿ ਕਈ ਜਿਹੜੇ ਇੱਦਾਂ ਦੇ ਵੀ ਕੇਸ ਹੈਗੇ ਆ ਜਿਨ੍ਹਾਂ ਨੂੰ ਬਿਲਕੁਲ ਇੰਗਲਿਸ਼ ਬਾਰੇ ਜਿਹੜੀ ਆ ਬੇਸਿਕ ਨੌਲੇਜ ਵੀ ਨਹੀਂ ਹੁੰਦੀ, ਉਹਨਾਂ ਲਈ ਥੋੜਾ ਜਿਹਾ ਔਖਾ ਜ਼ਰੂਰ ਜਿਹੜਾ ਹੋ ਜਾਣਾ ਆ। ਤੇ ਮਿਨਿਸਟਰ ਜਿਹੜੇ ਮਿਨਿਸਟਰ ਹੈਗੇ ਆ ਸਿਟੀਜਨਸ਼ਿਪ ਤੇ ਮਲਟੀ ਕਲਚਰਲ ਅਫੇਅਰ ਦੇ ਐਲਨ ਟਚ, ਤੇ ਉਹਨਾਂ ਨੇ ਕਿਹਾ ਵੀ ਸਕੂਲ ਲੈਵਲ ਦੀ, ਯਾਨੀ ਜੇ ਆਪਾਂ ਪ੍ਰਾਇਮਰੀ ਸਕੂਲ ਲੈਵਲ ਦਾ ਜਿਹੜਾ ਇੱਕ ਟੈਸਟ ਆ ਉਹ ਜ਼ਰੂਰ ਰੱਖ ਲਿਆ ਜਾਵੇ, ਤਾਂ ਕਿ ਕਿਉਂਕਿ ਇੰਗਲਿਸ਼ ਸਪੀਕਿੰਗ ਜਿਹੜਾ ਵਰਲਡ ਕੰਟਰੀ ਹੈਗਾ ਆਪਣਾ, ਇਹਦੇ ਵਿੱਚ ਜਦੋਂ ਗੱਲਬਾਤ ਕਰਨੀ ਆ ਉਹਦੇ ਲਈ ਥੋੜੀ ਬਹੁਤ ਇੰਗਲਿਸ਼ ਜਿਹੜੀ ਆ ਜਿਹੜੀ ਜ਼ਰੂਰੀ ਹੋਣੀ ਚਾਹੀਦੀ ਆ। ਇਸ ਕਰਕੇ ਜਿਹੜੀ ਇਹ ਇੰਗਲਿਸ਼ ਦਾ ਟੈਸਟ ਆ ਉਹ ਜ਼ਰੂਰੀ ਹੋਣਾ ਚਾਹੀਦਾ ਆ। ਤੇ ਹੁਣ ਦੇਖਦੇ ਹਾਂ ਜੀ ਕਿ ਇਹ ਕਦੋਂ ਤੱਕ ਆਉਂਦਾ ਆ। ਵੈਸੇ ਉਹਨਾਂ ਨੇ ਕਿਹਾ ਵੀ ਅੱਜ ਲੱਗਦਾ ਨਹੀਂ ਵੀ July 1 ਤੋਂ ਪਹਿਲਾਂ ਇਹ ਹੋ ਪਾਏਗਾ। ਤੇ ਵੈਸੇ ਆਉਣ ਵਾਲੇ ਦਿਨਾਂ ਤੱਕ ਇਹਦਾ ਜਿਹੜਾ ਪਤਾ ਲੱਗ ਜਾਏਗਾ, ਕਿਉਂਕਿ ਗ੍ਰੀਨ ਪਾਰਟੀ ਕਾਫੀ ਜਿਹੜਾ ਇਹਦੇ ਮਾਮਲੇ ਦੇ ਵਿੱਚ ਵਿਰੋਧ ਜਿਹੜਾ ਆ ਕਰ ਰਹੀ ਆ। ਤੇ ਦੂਜੇ ਪਾਸੇ ਆਪਾਂ ਹੁਣ ਪੰਜਾਬ ਵੱਲ ਨੂੰ ਵੀ ਚੱਲਦੇ ਹਾਂ, ਤੇ ਉੱਥੇ ਦੀ ਵੀ ਇੱਕ ਖਬਰ ਜਿਹੜੀ ਆ, ਜੇ ਆਪਾਂ ਇੰਡੀਆ ਦੀ ਆਪਾਂ ਗੱਲ ਕਰ ਲਈਏ, ਤੇ ਇੰਡੀਆ ਜਿਹੜਾ ਆ ਔਰਤਾਂ ਦੇ ਮਾਮਲੇ ਦੇ ਵਿੱਚ ਕਾਫੀ ਔਰਤਾਂ ਲਈ ਸੁਰੱਖਿਅਤ ਨਹੀਂ ਰਿਹਾ। ਇੱਕ ਸਰਵੇ ਜਿਹੜਾ ਪਾਇਆ ਗਿਆ ਆ, ਇਹ ਜਿਹੜੀ ਥੋਮਸਨ ਰਿਊਟਰਸ ਫਾਊਂਡੇਸ਼ਨ ਹੈਗੀ ਆ ਉਹਨੇ ਇੱਕ ਸਰਵੇ ਕੀਤਾ ਆ ਕਿ ਜਿਹੜਾ ਇੰਡੀਆ ਆ ਉਹ ਸਭ ਤੋਂ ਜ਼ਿਆਦਾ ਡੇਂਜਰਸ ਕੰਟਰੀ ਹੈਗਾ ਆ ਔਰਤਾਂ ਦੇ ਵਾਸਤੇ। ਦੁਨੀਆਂ ਦੀ ਸਭ ਤੋਂ ਵੱਡਾ ਲੋਕਤੰਤਰ ਜਿਹੜਾ ਆ ਤੇ ਦੁਨੀਆਂ ਦਾ ਦੂਜੇ ਨੰਬਰ ਦਾ ਸਭ ਤੋਂ ਜ਼ਿਆਦਾ ਵਸੋਂ ਵਾਲਾ ਜਿਹੜਾ ਦੇਸ਼ ਹੈਗਾ ਆ ਉਹਦੇ ਵਿੱਚ ਜਿਹੜੀ ਔਰਤਾਂ ਦੀ ਸਥਿਤੀ ਆ ਉਹ ਸੀਰੀਆ, ਅਫਗਾਨਿਸਤਾਨ ਤੇ ਸੋਮਾਲੀਆ ਦੇ ਨਾਲੋਂ ਵੀ ਜਿਹੜਾ ਜ਼ਿਆਦਾ ਔਖੀ ਹੋਈ ਪਈ ਆ। ਤੇ ਜਿਹੜੇ ਟੌਪ ਜਿਹੜੇ 10 ਮੋਸਟ ਡੇਂਜਰਸ ਕੰਟਰੀਜ਼ ਹੈਗੇ ਆ ਔਰਤਾਂ ਦੇ ਵਾਸਤੇ, ਉਹਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਇੰਡੀਆ ਆ। ਵੈਸੇ ਮੈਨੂੰ ਪਤਾ ਨਹੀਂ ਵੀ ਇੰਨੇ ਬੁਰੇ ਹਾਲਾਤ ਆ ਕਿ ਇੰਡੀਆ ਪਹਿਲੇ ਤੇ ਆ, ਤੇ ਦੂਜੇ ਨੰਬਰ ਦੇ ਉੱਤੇ ਅਫਗਾਨਿਸਤਾਨ ਆ, ਤੀਜੇ ਤੇ ਸੀਰੀਆ ਆ, ਚੌਥੇ ਤੇ ਸੋਮਾਲੀਆ ਆ, ਪੰਜਵੇਂ ਤੇ ਸਾਊਦੀ ਅਰਬੀਆ ਅਰੇਬੀਆ, ਛੇਵੇਂ ਤੇ ਪਾਕਿਸਤਾਨ, ਸੱਤਵੇਂ ਤੇ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ. ਮੈਨੂੰ ਨੀ ਇਦਾਂ ਲੱਗਦਾ ਵੀ ਇਹ ਸ਼ਾਇਦ ਸਹੀ ਜਿਹੜਾ ਸਰਵੇ ਹੋਇਆ. ਤੁਹਾਨੂੰ ਕੀ ਲੱਗਦਾ ਆ ਜੇ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਆ ਉਹ ਦੇ ਸਕਦੇ ਆ? ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਦਸਵੇਂ ਨੰਬਰ ਦੇ ਉੱਤੇ ਯੂਨਾਈਟਿਡ ਸਟੇਟਸ ਵੀ ਹੈਗਾ ਆ, ਅਮੈਰੀਕਾ ਤੇ ਦਸਵੇਂ ਨੰਬਰ ਦੇ ਉੱਤੇ, ਪਹਿਲੇ ਦੇ ਉੱਤੇ ਇੰਡੀਆ ਆ. ਤੇ ਤੁਹਾਨੂੰ ਕੀ ਲੱਗਦਾ ਵੀ ਇਹ ਸਰਵੇ ਜਿਹੜਾ ਸਹੀ ਹੋਇਆ ਜਾਂ ਕਿਹੋ ਜਿਹੀਆਂ ਸਥਿਤੀਆਂ ਹੈਗੀਆਂ? ਪਰ ਮੈਨੂੰ ਲੱਗਦਾ ਵੀ ਫੇਰ ਵੀ ਬਹੁਤ ਹੀ, ਮੈਂ ਵਧੀਆ ਨੀ ਕਹਿ ਸਕਦਾ, ਪਰ ਫੇਰ ਵੀ ਬਹੁਤੇ ਮੁਲਕਾਂ ਦੇ ਨਾਲੋਂ ਬਹੁਤ ਫਰਕ ਆ. ਤੇ ਹੁਣ ਵੀ ਸਥਿਤੀ ਜਿਹੜੀ ਆ ਬਹੁਤ ਵਧੀਆ ਹੈਗੀ ਆ. ਹੁਣ ਤੁਸੀਂ ਇਹਦੇ ਵਿੱਚ ਦੇਖੋ ਵੀ ਪਾਕਿਸਤਾਨ ਛੇਵੇਂ ਨੰਬਰ ਦੇ ਉੱਤੇ ਆ. ਜੇ ਆਪਾਂ ਗੱਲ ਕਰੀਏ ਵੀ ਇੰਡੀਆ ਵੈਸੇ ਜ਼ਿਆਦਾ ਵਸੋਂ ਵੀ ਹੈਗੀ ਆ, ਪਰ ਜੇ ਆਪਾਂ ਗੱਲ ਕਰੀਏ ਵੀ ਔਰਤਾਂ ਜਿਹੜੀਆਂ ਹਰ ਪਾਸੇ ਜਿਹੜੀ ਤਰੱਕੀ ਕਰ ਰਹੀਆਂ, ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਕਾਫੀ ਸੁਧਾਰ ਜਿਹੜਾ ਹੋ ਰਿਹਾ, ਨੋ ਡਾਊਟ ਜਿਹੜਾ ਆ ਅਜੇ ਵੀ ਥੋੜਾ ਜਿਹਾ ਪਛੜਿਆਪਨ ਹੈਗਾ ਆ, ਪਰ ਫੇਰ ਵੀ ਜਿਹੜੀ ਆ ਦਿਨ ਪਰ ਦਿਨ ਜਿਹੜੀ ਆ ਡਿਵੈਲਪਮੈਂਟ ਜਿਹੜੀ ਆ ਹੋ ਰਹੀ ਆ. ਤੁਸੀਂ ਇਸ ਸਰਵੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਜ਼ਰੂਰ ਆਪਣੇ ਜਿਹੜੇ ਵਿਚਾਰ ਆ ਤੁਸੀਂ ਇਸ ਮਾਮਲੇ ਦੇ ਸਕਦੇ ਆ. ਮੈਂ ਜ਼ਰੂਰ ਕਹੂੰਗਾ ਵੀ ਪਹਿਲੇ ਨੰਬਰ ਤੇ ਤਾਂ ਨਹੀਂ ਹੋਊਗਾ, ਵੈਸੇ ਸਥਿਤੀ ਜਿਹੜੀ ਇੰਨੀ ਜ਼ਿਆਦਾ ਮਾੜੀ ਨਹੀਂ ਹੈਗੀ, ਪਰ ਫੇਰ ਵੀ ਕੁਛ ਕੁ ਜਿਹੜੇ ਕਿਹੋ ਜਿਹੇ ਸਰਵੇ ਜਿਹੜੇ ਆ ਕਿਸ ਬੇਸ ਦੇ ਉੱਤੇ ਲਏ ਜਾਂਦੇ ਆ, ਇਹ ਹੈਗਾ ਆ ਵੀ ਉੱਥੇ ਔਰਤਾਂ ਦੇ ਨਾਲ ਵਿਵਹਾਰ ਕਿਹੋ ਜਿਹਾ ਕੀਤਾ ਜਾਂਦਾ, ਕਿਉਂਕਿ ਇਹੋ ਜਿਹੇ ਜਿਹੜੇ ਸਰਵੇ ਹੁੰਦੇ ਆ ਉਹ ਖਾਸ ਤੌਰ ਤੇ ਨਿਊਜ਼ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਹੁੰਦੇ ਆ ਕਿ ਨਿਊਜ਼ ਕਿਹੋ ਜਿਹੀਆਂ ਆਉਣੀਆਂ. ਇੱਕ ਵਾਰ ਜੀ ਆਪਾਂ ਦੇਖੀਏ ਵੀ ਬਹੁਤ ਜ਼ਿਆਦਾ ਜਿਹੜੀ ਵਸੋਂ ਹੈਗੀ ਆ, ਪਰ ਨਾਲ ਦੀ ਨਾਲ ਜਿਹੜਾ ਕ੍ਰਾਈਮ ਆ ਉਹ ਵੀ ਜ਼ਿਆਦਾ ਵੱਧਦਾ ਆ. ਤੇ ਪੰਜਾਬ ਦੇ ਵਿੱਚ ਹੁਣ ਜੇ ਆਪਾਂ ਕੱਲ ਦੀ ਗੱਲ ਜਿਹੜੀ ਕਰ ਲਈਏ, ਨਾਲ ਦੀ ਨਾਲ ਖਬਰ ਵੀ ਸਾਂਝੀ ਕਰ ਲੈਂਦੇ ਇਸੇ ਮਾਮਲੇ ਦੇ ਉੱਤੇ, ਵੀ ਪੰਜਾਬ ਦੇ ਵਿੱਚ ਹੁਣ ਇੱਕ ਕੱਲ ਦਾ ਲਾਅ ਹੋ ਗਿਆ ਆ ਵੀ ਬੱਚੀਆਂ ਦੇ ਨਾਲ ਜੇ ਕੋਈ ਜਬਰ ਜਨਾਹ ਕਰਦਾ ਤੇ ਉਹਨੂੰ ਸਜ਼ਾਏ ਮੌਤ ਜਿਹੜੀ ਆ ਦਿੱਤੀ ਜਾਣੀ ਆ. ਤੇ ਪੰਜਾਬ ਜਿਹੜਾ ਮੰਤਰੀ ਮੰਡਲ ਨੇ ਇਹ ਕੇਂਦਰੀ ਸਰਕਾਰ ਦਾ ਜਿਹੜਾ ਆਰਡੀਨੈਂਸ ਆਇਆ ਸੀ, ਜਿਹੜਾ ਤੁਸੀਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਜੰਮੂ ਦੇ ਵਿੱਚ ਕੀ ਹੋਇਆ, ਤੇ ਉਸ ਤੋਂ ਬਾਅਦ ਇਹਨੂੰ ਮਨਜ਼ੂਰੀ ਜਿਹੜੀ ਆ ਦੇ ਦਿੱਤੀ ਗਈ ਆ. ਤੇ ਹੁਣ ਇਹਦੇ ਵਿੱਚ ਇਹ ਕਿਹਾ ਗਿਆ ਆ ਵੀ 12 ਸਾਲ ਤੋਂ ਘੱਟ ਉਮਰ ਦੀਆਂ ਜੇ ਬੱਚੀਆਂ ਦੇ ਨਾਲ ਕੋਈ ਵੀ ਜਬਰ ਜਨਾਹ ਦਾ ਦੋਸ਼ੀ ਹੈਗਾ ਉਹਨੂੰ ਮੌਤ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਜਾਵੇਗੀ. ਇਹ ਬਹੁਤ ਵਧੀਆ ਇੱਕ ਹੈਗਾ, ਕਿਉਂਕਿ ਡਰ ਜਿਹੜਾ ਆ ਬਹੁਤ ਜ਼ਰੂਰੀ ਆ, ਖਾਸ ਤੌਰ ਤੇ ਪੰਜਾਬ ਦੇ ਜੇ ਵਿੱਚ ਆਪਾਂ ਦੇਖਿਆ ਜਾਵੇ ਵੀ ਜਿਹੜੇ ਪ੍ਰਵਾਸੀ ਪੰਜਾਬੀ ਆਉਂਦੇ ਆ ਜਾਂ ਪੰਜਾਬੀ ਪ੍ਰਵਾਸੀ ਜਿਹੜੇ ਜਾਂ ਬਿਹਾਰ ਤੋਂ ਆਉਂਦੇ ਆ ਜਾਂ ਉੱਤਰ ਪ੍ਰਦੇਸ਼ ਤੋਂ ਆਉਂਦੇ ਆ, ਤੇ ਉਹ ਵਿਚਾਰੇ ਕੀ ਹੁੰਦਾ ਆ ਕਿ ਮਾਂ ਬਾਪ ਜਿਹੜੇ ਆ ਕੰਮਾਂ ਕਾਰਾਂ ਦੇ ਉੱਤੇ ਚਲੇ ਜਾਂਦੇ ਆ, ਮਗਰ ਬੱਚੇ ਜਿਹੜੇ ਇਕੱਲੇ ਹੁੰਦੇ ਆ, ਤੇ ਉਹਨਾਂ ਦੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਬਹੁਤ ਜ਼ਿਆਦਾ ਆਉਂਦੀਆਂ ਸੀਗੀਆਂ. ਇਸ ਕਰਕੇ ਜਿਹੜਾ ਇਹੋ ਜਿਹੇ ਜਿਹੜੇ ਲਾਅ ਆ ਉਹ ਬਣਾਉਣੇ ਪਏ ਆ, ਕਿਉਂਕਿ ਡਰ ਦੇਣਾ ਜਿਹੜਾ ਆ ਇਹ ਵੀ ਬੜਾ ਜ਼ਰੂਰੀ ਹੋ ਜਾਂਦਾ ਆ. ਹੁਣ ਇਹ ਬਠਿੰਡਾ ਦੇ ਵਿੱਚ ਵੀ ਕੱਲ੍ਹ ਦੀ ਇਹੋ ਜਿਹੀ ਇੱਕ ਖਬਰ ਹੈਗੀ ਆ, ਤੇ ਕਾਫੀ ਇਹ ਨਿਰਾਸ਼ਾਜਨਕ ਹੈਗੀ ਆ. ਇਹੋ ਜਿਹੇ ਜਿਹੜੇ ਸਰਵੇ ਹੁੰਦੇ ਆ ਉਹ ਇਹੋ ਜਿਹੀਆਂ ਖਬਰਾਂ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਜਿਹੜੇ ਆ ਹੋ ਜਾਂਦੇ ਹੁੰਦੇ ਆ. ਤੇ ਖੈਰ, ਤੇ ਨਾਲ ਦੀ ਨਾਲ ਕੱਲ ਉਹਨਾਂ ਨੇ ਜਿਹੜਾ ਮੰਤਰੀ ਮੰਡਲ ਨੇ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਐਡਜਸਟ ਕਰਨ ਦਾ ਵੀ ਇੱਕ ਰਾਹ ਪੱਧਰਾ ਕਰ ਲਿਆ, ਕਿਉਂਕਿ ਕੈਬਨਿਟ ਆਪਣੇ ਕੈਪਟਨ ਸਰਕਾਰ ਹੀ ਸੀਗੀ ਜਦੋਂ ਬਾਦਲ ਦੇ 10 ਸਾਲ ਤੋਂ ਪਹਿਲਾਂ ਜਦੋਂ ਇਹ 5 ਸਾਲ ਇਹਨਾਂ ਨੇ ਰਾਜ ਕੀਤਾ ਆ, ਉਸ ਦੇ ਵਿੱਚ ਇੱਕ ਇੰਨੀ ਨਵੀਂ ਪੋਸਟ ਬਣਾਈ ਸੀ ਸੰਸਦੀ ਸਕੱਤਰ. ਉਹ ਸੰਸਦੀ ਸਕੱਤਰ ਇਸੇ ਕਰਕੇ ਸੀ ਵੀ ਕਿਉਂਕਿ ਉਹ ਤੋਂ ਪਹਿਲਾਂ ਇੱਕ ਪਰਸੈਂਟੇਜ ਜਿਹੜੀ ਆ ਤੈਅ ਕਰ ਦਿੱਤੀ ਗਈ ਵੀ ਇਦੋਂ ਜ਼ਿਆਦਾ ਤੁਸੀਂ ਜਿਹੜੇ ਮੰਤਰੀ ਆ ਨਹੀਂ ਬਣਾ ਸਕਦੇ. ਇਹਨਾਂ ਨੇ ਫਿਰ ਉਹ ਬਣਾ ਲਿਆ, ਪਰ ਹੁਣ ਉਸ ਤੋਂ ਬਾਅਦ ਜਿਹੜਾ ਆ ਸੰਸਦੀ ਸਕੱਤਰ ਵੀ ਕਹਿ ਦਿੱਤਾ ਗਿਆ ਕੋਰਟ ਦੇ ਦੁਆਰਾ ਕਿ ਤੁਸੀਂ ਨਹੀਂ ਤੈਅਸ਼ੁਦਾ ਜਿਹੜੇ ਬੰਦੇ ਆ ਉਹਨਾਂ ਤੋਂ ਜ਼ਿਆਦਾ ਨਹੀਂ ਬਣਾ ਸਕਦੇ. ਹੁਣ ਇਹਨਾਂ ਨੇ ਕੀ ਕੀਤਾ ਵੀ ਇੱਕ ਨਵਾਂ ਜਿਹੜਾ ਲਾਅ ਬਣਾਇਆ ਆ, ਇਹਦੇ ਵਿੱਚ ਇੱਕ ਪੰਜਾਬ ਸਟੇਟ ਜਿਹੜਾ ਆ ਲੈਜਿਸਲੇਟਰ ਜਿਹੜਾ ਐਕਟ ਆ 1952 ਉਹਦੇ ਵਿੱਚ ਜਿਹੜੀਆਂ ਮਹੱਤਵਪੂਰਨ ਸੋਧਾਂ ਜਿਹੜੀਆਂ ਦੇ ਦਿੱਤੀਆਂ ਗਈਆਂ ਆ, ਤੇ ਇਹਦੇ ਨਾਲ ਵਿਧਾਇਕਾਂ ਲਈ ਜਿਹੜੇ ਲਾਭ ਦੇ ਅਹੁਦੇ ਦੀਆਂ ਹੋਰ ਕਈ ਨਵੀਆਂ ਸ਼੍ਰੇਣੀਆਂ ਆਪਣੇ ਕੋਲ ਰੱਖਣ ਲਈ ਜਿਹੜਾ ਰਾਹ ਪੱਧਰਾ ਕਰ ਦਿੱਤਾ ਗਿਆ ਆ. ਹੁਣ ਇਹ ਤੋਂ ਬਾਅਦ ਕਿਉਂ ਇੱਦਾਂ ਕੀਤਾ ਗਿਆ, ਕਿਉਂਕਿ ਜਦੋਂ ਮੰਤਰੀ ਮੰਡਲ ਦੇ ਵਿੱਚ ਜਦੋਂ ਵਾਧਾ ਕੀਤਾ ਗਿਆ, ਹੁਣ ਮੰਤਰੀ ਲਗਭਗ ਸਾਰੇ ਬਣ ਚੁੱਕੇ ਆ, ਜਾਣੀ ਹੁਣ ਕੋਈ ਪੋਸਟ ਮੰਤਰੀ ਦੀ ਤਾਂ ਰਹੀ ਨਹੀਂ ਪੰਜਾਬ ਦੇ ਵਿੱਚ, ਪਰ ਨਾਰਾਜ਼ਗੀ ਜਿਹੜੀ ਆ ਬਹੁਤ ਜ਼ਿਆਦਾ ਆ. ਕਈ ਤਾਂ ਜਿਹੜੇ ਸਿੱਧੇ ਰਾਹੁਲ ਗਾਂਧੀ ਨੂੰ ਵੀ ਮਿਲ ਕੇ ਆਏ ਆ, ਹੁਣ ਉਹਨਾਂ ਨੂੰ ਜਿਹੜਾ ਆ ਕੁਛ ਜਿਹੜੇ ਵੱਖ ਵੱਖ ਬੋਰਡਾਂ ਦੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਦੇ ਵਜੋਂ ਜਿਹੜਾ ਐਡਜਸਟ ਕਰਨ ਦੀ ਸੋਚੀ ਆ ਇਹਨਾਂ ਨੇ. ਇਹਦੇ ਵਿੱਚ ਸੈਕਸ਼ਨ 1A ਬਣਾਇਆ ਗਿਆ, ਇਹਦੇ ਨਾਲ ਲਾਜ਼ਮੀ ਭੱਤੇ ਦਾ ਮਤਲਬ ਵੀ ਉਸ ਰਾਸ਼ੀ ਤੋਂ ਹੋਣਾ ਆ ਵੀ ਜਿਹੜੀ ਰੋਜ਼ਾਨਾ ਭੱਤਾ ਜਿਹੜਾ ਵਿਧਾਨ ਸਭਾ ਦੇ ਮੈਂਬਰ ਨੂੰ ਮਿਲਦਾ ਆ, ਤੇ ਉਹ ਤੋਂ ਜ਼ਿਆਦਾ ਨਹੀਂ ਮਿਲਣਾ ਆ. ਤੇ ਇਹਦੇ ਨਾਲ ਹੀ ਇੱਕ ਅਹੁਦੇ ਨੂੰ ਸੰਭਾਲਣ ਲਈ ਭੁਗਤਾਨ ਯੋਗ ਜਿਹੜਾ ਇੱਕ ਭੁਗਤਾਨ ਯੋਗ ਜਾਣੀ ਪੈਸੇ ਦਾ ਹੀ ਐਡਜਸਟਮੈਂਟ ਕਰ ਦਿੱਤੀ ਗਈ ਆ, ਕਿਉਂਕਿ ਪਹਿਲਾਂ ਸੀਗਾ ਵੀ ਤੁਸੀਂ ਲਾਭ ਦੇ ਅਹੁਦੇ ਦੇ ਉੱਤੇ ਨਹੀਂ ਰਹਿ ਸਕਦੇ ਹੁੰਦੇ ਸੀਗੇ. ਖੈਰ, ਜਿਹੜੇ ਹੁਣ ਜੇ ਇਹਨੂੰ ਵੀ ਜੇ ਕੋਈ ਚੈਲੰਜ ਕਰੂੰਗਾ ਉਹੀ ਤਿੰਨ ਚਾਰ ਸਾਲ ਨਿਕਲ ਜਾਣੇ ਆ, ਇੰਨੇ ਚ ਇਹਨੂੰ ਜਿਹੜਾ ਇਹਨਾਂ ਨੇ ਪੂਰਾ ਫਾਇਦਾ ਜਿਹੜਾ ਆ ਲੈ ਲੈਣਾ ਆ, ਸਿਕਿਉਰਟੀਆਂ ਵੀ ਲੈ ਲੈਣੀਆਂ ਆ, ਸਾਰਾ ਕੁਛ ਜਿਹੜਾ ਕੰਮ ਆ ਕਰ ਦੇਣਾ। ਇਹ ਵੀ ਦੇਖੋ ਸਰਕਾਰਾਂ ਦੀ ਜਿਹੜੀ ਆ ਬੜੀ ਇੱਕ ਤਰ੍ਹਾਂ ਦੀ ਪਲੈਨਿੰਗ ਹੁੰਦੀ ਆ। ਤੇ ਖੈਰ ਇੱਕ ਆਪਾਂ ਗਾਣਾ ਹੋਰ ਸੁਣਦੇ ਆ ਦੋਸਤੋ, ਤੇ ਦਲਜੀਤ ਭਾਜੀ ਹੋਣਾ ਨੇ ਵੀ ਕਿਹਾ ਸੀ ਉਹ ਵੀ ਜਨਮ ਦਿਨ ਵਾਲਾ, ਉਹ ਵੀ ਆਪਾਂ ਗਾਣਾ ਜਿਹੜਾ ਆ ਲਾਉਣਾ ਆ ਇਸ ਗਾਣੇ ਤੋਂ ਬਾਅਦ, ਫਿਰ ਆਪਾਂ ਜਿਹੜਾ ਆ ਜਰੂਰ ਲਾ ਦੇਵਾਂਗੇ ਉਹ ਵੀ ਗਾਣਾ। ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਦੋਸਤੋ ਜੁੜਦੇ ਆ।
ਲਦੀ ਮਤਾ ਦੇ ਰਹੀ ਹੋਏ ਫੁੱਲਰਾਵਾਗ ਪੜੀ ਦੁਲਾਬਿਓ ਤੁਰਪਿਆ ਤੇ ਅੱਗੇ ਮੌਤ ਖੜੀ ਕਾਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਰਾਤੀ ਕਾਈ ਆਣ ਕੇ ਰਾਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁਲਿਆ ਵੇ ਤੋ ਕਰਾਤੀ ਕਾਈ ਆਣ ਕੇ ਟੋਕਰੇ ਚ ਭਾਰ ਨਹੀਓ ਹੈਗਾ ਸੱਖਣਾ ਕੱਚ ਨਹੀਓ ਹੁੰਦਾ ਵੇ ਚੁਕਾ ਦੇ ਮੱਖਣਾ ਜਾਗੀ ਉਤੋਂ ਜਾਵੇਗਾ ਜੋ ਆਨੀ ਮਾਣ ਕੇ ਦੁਲਿਆ ਵੇ ਤੋ ਕਰਾਤੀ ਕਾਈ ਆਣ ਕੇ ਰਾਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁਲਿਆ ਵੇ ਤੋ ਕਰਾਤੀ ਕਾਈ ਆਣ ਕੇ ਭਾਵੇਂ ਲੱਗਦੀ ਨੇ ਸੀ ਦੁੱਧਾਂ ਨਾਲ ਪਾਲਿਆ ਫੁੱਲਰਾਂ ਦੇ ਪਾਈਆਂ ਨੀਲੀ ਕੋੜੀ ਵਾਲਿਆ ਚੰਦੜਾਂ ਦੇ ਤੇਰੇ ਨੇ ਸੁਣੀ ਦੇ ਨਾਨਕੇ ਫੁੱਲਿਆ ਵੇਖੋ ਕਰਾਤੀ ਤਾਈ ਆਣ ਕੇ ਰਾਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਫੁੱਲਿਆ ਵੇਖੋ ਕਰਾਤੀ ਤਾਈ ਆਣ ਕੇ ਆਖਦਾ ਜਹਾਨ ਤੈਨੂੰ ਦੁੱਲਾ ਚੂਰਮਾ ਫੁਰਦੇ ਮੈਦਾਨੇ ਵੈਰੀਆਂ ਦਾ ਚੂਰਮਾ ਲੁੱਟ ਲੈਣਾ ਬੇਗਮਾਂ ਨੂੰ ਤੰਬੂ ਤਾਣ ਕੇ ਦੁਲਿਆ ਬੇਟੋ ਕਰਾਤੀ ਕਾਈ ਆਣ ਕੇ ਰਾਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁਲਿਆ ਬੇਟੋ ਕਰਾਤੀ ਕਾਈ ਆਣ ਕੇ ਪੈਂਦਾ ਨਾ ਹੈ ਉਹ ਸੁਖੜਾ ਟਿਕਾਉਣ ਨੂੰ ਚੱਲਿਆ ਮੋਗੇ ਲਾਠੀ ਮੱਥਾ ਲਾਉਣ ਨੂੰ ਮੁਰਗਾ ਵੇ ਪੱਤੀਆਂ ਦੀ ਮਿੱਟੀ ਤਾਣ ਕੇ ਫੁੱਲਿਆ ਵੇ ਤੋ ਕਰਾਤੀ ਤਾਈ ਆਣ ਕੇ ਰਾਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਫੁੱਲਿਆ ਵੇ ਤੋ ਕਰਾਤੀ ਤਾਈ ਆਣ ਕੇ ਟੋਕਰਾ ਚਿਕਾਏ ਬਿਨਾ ਜੇ ਤੂੰ ਲੰਘਿਆ ਹੋਊਗਾ ਲਾਹੌਰ ਕਿਲੇ ਸਿਰ ਚੰਗਿਆ ਦਸ ਦਾ ਤਰੀਕੇ ਵਾਲਾ ਸੱਚ ਜਾਣ ਕੇ ਫੁੱਲਿਆ ਵੇ ਤੋ ਕਰਾਚੀ ਕਾਈ ਆਣ ਕੇ ਫੁੱਲਿਆ ਵੇ ਤੋ ਕਰਾਚੀ ਕਾਈ ਆਣ ਕੇ।
ਜੀ ਦੋਸਤੋ ਦੁੱਲਿਆ ਵੇ ਟੋਕਰਾ ਚਕਾਈ ਆਣ ਕੇ, ਦੋਸਤੋ ਕਿਤੇ ਧਿਆਨ ਦੇ ਨਾਲ ਇਹਦੀ ਸ਼ਬਦਾਵਲੀ ਜ਼ਰੂਰ ਸੁਣਿਓ ਵੀ ਦੁੱਲਾ ਜਦੋਂ ਉੱਥੋਂ ਜਾਂਦਾ ਹੈ ਆਪਣੇ ਨਾਨਕਿਆਂ ਨੂੰ ਤੇ ਰਾਹ ਦੇ ਵਿੱਚ ਉਹਦੀ ਹੋਣੀ ਬੈਠੀ ਆ, ਹੋਣੀ ਦੇ ਨਾਲ ਜਿਹੜੀਆਂ ਗੱਲਾਂ ਆ ਕਰ ਰਿਹਾ ਆ, ਹੋਣੀ ਜਿਹੜੀ ਆ ਉਹਨੂੰ ਗੱਲਾਂ ਕਰ ਰਹੀ ਆ। ਬਹੁਤ ਵਧੀਆ ਗਾਣਾ ਆ, ਜੇ ਆਪਾਂ ਕਹੀਏ ਵੀ ਜੇ ਕੁਲਦੀਪ ਮਾਣਕ ਇੰਨਾ ਉਹਦਾ ਨਾਂ ਹੋਇਆ ਲੋਕ ਗਾਇਕ ਦੇ ਤੌਰ ਦੇ ਉੱਤੇ, ਲੋਕ ਗਥਾਵਾਂ ਦੇ ਤੌਰ ਦੇ ਉੱਤੇ, ਤੇ ਤਰੀਕੇਵਾਲਾ ਸਾਹਿਬ ਨੇ ਵੀ ਇੰਨੀਆਂ ਵਧੀਆ ਕਿਉਂ ਮਸ਼ਹੂਰ ਨੇ ਇਸੇ ਕਰਕੇ ਤੇ ਸਦਾ ਬਹਾਰੂ ਕਿਉਂ ਬਣ ਗਏ ਨੇ ਇਹੋ ਜਿਹੇ ਗਾਣਿਆਂ ਦੇ ਕਰਕੇ। ਤੁਸੀਂ ਜ਼ਰੂਰ ਕਿਤੇ ਟਾਈਮ ਲੱਗਾ ਹੁਣ ਸ਼ਾਇਦ ਤੁਸੀਂ ਉਹਦੇ ਤਰਜ ਦੇ ਆਧਾਰ ਤੇ ਸੁਣ ਲਿਆ ਹੋਣਾ ਨਾ, ਕਿਉਂਕਿ ਕਾਫੀ ਤੇਜ਼ ਗਾਣਾ ਹੈਗਾ ਆ ਤੇ ਵਧੀਆ ਵੀ ਲੱਗਦਾ। ਮੇਰੇ ਜਿਹੜੇ ਮੋਸਟ ਫੇਵਰੇਟ ਜਿਹੜੇ ਸੌਂਗ ਹੈਗੇ ਉਹਨਾਂ ਦੇ ਵਿੱਚ ਇੱਕ ਇਹ ਹੈਗਾ ਆ ਵੀ ਦੁੱਲਿਆ ਵੀ ਟੋਕਰਾ ਚਕਾਈ ਆਣ ਕੇ। ਤੇ ਇਹਦੇ ਵਿੱਚ ਜੇ ਖਾਸ ਤੌਰ ਤੇ ਜੇ ਤੁਹਾਨੂੰ ਉਹਦੀ ਪਿੱਠ ਭੂਮੀ ਦਾ ਪਤਾ ਆ, ਉਸ ਗੱਲ ਦੇ ਬਾਰੇ ਦੇ ਵਿੱਚ ਪਤਾ ਆ, ਫਿਰ ਉਹ ਗਾਣੇ ਜਿਹੜੇ ਆ ਜ਼ਿਆਦਾ ਸਵਾਦ ਲੱਗਦੇ ਆ, ਗਾਣੇ ਸਾਨੂੰ ਵਧੀਆ ਲੱਗਦੇ ਆ। ਤੇ ਜ਼ਰੂਰ ਇਹ ਗਾਣਾ ਜਿਹੜਾ ਜ਼ਰੂਰ ਸੁਣਿਓ ਤੇ ਉਹਦੇ ਨਾਲ ਸਾਨੂੰ ਵਧੀਆ ਵੀ ਲੱਗਣਾ ਆ। ਸਾਨੂੰ ਜਿਹੜਾ ਉਹ ਦੁੱਲਾ ਇੱਕ ਬਹੁਤ ਮੈਨੂੰ ਲੱਗਦਾ ਵੀ ਇੱਕ ਏਦਾਂ ਦਾ ਯੋਧਾ ਹੋਇਆ ਜਿਹਦੇ ਬਾਰੇ ਅਸੀਂ ਬਹੁਤ ਘੱਟ ਚਰਚਾ ਪੰਜਾਬੀਆਂ ਨੇ ਕੀਤੀ ਆ। ਪਾਕਿਸਤਾਨ ਦੇ ਵਿੱਚ ਬੜਾ ਮਸ਼ਹੂਰ ਆ, ਪਰ ਅਸੀਂ ਪੰਜਾਬੀਆਂ ਨੇ ਪੰਜਾਬ ਦੇ ਜਿਹੜੇ ਇੱਧਰ ਵਾਲੇ ਹੈਗੇ ਭਾਰਤ ਵਾਲੇ ਪਾਸੇ ਵਾਲੇ, ਅਸੀਂ ਕੋਈ ਬਣਦਾ ਇੱਦਾਂ ਗੱਲ ਜਿਹੜੀ ਉਹਨੂੰ ਦਿੱਤੀ ਨੀ ਦੁੱਲੇ ਪੱਟੀ ਨੂੰ, ਹਨਾ। ਤੇ ਮੈਂ ਬਹੁਤ ਵਾਰੀ ਇੱਥੇ ਗੱਲ ਵੀ ਕੀਤੀ ਆਪਣੇ ਪ੍ਰੋਗਰਾਮਾਂ ਦੇ ਵਿੱਚ, ਉਹਦੇ ਬਾਰੇ ਗੱਲਾਂ ਵੀ ਅਸੀਂ ਕੀਤੀਆਂ ਗੁਰਸੇਵਕ ਸਿੰਘ ਹੋਣਾ ਜਦੋਂ ਹੁੰਦੇ ਸੀ, ਤੇ ਆਪਾਂ ਉਹਦੀ ਜਿਹੜੀ ਲਾਈਫ ਆ ਉਹਦੇ ਬਾਰੇ ਵੀ ਗੱਲਾਂ ਕੀਤੀਆਂ ਸੀ। ਇਹੋ ਜਿਹਾ ਬਹੁਤ ਸਾਰੇ ਸਾਡੇ ਅਯੋਧੇ ਹੈਗੇ ਆ ਜਿਹਨਾਂ ਬਾਰੇ ਅਸੀਂ ਗੱਲ ਨੀ ਕੀਤੀ, ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੁਲਾ ਦਿੱਤਾ ਹੈਗਾ, ਪਰ ਕੁਲਦੀਪ ਮਾਣਕ ਦੇ ਇਹੋ ਜਿਹੇ ਜਿਹੜੇ ਗਾਣੇ ਹੈਗੇ ਆ ਉਹ ਜਰੂਰ ਸਾਨੂੰ ਗਾਹੇ ਬਗਾਹੇ ਜਿਹੜੀ ਆ ਯਾਦ ਆ, ਇਹੋ ਜਿਹਾ ਜਿਹੜੇ ਵੀਰ ਆ ਉਹਨਾਂ ਦੀ ਜਰੂਰ ਗਵਾਉਂਦੇ ਆ। ਨਰਿੰਦਰ ਸਿੱਧੂ ਜੀ ਆਪਣੇ ਨਾਲ ਜੁੜੇ ਆ ਜੀ, ਮੈਨੂੰ ਥੋੜਾ ਜਿਹਾ ਟਾਈਮ ਲੱਗਣਾ ਥੋੜੀ ਜਿਹਾ ਪੜ੍ਹਨ ਲਈ ਤੇ ਜੀ, ਤੇ ਨਰਿੰਦਰ ਸਿੱਧੂ ਜੀ ਉਹਨੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹ ਕਹਿੰਦੇ ਵੀ ਜਿਹੜਾ ਇਹ ਰੇਪ ਸੈਂਟੈਂਸ ਦਾ ਜਿਹੜਾ ਮੈਸੇਜ ਦਿੱਤਾ ਗਿਆ ਆ ਬਲੋ 12 ਈਅਰਸ, ਇਹ ਸਾਰੇ ਪਾਸੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਵਿਲੇਜ ਲੈਵਲ ਤਾਂ ਪੰਚਾਇਤਾਂ ਦੇ ਦੁਆਰਾ ਜਿਹੜਾ ਆ ਫੈਲਾ ਦਿੱਤਾ ਜਾਵੇ, ਟਾਊਨ ਜਿਹੜੇ ਆ ਉਹਨਾਂ ਜਿਹੜੇ ਟਾਊਨ ਹੈਗੇ ਉਹਨਾਂ ਵਿੱਚ ਵਾਰਡ ਹੁੰਦੇ ਆ, ਵਾਰਡ ਦੇ ਲੈਵਲ ਦੇ ਉੱਤੇ ਜਿਹੜਾ ਦੱਸਿਆ ਜਾਵੇ, ਜਿੱਦਾਂ ਉਹਨਾਂ ਦਾ ਮੈਨੂੰ ਲੱਗਦਾ ਕਹਿਣ ਦਾ ਮਤਲਬ ਆ ਵੀ ਪਿੰਡਾਂ ਦੇ ਵਿੱਚ ਪੰਚਾਇਤ ਸਰਪੰਚ ਪੰਚ ਜਿਹੜੇ ਇਹ ਕੰਮ ਕਰ ਸਕਦੇ ਆ ਵੀ ਇਹੋ ਜਿਹਾ ਲਾਅ ਬਣ ਚੁੱਕਾ। ਟਾਊਨ ਦੇ ਵਿੱਚ ਕੌਂਸਲਰ ਨੂੰ ਇਹ ਕਿਹਾ ਜਾਵੇ ਵੀ ਤੁਸੀਂ ਆਪਣੇ ਜਿਹੜੇ ਵਾਰਡ ਮੈਂਬਰ ਆ ਉਹਨਾਂ ਦੇ ਦੁਆਰਾ ਜਿਹੜਾ ਇਹ ਮੈਸੇਜ ਸਾਰੇ ਲੋਕਾਂ ਤੱਕ ਫੈਲਾ ਦਿੱਤਾ ਜਾਵੇ ਤਾਂ ਕਿ ਕੋਈ ਵੀ ਬਚੇ ਨਾ। ਨਰਿੰਦਰ ਸਿੱਧੂ ਜੀ ਬਹੁਤ ਵਧੀਆ ਤੁਹਾਡਾ ਇਹ ਵਿਚਾਰ ਹੈਗਾ, ਪਰ ਮੈਂ ਇੱਕ ਦਿਨ ਕਿਸੇ ਦੋਸਤ ਦੇ ਨਾਲ ਇੰਟਰਵਿਊ ਕੀਤੀ ਸੀ ਤੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਅਸੀਂ ਫੇਸਬੁੱਕ ਨਹੀਂ ਵਰਤ ਰਹੇ ਪੂਰੀ ਤਰ੍ਹਾਂ, ਸੋਸ਼ਲ ਮੀਡੀਆ ਨਹੀਂ ਵਰਤ ਰਹੇ, ਪਰ ਮੈਂ ਗੱਲ ਕਰ ਰਿਹਾ ਸੀ ਵੀ ਮੈਂ ਪੰਜਾਬ ਜਾ ਕੇ ਆਇਆ, ਮੈਨੂੰ ਨੀ ਲੱਗਦਾ ਵੀ ਕੋਈ ਬੰਦਾ ਇੱਦਾਂ ਦਾ ਹੈਗਾ, ਚਾਹੇ ਦਿਹਾੜੀ ਦੱਪੇ ਵਾਲਾ ਹੀ ਆ, ਉਹ ਫੇਸਬੁੱਕ ਦੇ ਉੱਤੇ ਜ਼ਰੂਰ ਹੈਗਾ। ਖਾਸ ਤੌਰ ਤੇ ਮੇਰੇ ਪਿੰਡ ਦੇ ਤਾਂ ਹੈਗੇ, ਬਾਕੀਆਂ ਦਾ ਮੈਨੂੰ ਪਤਾ ਨੀ ਹੈਗਾ ਵੀ, ਹੋ ਸਕਦਾ ਕੁਛ ਪਿੰਡਾਂ ਤੱਕ ਮੋਬਾਈਲ ਨਾ ਪਹੁੰਚਿਆ ਹੋਵੇ, ਪਰ ਮੇਰੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਦਸਵੀਂ ਤੋਂ ਉੱਤੇ ਬੱਚੇ ਹੈਗੇ ਆ ਤੇ ਚਾਹੇ ਉਹ ਜਵਾਨ ਅਡਲਟ ਤੱਕ ਹੋ ਚੁੱਕੇ ਆ ਤੇ ਉਹਨਾਂ ਦੇ ਕੋਲ ਫੋਨ ਹੈਗਾ, ਐਂਡਰੋਇਡ ਫੋਨ ਸਾਰਿਆਂ ਕੋਲ ਹੈਗਾ ਆ ਤੇ ਉਹ ਜਿਹੜਾ ਫੇਸਬੁੱਕ ਯੂਜ਼ ਕਰਦੇ ਆ, ਤੇ ਇਹੋ ਜਿਹੀਆਂ ਜਿਹੜੀਆਂ ਖਬਰਾਂ ਸਾਨੂੰ ਇਹ ਵੀ ਸ਼ੇਅਰ ਜ਼ਰੂਰ ਕਰਨੀਆਂ ਚਾਹੀਦੀਆਂ ਵੀ ਆਹ ਦੇਖੋ ਆਹ ਲਾਅ ਬਣ ਗਿਆ, ਲੋਕਾਂ ਦੇ ਵਿੱਚ ਕੋਈ ਡਰ ਦੀ ਭਾਵਨਾ ਜਿਹੜੀ ਆ ਉਹ ਜ਼ਰੂਰ ਬਣੇ ਇਸ ਗੱਲ ਦੇ ਲਈ, ਕਿਉਂਕਿ ਦੇਖੋ ਇਹ ਇੱਕ ਪਾਪ ਆ ਜਿਹੜਾ ਜਿਹੜਾ ਇਹ ਹੁੰਦਾ ਆ ਆਪਣੇ ਪੰਜਾਬ ਦੇ ਵਿੱਚ, ਚਾਹੇ ਇੰਡੀਆ ਲੈਵਲ ਦੇ ਉੱਤੇ ਦੇਖੀਏ, ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਸਾਨੂੰ ਪਿੱਛੇ ਲਿਆ ਕੇ ਧੱਕਦੀਆਂ ਆ ਹਨਾ, ਤੇ ਸਾਡਾ ਜਿਹੜਾ ਦੇਸ਼ ਦਾ ਨਾਂ ਆ ਉਹ ਵੀ ਜਿਹੜਾ ਆ ਬਦਨਾਮ ਹੁੰਦਾ ਆ। ਤੇ ਖੈਰ ਤੁਹਾਡਾ ਬਹੁਤ ਧੰਨਵਾਦ ਆ, ਤੁਸੀਂ ਬਹੁਤ ਵਧੀਆ ਜਿਹੜਾ ਸੁਝਾਅ ਆ ਉਹ ਦਿੱਤਾ ਆ, ਤੇ ਆਪਾਂ ਨੂੰ ਵੀ ਇਹ ਆਪਾਂ NRI ਵੀ ਇਹ ਕੰਮ ਕਰ ਸਕਦੇ ਆ, ਆਪਾਂ ਜਿਹੜੇ ਆਪਣੇ ਦੋਸਤ ਆ, ਕਿਉਂਕਿ NRI ਦੀ ਦੋਸਤ ਇੱਕ ਵੀ ਹੁੰਦਾ ਕਿ ਆਪਣੀ ਗੱਲ ਥੋੜੀ ਬਹੁਤੀ ਸੁਣ ਲੈਂਦੇ ਆ ਪਿੰਡ ਵਾਲੇ ਹਨਾ, ਜੇ ਆਪਾਂ ਜਦੋਂ ਜਾ ਕੇ ਪਿੰਡ ਦੀ ਸੱਤ ਦੇ ਵਿੱਚ ਗੱਲ ਕਰਦੇ ਆ ਤੇ ਆਪਣੀ ਗੱਲ ਥੋੜੀ ਜਿਹੀ ਧਿਆਨ ਦੇ ਨਾਲ ਸੁਣ ਲੈਂਦੇ ਆ ਹਨਾ, ਪਤਾ ਨੀ ਕਿਉਂ ਵੀ ਉਹਨਾਂ ਨੂੰ ਲੱਗਦਾ ਵੀ ਇਹ ਬਾਹਰੋਂ ਆਇਆ ਇਹ ਕੋਈ ਚੱਜ ਦੀ ਗੱਲ ਕਰੂੰਗਾ, ਤੇ ਇਸ ਕਰਕੇ ਜਦੋਂ ਆਪਾਂ ਵੀ ਮੈਸੇਜ ਕਰ ਸਕਦੇ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਆਪਾਂ ਵੀ ਸਵੇਰ ਨੂੰ ਸੱਤ ਦੇ ਵਿੱਚ ਜਾ ਕੇ ਬੈਠਦੇ ਹਾਂ ਜਿੱਥੇ ਸਾਰੇ ਇਕੱਠੇ ਹੁੰਦੇ ਆ ਤੇ ਹਰ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਅਜੇ ਵੀ ਬੈਠਦੇ ਹੋਣੇ ਆ, ਚਾਹੇ ਸਵੇਰੇ ਸ਼ਾਮ ਹੀ ਰੱਖੋ ਤਾਸ਼ ਦੀਆਂ ਢਾਣੀਆਂ ਲੱਗਦੀਆਂ ਨੇ, ਉੱਥੇ ਜਾ ਕੇ ਇਹੋ ਜਿਹੇ ਮੈਸੇਜ ਆਪਾਂ ਦੇ ਸਕਦੇ ਆ, ਕਿਉਂਕਿ ਇਹਦੇ ਲਈ ਅਖਬਾਰਾਂ ਜਿਹੜੀਆਂ ਆ ਵੈਸੇ ਅਖਬਾਰਾਂ ਦੇ ਵਿੱਚ ਤਾਂ ਅਜੇ ਛਪ ਚੁੱਕਾ ਆ, ਪਰ ਜੇ ਦੇਖਿਆ ਜਾਵੇ ਅੱਜ ਵੀ ਰੇਸ਼ੋ ਕੀ ਆ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਅਖਬਾਰਾਂ ਦੀ, ਮੈਨੂੰ ਲੱਗਦਾ ਵੀ ਪਿੰਡ ਦੇ ਵਿੱਚ 2 ਜਾਂ 3 ਅਖਬਾਰਾਂ ਆਉਂਦੀਆਂ, ਉਦੋਂ ਵੱਧ ਨਹੀਂ ਆਉਂਦੀਆਂ, ਜਦਕਿ ਆਉਣੀ ਚਾਹੀਦੀ ਸੀ ਘਰ ਘਰ ਹਨਾ। ਤੇ ਦੂਜੀ ਗੱਲ ਇੱਕ ਤੁਸੀਂ ਹੋਰ ਲਾਓ ਕਿ ਅਸੀਂ ਨਿਊਜ਼ ਚੈਨਲ ਕਿੰਨੇ ਸੁਣਦੇ ਆ, ਨਿਊਜ਼ ਚੈਨਲ ਦੇਖੋ ਕਿੰਨੇ ਜ਼ਿਆਦਾ ਹੋ ਚੁੱਕੇ ਆ, ਵੈਸੇ ਤਾਂ ਸਾਡੀ ਵਾਰ ਨੂੰ ਤਾਂ ਇੱਕ ਦੂਰਦਰਸ਼ਨ ਹੀ ਹੁੰਦਾ ਸੀ, ਪਰ ਫਿਰ ਵੀ ਉਸ ਵੇਲੇ ਸਾਡੇ ਘਰਦਿਆਂ ਨੇ ਕਿਹਾ ਹੁੰਦਾ ਸੀ ਵੀ 5:15 ਵਾਲੀਆਂ ਖਬਰਾਂ ਜ਼ਰੂਰ ਦੇਖਣੀਆਂ, 7:30 ਵਾਲੀਆਂ ਤਾਂ ਛੱਡਣੀਆਂ ਹੀ ਨਹੀਂ ਹਨਾ, 5:15 ਵਾਲੀਆਂ ਥੋੜੀਆਂ ਸ਼ਾਰਟ ਹੁੰਦੀਆਂ ਸੀਗੀਆਂ ਤੇ 7:30 ਵਾਲੀਆਂ ਬੜੀਆਂ ਵਿਸਥਾਰ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ, ਰਮਨ ਕੁਮਾਰ ਹੋਣੀ ਹੁੰਦੇ ਸੀਗੇ, ਸ਼ਾਇਦ ਤੁਹਾਨੂੰ ਵੀ ਯਾਦ ਆ ਗਿਆ ਹੋਵੇ, ਬੜੀ ਵਧੀਆ ਆਵਾਜ਼ ਹੁੰਦੀ ਸੀ ਉਹਨਾਂ ਦੀ, ਜਲੰਧਰ ਦੂਰਦਰਸ਼ਨ ਤੋਂ ਖਬਰਾਂ ਦਿੰਦੇ ਹੁੰਦੇ ਸੀ ਤੇ ਅਸੀਂ ਉਹ ਸੁਣਦੇ ਸੀ ਤੇ ਸਾਨੂੰ ਉਹ ਜਜ਼ਬਾ ਪੈਦਾ ਹੋ ਗਿਆ ਵੀ ਅਸੀਂ ਖਬਰਾਂ ਅਸੀਂ ਲੋਕਾਂ ਦੀਆਂ ਗੱਲਾਂ ਸੁਣੀਆਂ, ਪਰ ਹੁਣ ਖਬਰਾਂ ਕੌਣ ਸੁਣਦਾ, ਅਸੀਂ ਜਦੋਂ ਵੀ ਚੈਨਲ ਜੇ ਲਾਉਂਦੇ ਵੀ ਆ ਤਾਂ ਉਹਦੇ ਉੱਤੇ ਸਾਸ ਬਹੂ ਦਾ ਕਿਤੇ ਲੜਾਈ ਝਗੜਾ ਹੋ ਰਿਹਾ ਆ, ਕਿਤੇ ਜਿਹੜਾ ਬਿਗ ਬੌਸ ਵਗੈਰਾ ਵਰਗੇ ਜਿਹੜੇ ਸੀਰੀਅਲ ਆ ਉਹ ਬਣ ਚੁੱਕੇ ਆ, ਤੇ ਆ ਜਿਹੜਾ ਹਾਸਾ ਠੱਠਾ ਜਿਹਨਾਂ ਦੇ ਵਿੱਚੋਂ ਕੁਛ ਨੀ ਨਿਕਲਦਾ, ਹਾਂ ਠੀਕ ਆ ਇੰਜੋਇਮੈਂਟ ਬਹੁਤ ਜ਼ਰੂਰੀ ਆ, ਪਰ ਜਿਹੜੀਆਂ ਗੱਲਾਂ ਆ ਅਸੀਂ ਲੋਕਾਂ ਤੱਕ ਪੱਧਰ ਤੱਕ ਜਿਹੜੀਆਂ ਪਹੁੰਚ ਨਹੀਂ ਪਾਉਂਦੀਆਂ, ਜੇ ਉਹਦੇ ਵਿੱਚ ਅਸੀਂ ਦੇਖੀਏ ਵੀ ਮੀਡੀਆ ਦਾ ਕਸੂਰ ਹੈ, ਮੀਡੀਆ ਤਾਂ ਆਪਣਾ ਕੰਮ ਕਰ ਰਿਹਾ, ਮੀਡੀਆ ਆਪਣੀ ਜਿਹੜੀ ਗੱਲ ਆ ਉਹ ਪਹੁੰਚਾ ਰਿਹਾ ਅੱਗੇ ਤੋਂ ਅੱਗੇ, ਪਰ ਲੋਕਾਂ ਦੇ ਵਿੱਚ ਵੀ ਇਹ ਥੋੜੀ ਜਿਹੀ ਸਾਨੂੰ ਧਾਰਨਾ ਜਿਹੜੀ ਫੈਲਾਉਣੀ ਚਾਹੀਦੀ ਆ ਵੀ ਤੁਸੀਂ ਦੁਨੀਆਂ ਦੇ ਨਾਲ ਜੁੜੋ, ਮੀਡੀਆ ਵਧੀਆ ਅਖਬਾਰਾਂ ਦੇ ਨਾਲ ਜੁੜੋ, ਨਿਊਜ਼ ਜਿਹੜੀਆਂ ਆ ਪ੍ਰੋਪਰ ਜਿਹਨਾਂ ਦੇ ਸਾਨੂੰ ਲੱਗਦਾ ਹੈ ਵੀ ਵਧੀਆ ਨਿਊਜ਼ ਦਿੰਦੇ ਆ, ਜਿਹਨਾਂ ਦੇ ਵਿੱਚ ਸਬਜੈਕਟਿਵਿਟੀ ਨਹੀਂ ਹੈਗੀ ਜਿਹਨਾਂ ਨਿਊਜ਼ ਦੇ ਵਿੱਚ, ਉਹ ਜ਼ਰੂਰ ਸੁਣਨੀਆਂ ਚਾਹੀਦੀਆਂ ਆ। ਤੇ ਖੈਰ ਇੱਕ ਆਪਾਂ ਹੋਰ ਗਾਣਾ ਸੁਣਦੇ ਹਾਂ, ਆਪਾਂ ਚਲੋ ਜਨਮ ਦਿਨ ਦੇ ਹੁਣ ਸੁਣਾਉਂਦੇ ਹਾਂ ਭਾਜੀ ਉਹਨਾਂ ਦੇ ਫਰਮਾਇਸ਼ ਵੀ ਆਪਾਂ ਨੂੰ ਆਈ ਸੀ ਦਲਜੀਤ ਸਿੰਘ ਢਿੱਲੋਂ ਉਹਨਾਂ ਦੀ, ਤੇ ਉਹਨਾਂ ਦੀ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਗਾਣਾ ਜਿਹੜਾ ਆਪਾਂ ਸੁਣਾਉਣਾ ਆ, ਤੇ ਇੱਕ ਵਾਰੀ ਫੇਰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।
ਪਾਪਾ ਮੈਂ ਛੋਟੀ ਸੀ बड़ी हो गई क्यों। पापा मैं छोटी से बड़ी हो गई क्यों, पापा मैं छोटी से बड़ी हो गई क्यों। पापा की निगाहों में ममता की बाहों में, पापा की निगाहों में ममता की बाहों में कुछ दिन और रहते तो क्या बिगड़ जाता। पापा मैं छोटी सी बड़ी हो गई क्यों, पापा मैं छोटी सी बड़ी हो गई क्यों।
तू गुड़िया मेरी नन्हा सा वो झूला तेरा, जहाँ मैं दूर हुआ वहीं पे मुँह खुला तेरा।
ਡੈਨੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀ ਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਸਰਪ੍ਰਾਈਜ਼!
ਓ ਯਾਰ, ਕਾਹਦਾ ਸਰਪ੍ਰਾਈਜ਼? ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ, ਤੁਹਾਡੇ ਲਈ ਕੀ ਮੰਗਵਾਇਆ? ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ? ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਉਂ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ, ਮੋਢੇ, ਡਿਸਕ, ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ, ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫਿਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ, 84377-59515 ਜਾਂ 97786-98000 ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ।
ਪਹਿਲਵਾਨ ਆਯੁਰਵੈਦਿਕ ਆਇਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
ਓ ਯਾਰ, ਗੱਡੀ ਮਾਈਲੇਜ ਹੀ ਨਹੀਂ ਦੇ ਰਹੀ, ਸਰਵਿਸ ਵੀ ਕਰਾ ਲਈ, ਫਿਰ ਵੀ ਉਹੀ ਹਾਲ, ਪਰੇਸ਼ਾਨ ਹੋ ਗਿਆ ਮੈਂ। ਓ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ, ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ, ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਓ ਕੀ? ਓ ਘਬਰਾ ਨਾ, ਮੈਂਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tohada ghar nahi ban sakda kade kide makodiyan da adda. Je utthe pest control karan aunge, bug buster wale nav padda. ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਦਰਮਿਆਨ ਹਾਜ਼ਰ ਹਾਂ ਜੀ ਤੇ ਦੋਸਤੋ ਆਪਾਂ ਮੈਸੇਜ ਜਿਹੜੇ ਆ ਉਹ ਲੈ ਲਈਏ ਦੋਸਤ ਕਾਫੀ ਜੁੜ ਵੀ ਚੁੱਕੇ ਆ ਕੀਰਤ ਮਨਜੀਤ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਦਲਜੀਤ ਭਾਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਉਹਨਾਂ ਨੇ ਹੈਪੀ ਬਰਥਡੇ ਕਿਹਾ ਆ ਦਲਜੀਤ ਅੰਕਲ ਉਹਨਾਂ ਦੀ ਡਾਟਰ ਨੂੰ ਤੇ ਉਹ ਕਹਿੰਦੇ ਵੀ ਗੋਡ ਬਲੈਸ ਹਰ ਤੇ ਗੁੱਡ ਲੱਕ ਫੋਰ ਨੈਕਸਟ ਈਅਰ ਟੂ ਹਰ ਤੇ ਵੈਰੀ ਨਾਈਸ ਸੌਂਗ ਥੈਂਕ ਯੂ ਤੇ ਉਹਨਾਂ ਨੇ ਉਹਨਾਂ ਸੌਂਗ ਵੀ ਜਿਹੜਾ ਲਾਈਕ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਰਤ ਮਨਜੀਤ ਜੀ ਕਿ ਤੁਸੀਂ ਸਾਂਝ ਬਣਾਈ ਆ ਤੇ ਨਾਲੇ ਮੁਬਾਰਕਾਂ ਵੀ ਦਿੱਤੀਆਂ ਮੈਂ ਧੰਨਵਾਦ ਕਰ ਦਿੰਦਾ ਦਲਜੀਤ ਭਾਜੀ ਦੇ ਵੱਲੋਂ ਅੱਗੇ ਆਪਣੇ ਨਾਲ ਨਰਿੰਦਰ ਸਿੱਧੂ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਮੈਸੇਜ ਪਾਉਣ ਦੇ ਲਈ ਧੰਨਵਾਦ ਕੀਤਾ ਤੇ ਕੋਈ ਨੀ ਜੀ ਅਸੀਂ ਇਸੇ ਕੰਮ ਦੇ ਬੈਠੇ ਇੱਥੇ ਧੰਨਵਾਦ ਦੀ ਕੋਈ ਗੱਲ ਨੀ ਤੇ ਅੱਗੇ ਉਹਨਾਂ ਨੇ ਇੱਕ ਗਾਣਾ ਸੁਣਨ ਦੀ ਵੀ ਫਰਮਾਇਸ਼ ਕੀਤੀ ਆ ਦਿਲ ਡੂੰਡਤਾ ਹੈ ਫਿਰ ਬਹੀ ਫੁਰਸਤ ਕੇ ਰਾਤ ਦਿਨ ਤੇ ਨਰਿੰਦਰ ਜੀ ਆਪਾਂ ਗਾਣਾ ਜਿਹੜਾ ਆ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਜ਼ਰੂਰ ਸੁਣਾ ਦੇਵਾਂਗੇ ਤੁਹਾਨੂੰ ਜਾਣੀ ਜਾਂਦੇ ਹੋਏ ਸੁਣਾ ਦੇਵਾਂਗੇ 6-7 ਮਿੰਟ ਦਾ ਹੈਗਾ ਇਹ ਗਾਣਾ ਫਿਰ ਤੁਸੀਂ ਟਰਾਮੇ ਦੇ ਨਾਲ ਇਹ ਗਾਣਾ ਸੁਣਿਓ ਅੱਗੇ ਆਪਣੇ ਨਾਲ ਗੁਰਸ਼ਰਨ ਕੰਦੋਲਾ ਜੀ ਵੀ ਜੁੜ ਚੁੱਕੇ ਆ ਅਕਾਊਂਟੈਂਟ ਸਮਾਰਟ ਵਾਲੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਹਰਮਨ ਰੇਡੀਓ ਟੀਮ ਨੂੰ ਤੇ ਨਾਲੇ ਕਿਹਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਤੇ ਉਹ ਕਹਿੰਦੇ ਵੀ 1+1 ਇਜ਼ ਇਕੁਅਲ ਟੂ 2 1 × 1 ਇਜ਼ ਇਕੁਅਲ ਟੂ 1 1+1 ਇਜ਼ ਇਕੁਅਲ ਟੂ 11 ਇਹੀ ਕਹਿੰਦੇ ਵੀ ਇੱਕ ਯੂਨਿਟੀ ਦੀ ਤਾਕਤ ਆ ਤੇ ਚਲੋ ਏਦਾਂ ਹੀ ਨੰਬਰਸ ਦੇ ਵਿੱਚ ਉਹਨਾਂ ਨੇ ਸਮਝਾ ਦਿੱਤਾ ਹੈ ਆਪਾਂ ਨੂੰ ਬਹੁਤ ਬਹੁਤ ਥੈਂਕਸ ਤੁਹਾਡਾ ਜਗਤਾਰ ਸਿੰਘ ਗਿੱਲ ਭਾਜੀ ਵੀ ਆਪਣੇ ਨਾਲ ਜੁੜ ਚੁੱਕੇ ਆ ਅੱਜ ਥੋੜਾ ਜਿਹਾ ਲੇਟ ਹੋ ਗਿਆ ਲੱਗਦਾ ਪਰ ਚਲੋ ਖੈਰ ਉਹਨਾਂ ਨੇ ਮੈਸੇਜ ਜਿਹੜਾ ਭੇਜ ਦਿੱਤਾ ਕਹਿੰਦੇ ਵੀ ਫਿਕਰ ਜ਼ਿੰਦਗੀ ਵਿੱਚ ਉਹਨਾਂ ਮੁਸ਼ਕਲਾਂ ਲਈ ਐਡਵਾਂਸ ਵਿੱਚ ਪੇ ਕੀਤੀ ਕੀਮਤ ਹੁੰਦੀ ਹੈ ਜਿਹੜੀਆਂ ਕਦੇ ਆਉਂਦੀਆਂ ਹੀ ਨਹੀਂ ਹਨ ਸ਼ੁਭ ਸਵੇਰ ਦੋਸਤੋ ਢੁੱਡੀ ਕੇ ਸਾਹ ਵਾਲੇ ਤੇ ਭਾਜੀ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਜੀ ਕਈ ਜ਼ਿਆਦਾਤਰ ਮੈਨੂੰ ਲੱਗਦਾ ਵੀ ਆਪਾਂ ਜਿਹੜੀ ਗੱਲ ਦੇ ਵਿੱਚ ਚਿੰਤਾ ਦੇ ਵਿੱਚ ਪਏ ਹੁੰਦੇ ਆ ਉਹ ਬਹੁਤੀ ਵਾਰ ਹੁੰਦਾ ਹੀ ਨਹੀਂ ਆਪਾਂ ਚਲੋ ਸਕੂਲ ਦੀ ਆਪਾਂ ਗੱਲ ਜੀ ਲੈ ਲਈਏ ਸੌਖੀ ਜੀ ਵੈਸੇ ਤਾਂ ਇਹ ਰੋਜ਼ ਹੀ ਢੁੱਕਦੀਆਂ ਇਹ ਗੱਲ ਸਕੂਲ ਦੇ ਵਿੱਚ ਬੜਾ ਆਪਾਂ ਜਾਣੀ ਕਹਿ ਲਓ ਵੀ ਸਾਰੀ ਦਿਹਾੜੀ ਖਰਾਬ ਕਰਦੀ ਸੀ ਜੇ ਖਾਸ ਤੌਰ ਤੇ ਕਿਹਾ ਜਾਵੇ ਵੀ ਸੋਮਵਾਰ ਨੂੰ ਟੈਸਟ ਹੋਣਾ ਆ ਹਨਾ ਤੇ ਆਪਣੇ ਕੋਲੋਂ ਤਿਆਰੀ ਨੀ ਹੋਈ ਆਪਾਂ ਖੇਡ ਖੂਡ ਕੇ ਸ਼ਨੀਵਾਰ ਵੀ ਨਗਾ ਦਿੱਤਾ ਆ ਤੇ ਐਤਵਾਰ ਵੀ ਨਗਾ ਦਿੱਤਾ ਆ ਤੇ ਐਤਵਾਰ ਨੂੰ ਆਪਾਂ ਸੋਚਦੇ ਜਦੋਂ ਸ਼ਾਮ ਜੀ ਪੈਂਦੀ ਆ ਹਨਾ ਬਹੁਤ ਜ਼ਿਆਦਾ ਚਿੰਤਾ ਹੋ ਜਾਂਦੀ ਆ ਵੀ ਕੱਲ ਨੂੰ ਯਾਰ ਕੁੱਟ ਪੈਣੀ ਆ ਸਕੂਲ ਦੇ ਵਿੱਚ ਜਾਣੀ ਰਾਤ ਨੂੰ ਵੀ ਉੱਭੜ ਕੇ ਉੱਠਦੇ ਆ ਸਵੇਰ ਨੂੰ ਬੈਲ ਨੀ ਲੱਗਦਾ ਫੇਰ ਪੀਰੀਅਡ ਜੇ ਚੌਥਾ ਪੰਜਵਾਂ ਹੋਵੇ ਤਾਂ ਪਹਿਲੇ ਪੀਰੀਅਡ ਨਹੀਂ ਪਾਸ ਹੁੰਦੇ, ਜਦੋਂ ਘੰਟੀ ਵੱਜਦੀ ਆ ਏਦਾਂ ਲੱਗਦੀ ਆ ਵੀ ਜਿੱਦਾਂ ਦਿਲ ਚੋਂ ਕੁਛ ਵੱਜਿਆ ਜ਼ੋਰ ਦੀ, ਹਨਾ। ਪਰ ਫਿਰ ਪਤਾ ਲੱਗਦਾ ਆ ਵੀ ਮਾਸਟਰ ਨੇ ਅੱਜ ਕਹਿ ਦਿੱਤਾ ਵੀ ਸਾਡਾ ਟੈਸਟ ਨਹੀਂ ਹੋਣਾ, ਚਲੋ ਹੋਰ ਕੁਛ ਕਰ ਲਓ। ਉਸ ਵੇਲੇ ਖੁਸ਼ੀ ਦੀ ਕੋਈ ਹੱਦ ਵੀ ਨਹੀਂ ਰਹਿੰਦੀ, ਪਰ ਉਹ ਜਿਹੜੀ ਚਿੰਤਾ ਜਿਹੜੀ ਸੀ ਜਿਹਨੇ ਆਪਣਾ ਸਮਾਂ ਖਾ ਲਿਆ, ਉਹ ਸ਼ਾਇਦ ਆਪਾਂ ਨਜਾਇਜ਼ ਹੀ ਖਿਲਾ ਦਿੱਤਾ। ਪਰ ਕੀ ਕਰੀਏ, ਹਨਾ, ਇਹ ਤੋਂ ਬਚੇ ਹੀ ਨਹੀਂ ਹੁੰਦਾ ਇਹ ਜਿਹੜੀ ਚਿੰਤਾ ਆ, ਹਨਾ। ਚਿੰਤਾ ਇਸੇ ਕਰਕੇ ਕਿਹਾ ਵੀ ਚੇਤਾ ਦੇ ਸਮਾਨ ਆ ਇਹ ਜਿਹੜੀ ਚਿੰਤਾ ਆ। ਤੇ ਖੈਰ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਆ ਉਹ ਬਣਾਈ ਆ। ਤੇ ਅੱਜ ਮੈਂ ਹੋਰ ਵੀ ਦੱਸ ਦਵਾਂ ਦੋਸਤੋ ਵੀ ਅੱਜ ਆਪਾਂ ਇੱਕ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨੀ ਆ, ਜਿਹੜੀ ਸ਼ਖਸੀਅਤ ਵੈਸੇ ਐਜੂਕੇਸ਼ਨ ਦੇ ਲਈ ਉਹਨਾਂ ਦੀ ਦੇਣ ਹੈਗੀ ਆ, ਪਰ ਉਹ ਮਾਸਟਰ ਨਹੀਂ ਹੈਗੇ। ਅੱਜ ਆਪਾਂ ਇੱਕ ਆਮ ਬੰਦੇ ਦੀ ਗੱਲ ਕਰਨੀ ਆ, ਆਮ ਇਨਸਾਨ ਦੀ ਗੱਲ ਕਰਨੀ ਆ ਕਿ ਇੱਕ ਆਮ ਇਨਸਾਨ ਜੇ ਚਾਹੇ ਤਾਂ ਉਹ ਕੀ ਕਿੰਨੀ ਕਰ ਸਕਦਾ, ਹਨਾ। ਤੇ ਦੁਨੀਆਂ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਕੰਮ ਹੁੰਦਾ, ਦੁਨੀਆਂ ਚੱਲਦੀ ਆ, ਇਹ ਆਮ ਇਨਸਾਨਾਂ ਦੇ ਕਰਕੇ ਚੱਲਦੀ ਆ। ਖਾਸ ਇਨਸਾਨ ਸਿਰਫ ਫੋਟੋਆਂ ਖਿਚਾਉਣ ਦੇ ਲਈ ਹੁੰਦੇ ਆ, ਆਪਾਂ ਜਿਹਨਾਂ ਦੇ ਨਾਲ ਖੜ ਕੇ ਫੋਟੋਆਂ ਜਿਹੜੀਆਂ ਖਿਚਾ ਲੈਂਦੇ ਆ ਉਹਨਾਂ ਕੰਮਾਂ ਦੇ ਲਈ ਹੁੰਦੇ ਆ। ਪਰ ਜਿਹੜੀ ਜ਼ਿੰਦਗੀ ਆ ਉਹ ਆਮ ਇਨਸਾਨਾਂ ਦੇ ਸਿਰ ਦੇ ਉੱਤੇ ਚੱਲਦੀ ਆ, ਚਾਹੇ ਉਹ ਦੁਕਾਨਦਾਰ ਆ, ਚਾਹੇ ਉਹ ਇੱਕ ਮਜ਼ਦੂਰ ਆ, ਤੇ ਚਾਹੇ ਉਹ ਕਿਸਾਨ ਆ, ਹਨਾ। ਤੇ ਅੱਜ ਉਹਨਾਂ ਦੇ ਵਿੱਚੋਂ ਹੀ ਆਪਾਂ ਇੱਕ ਆਮ ਇਨਸਾਨ ਦੇ ਨਾਲ ਗੱਲ ਕਰਨੀ ਆ, ਜਿਹਨੇ ਕਿ ਆਪਣਾ ਬਣਦਾ ਜਿਹੜਾ ਹਿੱਸਾ ਆ ਐਜੂਕੇਸ਼ਨ ਦੇ ਵਿੱਚ ਪਾਇਆ। ਕਿ ਮੇਰੀ ਵੀ ਕੋਸ਼ਿਸ਼ ਇਹ ਹੁੰਦੀ ਆ ਵੀ ਐਜੂਕੇਸ਼ਨ ਦੇ ਪੱਖੋਂ ਜੇ ਅਸੀਂ ਸਟਰੋਂਗ ਹੋ ਜਾਈਏ ਤਾਂ ਸ਼ਾਇਦ ਜਿਹੜੀਆਂ ਬਹੁਤ ਸਾਰੀਆਂ ਸਾਡੀਆਂ ਸਮੱਸਿਆਵਾਂ ਆ ਉਹਨਾਂ ਦਾ ਨਿਵਾਰਨ ਜਿਹੜਾ ਆ ਉਹ ਹੋ ਸਕਦਾ ਆ। ਹੁਣ ਜਿੱਦਾਂ ਨਰਿੰਦਰ ਸਿੱਧੂ ਹੋਣਾ ਨੇ ਆਪਾਂ ਨੂੰ ਸੁਝਾਅ ਜਿਹੜਾ ਦਿੱਤਾ ਸੀਗਾ ਕਿ ਜਿਹੜੇ ਆਰਡੀਨੈਂਸ ਆਇਆ ਕੱਲ ਪੰਜਾਬ ਕੈਬਨਿਟ ਵੱਲੋਂ, ਤੇ ਉਹਨੂੰ ਜਿਹੜਾ ਫਲਾ ਕਿੱਦਾਂ ਉਸ ਗੱਲ ਦਾ ਕੀਤਾ ਜਾਵੇ, ਇਹ ਇਹ ਇੱਕ ਤਰ੍ਹਾਂ ਦਾ ਐਜੂਕੇਸ਼ਨ ਹੀ ਹੈ ਵੀ ਉਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣਾ, ਉਸ ਚੀਜ਼ ਦੇ ਬਾਰੇ ਲੋਕਾਂ ਨੂੰ ਦੱਸਣਾ। ਇਸ ਕਰਕੇ ਜਿਹੜੀ ਉਹ ਇੱਕ ਐਜੂਕੇਸ਼ਨ ਦਾ ਹਿੱਸਾ, ਐਜੂਕੇਸ਼ਨ ਇਹ ਨਹੀਂ ਹੁੰਦਾ ਕਿ ਜਿਹੜੀ ਕਿਤਾਬਾਂ ਦੇ ਵਿੱਚ ਹੀ ਹੋਵੇ। ਹਰ ਚੀਜ਼ ਜਿਹਦੇ ਨਾਲ ਸਾਡੀ ਜੀਵਨ ਦੇ ਵਿੱਚ ਕੁਛ ਸਿਖਾਵਾਂਪਨ ਆ ਜਾਵੇ, ਜਿਹਦੇ ਨਾਲ ਜੀਵਨ ਸਾਡਾ ਸੌਖਾ ਹੋ ਜਾਵੇ, ਉਹ ਐਜੂਕੇਸ਼ਨ ਹੀ ਹੁੰਦੀ ਆ। ਜਿਹਦੀ ਕੋਈ ਸਲਾਹ ਵੀ ਆ, ਸਾਨੂੰ ਕੋਈ ਸਲਾਹ ਦੇ ਦਿੰਦਾ ਬਈ ਤੂੰ ਭਰਾਵਾ ਇੱਦਾਂ ਨਹੀਂ ਇੱਦਾਂ ਕਰ, ਆਹ ਤੇਰੇ ਲਈ ਵਧੀਆ ਰਹੂੰਗਾ, ਤੇ ਉਹਦੇ ਨਾਲ ਸਾਨੂੰ ਥੋੜਾ ਜਿਹਾ ਫਾਇਦਾ, ਭਾਵੇਂ ਜ਼ਿਆਦਾ ਫਾਇਦਾ ਚਲੋ ਰੱਖ ਲਓ, ਭਾਵੇਂ ਥੋੜਾ ਜਿਹਾ ਵੀ ਫਾਇਦਾ ਹੁੰਦਾ ਆ, ਤੇ ਉਹ ਇੱਕ ਤਰ੍ਹਾਂ ਦੇ ਨਾਲ ਉਹ ਐਜੂਕੇਸ਼ਨ ਆ, ਆਪਾਂ ਨੂੰ ਸਿੱਖ ਹੋ ਜਾਂਦਾ ਬਈ ਹਾਂ। ਕਈ ਵਾਰੀ ਕੀ ਹੁੰਦਾ, ਕੋਈ ਬੰਦਾ ਆਪਣੇ ਤਜਰਬੇ ਤੋਂ ਕੋਈ ਗੱਲ ਦੱਸਦਾ ਆ, ਉਹਨੇ ਉਹਦੇ ਵਿੱਚੋਂ ਠੋਕਰਾਂ ਵੀ ਖਾਧੀਆਂ ਹੁੰਦੀਆਂ, ਪਰ ਉਹਦੀ ਐਜੂਕੇਸ਼ਨ ਜਿਹੜੀ ਸਾਨੂੰ ਦਿੱਤੀ ਆ ਵੀ ਮੈਨੂੰ ਇਹਦਾ ਠੋਕਰ ਵੱਜੀ ਸੀ ਇਸ ਗੱਲ ਦੇ ਕਰਕੇ ਵੀ ਤੁਸੀਂ ਉਹ ਕੰਮ ਨਾ ਕਰਿਓ, ਇਹ ਤੋਂ ਜਿਹੜਾ ਇਹ ਵੀ ਇੱਕ ਤਰ੍ਹਾਂ ਦੀ ਐਜੂਕੇਸ਼ਨ ਹੈਗੀ। ਤੇ ਆਪਾਂ ਉਸ ਆਮ ਇਨਸਾਨ ਦੇ ਨਾਲ ਗੱਲ ਅੱਜ ਕਰਨੀ ਆ ਜਿਹਨੇ ਆਪਣਾ ਹਿੱਸਾ ਪਾਇਆ ਇੱਕ ਐਜੂਕੇਸ਼ਨ ਦੇ ਲਈ। ਤੇ ਖੈਰ ਆਪਣੇ ਜੀ ਤੇ ਜਗਤਾਰ ਸਿੰਘ ਗਿੱਲ ਸਾਹਿਬ ਭਾਜੀ ਹੁਣਾਂ ਨੇ ਮੈਸੇਜ ਕਰ ਦਿੱਤਾ, ਕਹਿੰਦੇ ਵੀ ਸਤਿ ਸ੍ਰੀ ਅਕਾਲ ਜੀ, ਦੋ ਦਿਨ ਤੋਂ ਕਹਿੰਦੇ ਵੀ ਢੁੱਡੀ ਕੇ ਪਿੰਡ ਵਿੱਚ ਰੌਣਕਾਂ ਲੱਗੀਆਂ ਹੋਈਆਂ, ਸ਼ਾਇਦ ਉਹਨਾਂ ਦਾ ਇਸ਼ਾਰਾ ਜਿਹੜਾ ਆ ਪ੍ਰਸਿੱਧ ਨਾਵਲਕਾਰ ਜਸਵੰਤ ਕਮਲ ਹੁਣਾਂ ਦੇ ਵੱਲ ਆ, ਜੇ ਮੈਂ ਗਲਤ ਨਾ ਹੋਵਾਂ। ਤੇ ਬਿਲਕੁਲ ਭਾਜੀ, ਬਹੁਤ ਵਧੀਆ ਵੀ ਲੱਗਾ, 100 ਸਾਲ ਦੇ ਹੋ ਗਏ ਆਪਣੇ ਜਸਵੰਤ ਕਮਲ ਸਾਹਿਬ, ਤੇ ਅਸੀਂ ਅਰਦਾਸ ਵੀ ਇਹੀ ਕਰਦੇ ਹਾਂ ਵੀ ਉਹ ਲੰਮੀਆਂ ਉਮਰਾਂ ਉਹਨਾਂ ਦੀਆਂ ਹੋਣ। ਭਾਵੇਂ ਬਹੁਤ ਸਾਰੇ ਜਿੱਦਾਂ ਦੋਸਤਾਂ ਦੀ ਹੋ ਸਕਦਾ ਇਸ ਗੱਲ ਦੇ ਵਿੱਚ ਵੀ ਉਹਨਾਂ ਦੀ ਇੱਕ ਵਿਚਾਰਧਾਰਾ ਆ, ਪਰ ਇਹ ਜ਼ਰੂਰੀ ਨਹੀਂ ਹੁੰਦਾ, ਤੇ ਹਰ ਬੰਦੇ ਦੀ ਇੱਕ ਆਪਣੀ ਵਿਚਾਰਧਾਰਾ ਆ। ਗੱਲ ਇਹ ਆ ਕਿ ਉਹਨੇ ਆਪਣਾ ਬਣਦਾ ਹਿੱਸਾ ਪਾ ਦਿੱਤਾ ਆ ਉਹਦਾ। ਤੇ ਖੈਰ ਤੁਸੀਂ ਆਪਣੇ ਸੁਝਾਅ ਜ਼ਰੂਰ ਦੇ ਦਿਓ, ਅਜੇ ਮੈਸੇਜ ਭਾਜੀ ਮੈਨੂੰ ਲੱਗਦਾ ਲਿਖ ਰਹੇ ਆ। ਤੇ ਅੱਗੇ ਆਪਾਂ ਖਬਰ ਦੇ ਨਾਲ ਜਿਹੜੀ ਸਾਂਝ ਆ ਉਹ ਵੀ ਪਾਈਏ ਕਿ ਕੈਪਟਨ ਸਾਹਿਬ ਨੂੰ ਕਹਿੰਦੇ ਆ ਵੀ ਅਕਾਲ ਤਖ਼ਤ ਦੇ ਉੱਤੇ ਤਲਬ ਕੀਤਾ ਜਾਣਾ ਆ, ਕਿਉਂਕਿ ਗੱਲ ਕੀ ਹੋਈ ਆ ਬਈ ਗੋਟਕਾ ਸਾਹਿਬ ਦੀ ਜਿਹੜੀ ਝੂਠੀ ਸਹੁੰ ਚੁੱਕਣਾ ਜਿਹੜਾ ਆ ਉਹ ਮਰਿਆਦਾ ਦੀ ਉਲੰਘਣਾ ਆ, ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਹਿ ਦਿੱਤਾ ਆ। ਕਿਉਂਕਿ ਆ ਤੁਸੀਂ ਦੇਖਿਆ ਹੋਣਾ ਵੀ ਕੁਛ ਕੁ ਦਿਨਾਂ ਤੋਂ ਖਾਸ ਤੌਰ ਤੇ ਮਾਝੇ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋਈਆਂ ਆ ਨਸ਼ੇ ਦੀ ਓਵਰਡੋਜ਼ ਦੇ ਕਰਕੇ। ਇੱਕ ਮਨਿਸਟਰ ਨੇ ਤਾਂ ਇਹ ਵੀ ਬਿਆਨ ਦੇ ਦਿੱਤਾ ਆ ਵੀ ਅਸਲ ਦੇ ਵਿੱਚ ਗਲਤ ਦਵਾਈ ਗਲਤ ਨਸ਼ਾ ਜਿਹੜਾ ਆ ਗਿਆ ਆ ਜਿਹਦੇ ਕਰਕੇ ਇੱਦਾਂ ਮੌਤਾਂ ਹੋ ਰਹੀਆਂ ਆ। ਪਰ ਮੈਨੂੰ ਲੱਗਦਾ ਵੀ ਅਸਲ ਦੇ ਵਿੱਚ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਹੁੰਦੀ ਵੀ ਇਹ ਨਸ਼ਾ ਕੀ ਆ, ਇਹ ਨਸ਼ਾ ਕੀ ਇਫੈਕਟ ਕਰਦਾ, ਇਹਦੀ ਕਿੰਨੀ ਡੋਜ਼ ਹੋਣੀ ਚਾਹੀਦੀ ਆ। ਇਹ ਵੀ ਇੱਕ ਐਜੂਕੇਸ਼ਨ ਹੈ। ਵੈਸੇ ਤਾਂ ਇਹ ਬੜੀ ਅਟਪਟੀ ਗੱਲ ਲੱਗਦੀ ਆ ਕਿ ਆਪਾਂ ਨਸ਼ਈਆਂ ਨੂੰ ਦੱਸੀਏ ਵੀ ਇੰਨੀ ਮਾਤਰਾ ਜਿਹੜੀ ਲੈਣੀ ਚਾਹੀਦੀ ਆ, ਪਰ ਇਹ ਲੈਕ ਆਫ ਨੌਲੇਜ ਦੇ ਕਰਕੇ ਉਹ ਨਸ਼ਾ ਲੱਗੇ ਆ ਕਰਨ, ਪਰ ਉਹਨਾਂ ਨੂੰ ਨਸ਼ੇ ਦਾ ਜਿਹੜਾ ਆ ਉਹਦੇ ਅਸਰ ਦਾ ਪਤਾ ਹੀ ਨਹੀਂ, ਇਹਦੇ ਕਰਕੇ ਜਿਹੜੀਆਂ ਜਾਨਾਂ ਆ ਉਹ ਜਾ ਰਹੀਆਂ ਆ, ਤੇ ਇਹਦੇ ਜਿਹੜੀ ਜਿਹੜੀਆਂ ਮੌਤਾਂ ਹੋ ਰਹੀਆਂ ਆ ਉਹਦਾ ਸਿੱਧਾ ਜਿਹੜਾ ਹਮਲਾ ਆ ਹੁਣ ਕੈਪਟਨ ਸਾਹਿਬ ਦੇ ਉੱਤੇ ਹੋ ਰਿਹਾ ਆ। ਪਿਛਲੇ ਕੁਝ ਦਿਨਾਂ ਤੋਂ ਫੇਸਬੁੱਕ ਦੇ ਉੱਤੇ ਵੀ ਕਾਫੀ ਇੱਕ ਫੋਟੋ ਜਿਹੜੀ ਆ ਜਿਹਦੇ ਵਿੱਚ ਕਿ ਗੋਟਕਾ ਸਾਹਿਬ ਉਹਨਾਂ ਦੇ ਹੱਥ ਦੇ ਵਿੱਚ ਹੈਗਾ, ਤੇ ਜਦੋਂ ਉਹਨਾਂ ਨੇ ਸਹੁੰ ਜਿਹੜੀ ਚੁੱਕੀ ਸੀ ਵੀ ਮੈਂ ਜਿਹੜਾ ਹਫ਼ਤੇ ਜਾਂ 2 ਹਫ਼ਤਿਆਂ ਦੇ ਵਿੱਚ ਹੀ ਜਿਹੜਾ ਨਸ਼ਾ ਖਤਮ ਕਰ ਦੇਣਾ ਆ, ਪਰ ਖੈਰ ਉਹਨਾਂ ਦੇ ਵੱਸੋਂ ਵੀ ਬਾਹਰ ਜਿਹੜੀ ਆ ਗੱਲ ਲੱਗ ਰਹੀ ਆ। ਪਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਹੁਣ ਦੇਖ ਲਓ ਵੀ ਉਹਨਾਂ ਨੇ ਗੱਲ ਕਹਿ ਦਿੱਤੀ ਆ ਬਈ ਅਸਲ ਦੇ ਵਿੱਚ ਸਿੱਖੀ ਦੇ ਵਿੱਚ ਸਹੁੰ ਚੁੱਕਣ ਦੀ ਕੋਈ ਏਦਾਂ ਦੀ ਮਰਿਆਦਾ ਕਿਹੜੀ ਹੈਗੀ ਹੈ, ਝੂਠੀ ਸਹੁੰ ਦੀ ਤੁਸੀਂ ਮਰਿਆਦਾ ਕਹਿ ਰਹੇ ਆ। ਅਸਲ ਦੇ ਵਿੱਚ ਤਾਂ ਉਦੋਂ ਹੀ ਸਾਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਜਦੋਂ ਉਹਨੇ ਸਹੁੰ ਚੁੱਕੀ ਸੀ। ਮੈਨੂੰ ਨੀ ਲੱਗਦਾ ਕਿ ਸਿੱਖੀ ਦੀ ਮਰਿਆਦਾ ਦੇ ਵਿੱਚ ਇਹ ਗੱਲ ਹੈਗੀ ਆ ਵੀ ਸਹੁੰ ਜਿਹੜੀ ਚੁੱਕ ਸਕਦੇ ਆ ਤੁਸੀਂ ਦੱਸ ਸਕਦੇ ਆ ਜੇ ਸਿੱਖ ਸਹੁੰ ਖਾਂਦਾ ਆ ਉਹ ਕੀ ਸਾਡੀ ਮਰਿਆਦਾ ਦੇ ਵਿੱਚ ਹੈਗਾ ਆ ਜਾਂ ਨਹੀਂ। ਇੱਥੇ ਤਾਂ ਗੱਲ ਝੂਠੀ ਸਹੁੰ ਦੀ ਹੋ ਰਹੀ ਆ ਤੇ ਗੱਲ ਵੀ ਕਦੋਂ ਹੋ ਰਹੀ ਆ, 2 ਸਾਲਾਂ ਦੇ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਹ ਗੱਲ ਕੀਤੀ ਆ। ਪਰ ਦੋਸਤੋ ਜੇ ਤੁਹਾਨੂੰ ਕੋਈ ਲੱਗਦਾ ਹੋਵੇ ਬਈ ਇਹਦੇ ਵਿੱਚ ਕੀ ਤੁਸੀਂ ਵਿਚਾਰ ਦੇਣਾ ਤਾਂ ਜ਼ਰੂਰ ਤੁਸੀਂ ਦੇ ਸਕਦੇ ਆ। ਉਧਰੋਂ ਆਪਣੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੇ ਵੀ ਕਿਹੜਾ ਹੁਣ ਪਿੱਛੇ ਰਹਿਣਾ ਸੀ, ਉਹਨਾਂ ਨੇ ਵੀ ਕਿਹਾ ਹਾਂਜੀ ਹਾਂਜੀ ਮਰਿਆਦਾ ਦੀ ਉਲੰਘਣਾ ਤਾਂ ਜ਼ਰੂਰ ਹੋਈ ਆ। ਪਰ ਜੇ ਇੱਥੇ ਬਾਦਲ ਸਾਹਿਬ ਹੁੰਦੇ ਫਿਰ ਸ਼ਾਇਦ ਮਰਿਆਦਾ ਦੀ ਉਲੰਘਣਾ ਨਾ ਹੁੰਦੀ, ਹਨਾ। ਤੇ ਕਿਉਂਕਿ ਇਹ ਕਹਿੰਦੇ ਵੀ ਮਰਿਆਦਾ ਦੀ ਉਲਟ ਆ ਜਿਹੜੀ ਝੂਠੀ ਸਹੁੰ ਚੁੱਕਣੀ ਆ, ਇਹ ਤਾਂ 2 ਸਾਲ ਗੱਲ ਪੁਰਾਣੀ ਆ, ਹਨਾ। ਤੇ ਬਈ ਸਹੁੰ ਚੁੱਕੀ ਆ ਉਹਨਾਂ ਨੇ ਤੇ ਕਹਿੰਦੇ ਵੀ ਉਹਨਾਂ ਨੇ ਸਹੁੰ ਚੱਕ ਲਈ ਤੇ ਉਹਦੇ ਉੱਤੇ ਪਹਿਰਾ ਨੀ ਦਿੱਤਾ। ਅਸਲ ਦੇ ਵਿੱਚ ਸਹੁੰ ਚੁੱਕਣੀ ਮਰਿਆਦਾ ਦੇ ਉਲਟ ਸੀ, ਸਾਨੂੰ 2 ਸਾਲ ਪਹਿਲਾਂ ਹੀ ਐਕਸ਼ਨ ਜਿਹੜਾ ਲੈਣਾ ਚਾਹੀਦਾ ਸੀ। ਸ਼ਾਇਦ ਚਲੋ ਖੈਰ ਹੁਣ ਉਹਨਾਂ ਨੂੰ ਚੇਤੇ ਆ ਗਿਆ ਵੀ ਇੱਕ ਸਹੁੰ ਚੁੱਕੀ ਸੀ ਉਹਨਾਂ ਨੇ। ਤੇ ਆਪਣੇ ਨਾਲ ਅੱਗੇ ਸੁਖਦੇਵ ਸਿੰਘ ਜੀ ਆਪਣੇ ਨਾਲ ਜੁੜੇ ਆ। ਸੁਖਦੇਵ ਸਿੰਘ ਜੀ ਜੀ ਤੇ ਸਤਿ ਸ੍ਰੀ ਅਕਾਲ, ਉਹਨਾਂ ਨੇ ਵੀ ਬੁਲਾਈ ਆ ਤੇ ਤੁਹਾਨੂੰ ਵੀ ਸੁਖਦੇਵ ਸਿੰਘ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ। ਅਤੇ ਮੈਲਬੋਰਨ ਤੋਂ ਹੈਗੇ ਨੇ ਆਪਣੇ ਇਹ ਡਾਕਟਰ ਸੁਖਦੇਵ ਸਿੰਘ ਭਾਮ ਬਿਨੀਪੈਗ ਵਾਲੇ। ਗੁੱਡ ਮਾਰਨਿੰਗ ਦਲਜੀਤ ਸਿੰਘ ਜੀ ਤੇ ਸਾਰੀ ਹਰਮਨ ਰੇਡੀਓ ਟੀਮ ਨੂੰ। ਤੇ ਕਹਿੰਦੇ ਵੀ ਮਾਰਨਿੰਗ ਵਾਕ ਵੀ ਕਰਕੇ ਹੁਣੇ ਆਇਆ ਸੀ ਤੇ ਪ੍ਰੋਗਰਾਮ ਆਨ ਕੀਤਾ ਜੀ, ਵਧੀਆ ਲੱਗਾ। ਸਾਡੇ ਅੱਜ ਕਾਫੀ ਧੁੰਦ ਪੈ ਰਹੀ ਆ ਜੀ। ਗੋਡ ਬਲੈਸ ਆਲ ਆਫ ਯੂ ਐਂਡ ਲਿਵ ਲੌਂਗ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਦੇਵ ਸਿੰਘ ਜੀ। ਵੈਸੇ ਮੈਂ ਵੇਟ ਕਰਦਾ ਹੁੰਦਾ ਕਿ ਤੁਸੀਂ ਡਾਕਟਰ ਸਾਹਿਬ ਹੈਗੇ ਆ, ਸਾਡਾ ਤਜਰਬਾ ਵੀ ਹੈਗਾ ਬਿਨੀਪੈਗ ਦਾ। ਵੈਸੇ ਆਪਾਂ ਮਿਲੇ ਨੀ ਹੈਗੇ, ਇਸ ਰੇਡੀਓ ਦੇ ਮਾਧਿਅਮ ਦੇ ਰਾਹੀਂ ਆਪਣੀਆਂ ਵਿਚਾਰਾਂ ਦੀ ਸਾਂਝ ਹੁੰਦੀ ਆ। ਖਾਸ ਤੌਰ ਤੇ ਸੰਡੇ ਵਾਲਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਤੁਸੀਂ ਸਾਂਝ ਪਾਉਂਦੇ ਆ। ਤੇ ਜ਼ਰੂਰ ਤੁਸੀਂ ਆਪਣੇ ਜਿਹੜੇ ਲੋੜੀਂਦੇ ਸੁਝਾਅ ਆ ਉਹ ਜ਼ਰੂਰ ਭੇਜਿਆ ਕਰੋ। ਤੇ ਖੈਰ ਤੁਸੀਂ ਦੋਸਤੋ ਇੱਕ ਗਾਣਾ ਸੁਣੋ ਤੇ ਗਾਣਾ ਸੁਣਨ ਤੋਂ ਬਾਅਦ ਆਪਣੇ ਢੁੱਡੀ ਕੇ ਸਾਹਿਬ ਵਾਲੇ ਜਗਤਾਰ ਸਿੰਘ ਜੀ ਜਿਹਨਾਂ ਦੇ ਪਿੰਡ ਰੌਣਕ ਲੱਗੀਆਂ ਆ ਉਹ ਅਜੇ ਕੁਛ ਲੈ ਕੇ ਆਏ ਆ, ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਮੈਂ ਕੋਸ਼ਿਸ਼ ਕਰਦਾ ਕਿ ਅੱਜ ਦੇ ਜਿਹੜੇ ਮੁੱਖ ਮਹਿਮਾਨ ਆ ਉਹਨਾਂ ਦੇ ਨਾਲ ਵੀ ਮੈਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਜੇ ਇੰਡੀਆ ਦੇ ਵਿੱਚ ਉੱਠ ਗਏ ਹੋਣਗੇ, ਹਨਾ। ਕਿਉਂਕਿ ਅਜੇ ਵੱਡਾ ਤੜਕਾ ਆ ਇੰਡੀਆ ਦੇ ਵਿੱਚ ਤੇ ਸਵੇਰੇ ਸਵੇਰੇ ਉੱਠਣਾ ਉੱਥੇ ਦਾ ਬਹੁਤ ਔਖਾ ਹੋ ਜਾਂਦਾ, ਹਨਾ। ਤੇ ਖੈਰ ਗਰਮੀਆਂ ਆ, ਵੈਸੇ ਸ਼ਾਇਦ ਜੇ ਰਾਤੀ ਮੱਛਰ ਨੇ ਸੌਣ ਦੇ ਦਿੱਤਾ ਹੋਵੇ ਤਾਂ ਹੀ ਉਠਾਉਂਦੇ ਆ। ਤੇ ਵੇਟ ਕਰਦੇ ਆ ਕਿ ਸਾਡੇ ਜੇ ਮਹਿਮਾਨ ਆ ਕਦੋਂ ਤੱਕ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਆ। ਤੇ ਤੁਸੀਂ ਏਦਾਂ ਜੁੜੇ ਰਹੋ ਜੀ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ।
ਸੂਰਤ ਯਾਰ ਦੀ ਸ਼ੀਸ਼ਾ ਜੇ ਹੋਏ ਮੇਰਾ ਪਲ ਪਲ ਬਾਅਦ ਮੈਂ ਸਾਹਮਣੇ ਖੜੀ ਜਾਵਾਂ। ਜ਼ੁਲਫ ਯਾਰ ਦੀ ਜੇ ਕਰ ਜਾਲ ਹੋਵੇ ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ, ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ।
ਤੈਨੂੰ ਜ਼ੁਲਫਾਂ ਦੀ ਛਾਂ ਕਰਦੀ, 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 ਹੱਸ ਕੇ ਤੂੰ ਦਿਲ ਮੰਗਿਆ ਅਸਾਂ ਜਿੰਦ ਤੇਰੇ ਨਾਂ ਕਰਦੀ, ਅਸਾਂ ਜਿੰਦ ਤੇਰੇ ਵੀ ਜਾਨ ਤੂੰ ਪਾ ਦੇਵੇ।
हलके गुलाबी जै रुख सारे रंग चढ़ गया तेरे हसया एक दूजे तो चोरियों देख देने
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਆਪਾਂ ਅੱਜ ਦੇ ਮਹਿਮਾਨ ਨੂੰ ਉਠਾ ਵੀ ਦਿੱਤਾ ਆ ਤੇ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਭੂਮਿਕਾ ਜੀ ਜ਼ਰੂਰ ਬੰਨਾ ਕਿ ਇੱਕ ਪਲੱਸ ਮਨ ਦੇ ਵਿੱਚ ਇੱਕ ਕਵਿਤਾ ਸੀ ਆਈ ਐਮ ਦਾ ਪੀਪਲ ਦਾ ਮੱਪ ਤੁਸੀਂ ਜ਼ਰੂਰ ਸੁਣੀ ਹੋਣੀ ਆ ਇਹ ਕਵਿਤਾ ਜਿਹੜੀ ਕਿਤਾਬ ਲੱਗੀ ਸੀ ਆਪਾਂ ਨੂੰ ਕੰਪਲਸਰੀ ਇੰਗਲਿਸ਼ ਦੇ ਵਿੱਚ ਜੇ ਸਾਨੂੰ ਯਾਦ ਹੋਵੇ ਉਸ ਕਿਤਾਬ ਦਾ ਹੀ ਨਾਂ ਇਹ ਸੀ ਆਈ ਐਮ ਦਾ ਪੀਪਲ ਇਹ ਕਾਰਲ ਸੈਂਡਬਰਗ ਨੇ ਇਹ ਕਵਿਤਾ ਜਿਹੜੀ ਲਿਖੀ ਸੀ ਇਹਦੇ ਵਿੱਚ ਉਹ ਕਹਿੰਦਾ ਸੀ ਬਈ ਆਮ ਜਿਹੜੇ ਆ ਦਾ ਡੂ ਯੂ ਨੋ ਦੈਟ ਆਲ ਦਾ ਗ੍ਰੇਟ ਵਰਕ ਆਫ ਦਾ ਵਰਲਡ ਇਜ਼ ਡਨ ਥਰੂ ਮੀ ਬਈ ਜਿਹੜੇ ਦੁਨੀਆਂ ਦੇ ਮਹਾਨ ਜਿੰਨੇ ਵੀ ਕੰਮ ਹੋਏ ਆ ਉਹ ਮੈਂ ਕੀਤੇ ਆ ਮੈਂ ਹੀ ਵਰਕਿੰਗ ਮੈਨ ਆ ਮੈਂ ਹੀ ਇੱਕ ਇਨਵੈਂਟਰ ਆ ਮੈਂ ਹੀ ਇਸ ਦੁਨੀਆਂ ਦੇ ਵਿੱਚ ਫੂਡ ਦਾ ਵੀ ਪ੍ਰਬੰਧ ਕਰਦਾ ਕੱਪੜੇ ਦਾ ਵੀ ਪ੍ਰਬੰਧ ਕਰਦਾ ਤੇ ਮੈਂ ਗਵਾਹ ਆ ਉਸ ਇਤਿਹਾਸ ਦਾ ਜਿਹਦੇ ਵਿੱਚ ਨੈਪੋਲੀਅਨ ਵੀ ਆਇਆ ਮੇਰੇ ਵਿੱਚੋਂ ਲਿੰਕਨ ਵੀ ਆਇਆ ਉਹ ਮਰ ਗਏ ਪਰ ਉਹਨੇ ਜਿਹੜਾ ਉਸ ਤੋਂ ਬਾਅਦ ਪਤਾ ਨੀ ਮੇਰੇ ਵਿੱਚੋਂ ਜਿਹੜਾ ਨੈਪੋਲੀਅਨ ਤੇ ਲਿੰਕਨ ਜਿਹੜੇ ਪੈਦਾ ਕਰ ਦਿੱਤੇ ਬਹੁਤ ਵਧੀਆ ਕਿਤਾਬ ਦੇ ਵਿੱਚ ਇਹ ਕਵਿਤਾ ਸੀਗੀ ਜਾਣੀ ਇੰਨੀ ਮਹਾਨ ਸੀ ਇਹ ਕਵਿਤਾ ਕਿ ਉਸ ਕਿਤਾਬ ਦਾ ਹੀ ਨਾਂ ਜਿਹੜਾ ਪਲੱਸ ਵਨ ਦੇ ਵਿੱਚ ਹੁਣ ਮੈਨੂੰ ਪਤਾ ਨੀ ਵੀ ਉਹ ਕਿਤਾਬ ਹੈਗੀ ਆ ਸਿਲੇਬਸ ਦੇ ਵਿੱਚ ਜਾਂ ਨਹੀਂ ਆਈ ਐਮ ਦਾ ਪੀਪਲ ਜ਼ਰੂਰ ਤੁਸੀਂ ਚੈੱਕ ਕਰਿਓ ਜਾਂ ਪੁੱਛ ਸਕਦੇ ਆ ਤੁਸੀਂ ਪਲੱਸ ਵਨ ਦੇ ਜਿਹੜੇ ਵਿਦਿਆਰਥੀ ਹੈਗੇ ਆ ਉਸ ਕਿਤਾਬ ਦੀ ਪਹਿਲੀ ਕਵਿਤਾ ਜਿਹੜੀ ਆਈ ਐਮ ਦਾ ਪੀਪਲ ਹੈ ਜ਼ਰੂਰ ਪੜਿਓ ਕਿ ਜਿਹੜੇ ਆਮ ਇਨਸਾਨ ਆ ਅਸਲ ਦੇ ਵਿੱਚ ਦੁਨੀਆਂ ਨੂੰ ਚਲਾਉਣ ਵਾਲੇ ਜਿਹੜੇ ਆ ਉਹੀ ਹੈਗੇ ਆ ਤੇ ਅੱਜ ਜਿਹੜੀ ਆਪਾਂ ਇੱਕ ਗੱਲ ਕਰਨ ਲੱਗੇ ਇੱਕ ਕਾਮਨ ਮੈਨ ਦੇ ਨਾਲ ਇੱਕ ਆਮ ਆਦਮੀ ਦੇ ਨਾਲ ਆਪਾਂ ਗੱਲ ਕਰਨੀ ਆ ਜਿਹਨੇ ਕਿ ਇੱਕ ਮਹਾਨ ਕੰਮ ਜਿਹੜਾ ਕੰਮ ਕੀਤਾ ਆ ਤੇ ਉਹਦੇ ਨਾਲ ਸਾਂਝ ਜਿਹੜੀ ਆਪਾਂ ਬਣਾਉਂਦੇ ਆ ਤੇ ਆਪਣੇ ਨਾਲ ਨੇ ਅੱਜ ਪਰਮਜੀਤ ਪੰਮੀ ਜੀ ਸਤਿ ਸ੍ਰੀ ਅਕਾਲ ਪਰਮਜੀਤ ਜੀ ਸਤਿ
ਸ੍ਰੀ ਅਕਾਲ ਬੀਰਾ ਜੀ ਸਤਿ ਸ੍ਰੀ ਅਕਾਲ
ਜੀ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਉੱਤੇ ਤੇ ਸਾਡਾ ਜਿਹੜਾ ਰੇਡੀਓ ਆ ਆਸਟ੍ਰੇਲੀਆ ਤੋਂ ਚੱਲਦਾ ਆ ਤੇ ਪਰਮਜੀਤ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਆ ਕਿੱਥੇ ਗਿਆ ਇਹ ਪਿੰਡ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ
ਮੇਰਾ ਪਿੰਡ ਭਾਜੀ ਹੈਗਾ ਚੱਕ ਦੇਸ ਰਾਜ ਡਿਸਟ੍ਰਿਕਟ ਜਲੰਧਰ ਤੇ ਬੜੇ ਪਿੰਡ ਦੇ ਲਾਗੇ ਆ ਤਹਿਸੀਲ ਫਲੌਰ
ਅੱਛਾ ਜੀ ਕਿਆ ਬਾਤ ਆ ਤੇ ਪਰਮਜੀਤ ਕੀ ਕਰਦੇ ਆ ਤੁਸੀਂ ਕੰਮ ਕੀ ਕਰਦੇ ਆ
ਮੇਰਾ ਭਾਜੀ ਟੈਕਸੀ ਲੈਣ ਦਾ ਕੰਮ ਆ ਜੀ
ਅੱਛਾ ਮੈਂ ਹੀ ਚਲਾਉਂਦੇ ਆ ਠੀਕ ਆ
ਹਾਂਜੀ ਭਾਜੀ
ਤੇ ਕਿੱਥੇ ਲੋਕਲ ਚਲਾਉਂਦੇ ਆ ਜਾਂ ਤੁਸੀਂ ਇੰਟਰ ਸਟੇਟ ਜਿਹੜੀ ਆ ਜਾਂ ਦਿੱਲੀ ਵਗੈਰਾ ਜਾਂ ਹਰਿਆਣਾ ਵਗੈਰਾ ਇੱਦਾਂ ਇੰਟਰ ਸਟੇਟ ਜਾਂਦੇ ਆ ਤੁਸੀਂ
ਭਾਜੀ ਮੈਂ ਆਲ ਇੰਡੀਆ ਡਰਾਈਵ ਕਰਦਾ ਭਾਜੀ
ਅੱਛਾ ਜੀ ਠੀਕ ਆ ਤੇ ਟੈਕਸੀ ਤੁਸੀਂ ਚਲਾਉਂਦੇ ਆ ਤੇ ਇਸ ਤੋਂ ਇਲਾਵਾ ਮੈਨੂੰ ਪਤਾ ਲੱਗਾ ਵੀ ਤੁਸੀਂ ਸਕੂਲ ਦੇ ਲਈ ਬਹੁਤ ਕੁਛ ਕੀਤਾ ਆ, ਤੇ ਕਿੱਦਾਂ ਇਹ ਲਾਲਸਾ? ਪਹਿਲਾਂ ਇਹ ਦੱਸੋ ਵੀ ਸਕੂਲ ਅੱਜ ਤੋਂ 5 ਸਾਲ ਪਹਿਲਾਂ ਤੁਹਾਡੇ ਸਕੂਲ ਕਿੱਦਾਂ ਦਾ ਸੀ, ਪ੍ਰਾਇਮਰੀ ਸਕੂਲ ਜਿਹੜਾ ਆ?
ਜੀ, ਸਕੂਲ ਦੀ ਗੱਲ ਇਸ ਤਰ੍ਹਾਂ ਆ ਕਿ ਜਿੱਦਾਂ ਜੋ ਵੀ ਕਹਿੰਦੇ ਹੁੰਦੇ ਆ ਨਾ ਵੀ ਜੋ ਪਰਮਾਤਮਾ ਨੇ ਜੋ ਮੇਰੇ ਸਿਰ ਤੇ ਜਿਹੜਾ ਬੰਨਣਾ ਸੀ ਉਹ ਬੰਨਣਾ ਹੀ ਆ ਨਾ, ਤੇ ਕਰਨ ਵਾਲਾ ਪਰਮਾਤਮਾ ਤਾਂ ਬਾਕੀ ਭਾਈ ਭਰਾਵਾਂ ਦੇ ਆਸਰੇ ਤੇ। ਸਕੂਲ ਦੇ ਵਿੱਚ ਭਾਜੀ ਇੰਨਾ ਕੁ ਬੁਰਾ ਹਾਲ ਸੀ ਨਾ, ਮਤਲਬ ਗੋਡੇ ਗੋਡੇ ਘਾਹ ਬਹੁਤ ਜ਼ਿਆਦਾ, ਮਤਲਬ ਸਕੂਲ ਦਾ ਮਤਲਬ ਢਾਂਚਾ ਵਿਗੜਿਆ ਹੋਇਆ ਸੀ। ਤੇ ਸਕੂਲ ਦੇ ਮੈਨੂੰ ਇੱਕ ਵਾਰ ਜਦੋਂ ਮੈਨੂੰ ਸਕੂਲ ਵਾਲੇ ਪਤਾ ਲੱਗਾ ਕਿ ਉਹ ਮੇਰਾ ਟੈਕਸੀ ਲੈਣ ਦਾ ਕੰਮ ਆ, ਮੈਂ ਪਿੰਡ ਦੇ ਵਿੱਚ ਤਾਂ ਘੱਟ ਵੱਧ ਹੀ ਮਤਲਬ ਜਿਹੜਾ ਜਾਂਦਾ ਸੀ ਆਪਣੇ ਕੰਮ ਨਾਲੇ ਮਤਲਬ ਸੀ ਨਾ ਮੇਰਾ, ਤੇ ਕਿਉਂ ਮੈਂ ਇੱਕ ਵਾਰੀ ਨਾ ਬਹੁਤ ਹੋ ਗਿਆ ਸਾਲ ਹੋ ਗਿਆ ਤਾਂ ਮੈਡਮਾਂ ਪਿੰਡ ਦੇ ਵਿੱਚ ਘੁੰਮ ਰਹੀਆਂ ਸੀ ਬੱਚਿਆਂ ਦੇ ਵੀ ਸਾਨੂੰ ਬੱਚੇ ਤੁਸੀਂ ਸਕੂਲੇ ਦਿਓ ਹਨਾ, ਤਾਂ ਮੈਡਮਾਂ ਫਿਰ ਉਹ ਸਾਡੇ ਘਰ ਵੀ ਆਈਆਂ ਤਾਂ ਪਤਾ ਲੱਗਾ ਕਿਸੇ ਨੇ ਸਕੂਲੇ ਬੱਚੇ ਤੇ ਜਦੋਂ ਫਿਰ ਮੈਂ ਸਕੂਲੇ ਮੇਰੇ ਮਨ ਚ ਆਇਆ, ਮੈਂ ਸਕੂਲੇ ਜਾ ਕੇ ਦੇਖਿਆ ਤਾਂ ਸਕੂਲ ਦੇ ਵਿੱਚ ਭਾਜੀ ਗੋਡੇ ਗੋਡੇ ਘਾਹ ਸੀ ਤਾਂ ਬੱਚਿਆਂ ਦੇ ਬੈਠਣ ਦੇ ਜਗ੍ਹਾ ਸਾਫ਼ ਹੈ ਨਹੀਂ ਸੀ ਕਿਤੇ ਵੀ। ਤੇ ਫਿਰ ਮੇਰੇ ਮਨ ਦੇ ਵਿੱਚ ਬਹੁਤ ਮਤਲਬ ਦੁੱਖ ਜਿਹਾ ਲੱਗਾ ਤਾਂ ਮੈਂ ਫਿਰ ਪਿੰਡ ਦੇ ਮੋਹਤਵਾਰ ਬੰਦਿਆਂ ਦੇ ਕੋਲੇ ਗਿਆ ਤੇ ਉਹਨਾਂ ਨੂੰ ਜਾ ਕੇ ਮੈਂ ਫਿਰ ਬੇਨਤੀ ਕੀਤੀ ਆ, ਮੈਂ ਕਿਹਾ ਜੀ ਆਹ ਦੇਖੋ ਸਕੂਲ ਦਾ ਕੀ ਹਾਲ ਚਾਲ ਆ, ਵੀ ਮਤਲਬ ਤੁਸੀਂ ਇਹਨਾਂ ਕੁਛ ਨਾ ਕੁਛ ਸਕੂਲ ਬਾਰੇ ਸੋਚੋ ਹਨਾ, ਜੋ ਸਾਡੇ ਲਾਇਕ ਸੇਵਾ ਆ ਅਸੀਂ ਜ਼ਰੂਰ ਕਰਾਂਗੇ ਹਨਾ।
ਹਾਂਜੀ,
ਤੇ ਚਲੋ ਉਹ ਉਹਨਾਂ ਦੀ ਸੋਚ ਸੀ, ਮੈਂ ਇੱਕ ਵਾਰੀ ਨੀ, ਮੈਂ ਘੱਟੋ ਘੱਟ 8 to 10 ਵਾਰੀ ਗਿਆ ਹੁੰਦਾ। ਜਦੋਂ ਨਹੀਂ ਭਾਜੀ ਕਿਸੇ ਨੇ ਵੀ ਹੈ ਨਾ, ਫਿਰ ਮੈਂ ਮਤਲਬ ਸਟੈਪ ਸਕੂਲ ਪ੍ਰਤੀ ਚੱਕਣ ਦੀ ਕੋਸ਼ਿਸ਼ ਕੀਤੀ ਹਨਾ। ਜਦੋਂ ਮੈਂ ਸਟੈਪ ਚੱਕਣਾ ਸ਼ੁਰੂ ਕੀਤਾ ਆ ਤੇ ਫਿਰ ਕਿਉਂਕਿ ਪਹਿਲਾਂ ਮੈਂ ਸਾਨੂੰ ਆਪਣੇ ਮਤਲਬ ਆਪਣੇ ਵੱਲੋਂ ਮੈਂ ਸਟੈਪ ਚੱਕਿਆ ਤਾਂ ਫਿਰ ਜਿਹਦੇ ਵਿੱਚੋਂ ਮੇਰੇ ਭਾਈ ਭਰਾ ਨੇ ਕਾਫੀਆਂ ਨੇ ਮੈਨੂੰ ਫਿਰ ਸਾਥ ਦਿੱਤਾ।
ਪਰਮਜੀਤ ਜੀ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਵੀ ਸਟੈਪ ਮੈਂ ਚੱਕਿਆ, ਹੁਣ ਪਿੰਡ ਦੀ ਬਸੋਂ ਤਾਂ ਕੋਈ 2-3 ਹਜ਼ਾਰ ਦੇ ਕਰੀਬ ਹੋਣੀ ਆ, ਤੁਹਾਨੂੰ ਕੀ ਜ਼ਰੂਰਤ ਪੈ ਗਈ? ਤੁਹਾਡਾ ਤਾਂ ਟੈਕਸੀ ਦਾ ਬੜਾ ਵਧੀਆ ਕੰਮ ਚੱਲਣ ਡਿਆ ਆ, ਕੀ ਗੱਲ ਸੀ ਕਿ ਤੁਸੀਂ ਸੋਚਿਆ ਵੀ ਮੈਂ ਸਕੂਲ ਦਾ ਸੁਧਾਰ ਕਰਨਾ ਆ? ਕਿਹੜੀ ਸੋਚ ਸੀ, ਕਿਸੇ ਨੇ ਕਿਹਾ ਸੀ ਜਾਂ ਵੈਸੇ ਹੀ ਮਨ ਚ ਆਇਆ, ਕਿਉਂਕਿ ਪਹਿਲਾਂ ਤਾਂ ਤੁਸੀਂ ਏਦਾਂ ਕਦੇ ਸੋਚਿਆ ਨੀ ਸੀ?
ਭਾਜੀ ਮੇਰੀ ਸੋਚ ਅਸਲ ਦੇ ਵਿੱਚ ਕੀ ਹੈ ਨਾ ਕਿ ਮੈਂ ਪੜ੍ਹਿਆ ਨੀ ਹੈਗਾ ਭਾਜੀ, ਮੈਂ 7 ਕਲਾਸਾਂ ਕੀਤੀਆਂ, ਮੈਂ 8ਵੀਂ ਦੇ ਵਿੱਚੋਂ ਹਟਿਆ ਆ ਜੀ। ਤੇ ਜਿਸ ਟਾਈਮ ਮੈਂ ਟੈਕਸੀ ਦਾ ਕੰਮ ਜਿੱਦਾਂ ਮੈਂ ਕਰਦਾ ਸੀ ਤਾਂ ਉਸ ਟਾਈਮ ਸਾਈਨ ਬੋਰਡ ਨੀ ਸੀ, ਦਿੱਲੀ ਵਗੈਰਾ ਜਾਂ ਕਿਤੇ ਵੀ ਜਾਂਦੇ ਹੁੰਦੇ ਸੀ ਅਸੀਂ ਮੋੜ ਗਿਣਦੇ ਸੀ ਜਾਂ ਲਾਈਟਾਂ ਗਿਣਦੇ ਹੁੰਦੇ ਸੀ। ਤੇ
ਜਿੱਦਾਂ ਮੈਂ ਜਾਂਦੇ ਸੀ ਰਾਸਤੇ ਦੇ ਵਿੱਚ ਨਾ,
ਹਾਂਜੀ ਜਦੋਂ ਦਿੱਲੀ ਸ਼ਹਿਰ ਚ ਜਾਈਦਾ ਸੀ ਅਸੀਂ ਲਾਈਟਾਂ ਗਿਣੀਆਂ ਸੀ, ਇੰਨੇ ਤੋਂ ਲੈਫਟ ਹੋਈਦਾ ਇੰਨੇ ਤੋਂ ਰਾਈਟ ਹੋਈਦਾ ਨਾ। ਹੁਣ ਹਰੇਕ ਸ਼ਹਿਰਾਂ ਦੇ ਵਿੱਚ ਫਲਾਈਓਵਰ ਬਣ ਗਏ ਤਾਂ ਹਰੇਕ ਸ਼ਹਿਰਾਂ ਦੇ ਵਿੱਚ ਸਾਈਨ ਬੋਰਡ ਲੱਗ ਗਏ ਆ। ਤੇ ਫਿਰ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਸੀ ਵੀ ਚਲੋ ਮੈਂ ਆ ਵੀ ਜਿਹੜੇ ਪੈਸੇ ਵਾਲੇ ਬੰਦੇ ਉਹ ਤਾਂ ਇੰਗਲਿਸ਼ ਸਕੂਲਾਂ ਦੇ ਵਿੱਚ ਬੱਚੇ ਪੜ੍ਹਾ ਰਹੇ ਆ, ਸਾਰਾ ਕੁਛ ਕਰ ਰਹੇ ਆ ਹਨਾ, ਮੇਰੇ ਵੀ ਬੱਚੇ ਇੰਗਲਿਸ਼ ਸਕੂਲ ਦੇ ਵਿੱਚ ਜਾਂਦੇ ਸੀ ਹਨਾ। ਤੇ ਫਿਰ ਮੈਂ ਸੋਚਿਆ, ਮੈਂ ਕਿਹਾ ਚਲੋ ਮੈਂ ਤਾਂ ਔਖਾ ਸੌਖਾ ਜਿੱਦਾਂ ਮਤਲਬ ਕਰ ਲਿਆ ਵੀ ਮੈਂ ਪੜ੍ਹਿਆ ਨੀ, ਮੈਂ ਇਹ ਚਾਹੁੰਦਾ ਵੀ ਜਿਹੜੇ ਬੱਚੇ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਮੈਂ ਪੜ੍ਹਾਉਣ ਦੀ ਕੋਸ਼ਿਸ਼ ਕਰਾਂ ਹਨਾ। ਤੇ ਜੇ ਸਾਡੇ ਸਕੂਲ ਨੂੰ ਨੋਟਿਸ ਆ ਗਿਆ ਸੀ ਵੀ ਚੱਕ ਦੇ ਰਾਜ ਦਾ ਸਕੂਲ 25 ਤਰੀਕ ਤੋਂ ਬੰਦ ਕੀਤਾ ਗਿਆ ਆ।
ਅੱਛਾ ਜੀ,
ਫਿਰ ਜਿਦਾਂ ਇਸ ਗੱਲ ਦਾ ਆ ਮੈਨੂੰ ਮਤਲਬ ਬਹੁਤ ਜ਼ਿਆਦਾ ਸੱਟ ਲੱਗੀ ਤੇ ਮੈਂ ਉਸ ਸਕੂਲੇ ਬੱਚੇ ਪੂਰੇ ਕਰਕੇ ਮਤਲਬ ਸਾਰਾ ਕੁਛ ਮਤਲਬ ਚਲੋ ਪਰਮਾਤਮਾ ਦੀ ਕਿਰਪਾ ਨਾਲ ਹੋ ਗਿਆ ਸੈਟ ਨਾ ਹੀ। ਮੈਨੂੰ ਤਾਂ ਸਿਰਫ ਇੱਕ ਇਸ ਗੱਲ ਨਾਲ ਰਿਹਾ ਭਾਜੀ ਵੀ ਮੈਂ ਪੜ੍ਹਿਆ ਨੀ ਹੈਗਾ, ਮੈਂ ਕਹਿੰਦਾ ਵੀ ਕਿਸੇ ਦਾ ਬੱਚਾ ਪੜ੍ਹੇ ਕਿਸੇ ਦੇ ਬੱਚਿਆਂ ਮਗਰ ਸਾਡੇ ਬੱਚੇ ਵੀ ਪੜ੍ਹਨ, ਤਾਂ ਇਸ ਕਰਕੇ ਮੇਰੀ ਇਹੀ ਮਨ ਦੇ ਵਿੱਚ ਖੁਆਇਸ਼ ਸੀ ਕਿ ਮੇਰੇ ਇੰਨੀ ਕੁ ਮੇਰੇ ਮਨ ਨੂੰ ਖੁਸ਼ੀ ਮਿਲੀ ਆ ਜਦੋਂ ਮੁੜ ਕੇ ਸਕੂਲ ਚੱਲਿਆ ਤਾਂ ਸਕੂਲ ਦੇ ਵਿੱਚ ਸਾਥ ਦਿੱਤਾ ਸਾਰਿਆਂ ਨੇ ਫਿਰ ਹੌਲੀ ਹੌਲੀ।
ਤੇ ਠੀਕ ਹੈ, ਸਾਡੇ ਸਾਡੇ ਕਿਹੜੇ ਕਿਹੜੇ ਕੰਮ ਕੀਤੇ ਤੁਸੀਂ
ਸਕੂਲ ਦੇ ਵਿੱਚ? ਭਾਜੀ ਸਭ ਨਾਲ ਪਹਿਲਾਂ ਕੰਮ ਕੀਤਾ ਜੀ ਪਾਣੀ ਵਾਲੇ ਫਿਲਟਰ ਲਵਾਇਆ। ਤੇ ਜਦੋਂ ਮੈਂ ਫਸਟ ਟਾਈਮ ਸਕੂਲੇ ਗਿਆ, ਸਕੂਲੇ ਟਾਟ ਫੜੇ ਹੋਏ ਸੀ ਤਾਂ ਫੜੇ ਹੋਏ ਟਾਟਾਂ ਦੇ ਉੱਪਰ ਬੱਚੇ ਬੈਠੇ ਹੋਏ ਸੀ। ਤੇ ਪਹਿਲਾਂ ਮੈਂ ਫਿਲਟਰ ਲਵਾਇਆ, ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਉਸੇ ਟਾਈਮ ਸ਼ਹਿਰ ਗਿਆ, ਮੈਂ ਟਾਟ ਲੈ ਕੇ ਆਇਆ। ਟਾਟ ਲਿਆ ਕੇ ਤਾਂ ਫਿਰ ਮੈਂ ਉੱਥੇ ਪ੍ਰਾਈਵੇਟ ਟੀਚਰ ਰੱਖੇ, ਤੇ ਪ੍ਰਾਈਵੇਟ ਟੀਚਰ ਰੱਖ ਕੇ ਫਿਰ
ਤੁਸੀਂ ਪ੍ਰਾਈਵੇਟ ਟੀਚਰ ਰੱਖ ਲੈ ਪਰਮਜੀਤ ਜੀ, ਤੁਸੀਂ ਪ੍ਰਾਈਵੇਟ ਟੀਚਰ ਰੱਖ ਲੈ, ਪਰ ਉਸ ਤੋਂ ਬਾਅਦ ਉਹਨਾਂ ਦੀ ਤਨਖਾਹ ਦਾ ਤੁਸੀਂ ਕਿੱਥੋਂ ਪ੍ਰਬੰਧ ਕੀਤਾ? ਟੈਕਸੀ ਦਾ ਕੰਮ ਤਾਂ ਚਲੋ ਠੀਕ ਠਾਕ ਹੀ ਆ, ਇੱਦਾਂ ਹੁੰਦਾ ਵੀ ਤਨਖਾਹ ਦਾ ਕਿੱਧਰੋਂ ਪ੍ਰਬੰਧ ਕਰ ਲਿਆ ਸੀ ਤੁਸੀਂ?
ਭਾਜੀ ਤਨਖਾਹ ਦਾ ਏਦਾਂ ਪ੍ਰਬੰਧ ਕੀਤਾ ਵੀ ਜਿੱਦਾਂ ਹੁਣ ਸਾਡੇ ਪਿੰਡ ਦੇ ਵਿੱਚੋਂ ਜਿੱਦਾਂ ਪਹਿਲਾਂ ਫਸਟ ਟਾਈਮ ਆਪਣੇ ਦਲਜੀਤ ਭਾਜੀ ਜਿਹਨਾਂ ਨਾਲ ਮੈਂ ਗੱਲ ਕਰ ਰਿਹਾ ਇਹਨਾਂ ਨੇ ਵੀ ਸਾਡਾ ਸਾਥ ਦਿੱਤਾ ਤੇ ਫਿਰ ਉਹ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਬਹੁਤ ਦਾਨੀ ਸੱਜਣ ਬੈਠੇ ਆ ਜਿਹਨਾਂ ਨੇ ਹੌਲੀ ਹੌਲੀ ਜਦੋਂ ਕਿਉਂਕਿ ਜਦੋਂ ਮੈਂ ਮੇਰੇ ਦਲਜੀਤ ਭਾਜੀ ਉਹਨਾਂ ਨੇ ਮੇਰਾ ਸਟਾਰਟਿੰਗ ਦੇ ਵਿੱਚ ਸਾਥ ਦਿੱਤਾ ਤੇ ਸਾਡੇ ਸਾਬਕਾ ਸਰਪੰਚ ਆਪਣੇ ਅਮਰਜੀਤ ਹੋਣੀ ਸੀ ਭਾਜੀ ਹੋਣੀ ਕੈਨੇਡਾ ਗਏ ਆ ਉਹਨਾਂ ਨੇ ਵੀ ਸਾਥ ਦਿੱਤਾ ਫਿਰ ਮੈਂ ਭਾਜੀ ਏਦਾਂ ਸੋਚਿਆ ਸਾਡੇ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਪਿੰਡ ਦੀ ਆਈ ਡੀ ਬਣਾਈ ਹੋਰ ਚੱਕ ਦੇਸ਼ ਰਾਜ ਦੀ ਫਿਰ ਉਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਸਕੂਲ ਉਹ ਫਿਰ ਸਕੂਲ ਵਾਲੇ ਭਾਜੀ ਚਾਹਣ ਲੱਗ ਗਿਆ ਫੇਸਬੁੱਕ ਤੇ ਤਾਂ ਉਹ ਚਾਹਣਦੇ ਕਿਉਂਕਿ ਮੈਂ ਪੜਿਆ ਨੀ ਹੈਗਾ ਤੇ ਮੈਂ ਚਾਹ ਨੀ ਸਕਦਾ ਇਹ ਤਾਂ ਨਾ ਮੈਨੂੰ ਇਹਦੇ ਮੈਨੂੰ ਫੋਨ ਕਰਨ ਤੋਂ ਤਾਂ ਸੁਣ ਤੋਂ ਇਲਾਵਾ ਨੀ ਮਤਲਬ ਤੇ ਉਹਨੇ ਫਿਰ ਕਦੇ ਹੌਲੀ ਹੌਲੀ ਭਾਜੀ ਮੇਰੇ ਨਾਲ ਕੰਟੈਕਟ ਹੁੰਦਾ ਰਿਹਾ ਲੋਕਾਂ ਦਾ ਮੈਂ ਆਪਣਾ ਫੋਨ ਨੰਬਰ ਉੱਪਰ ਦਿੱਤਾ ਤੇ ਕਿਸੇ ਨੇ ਮੈਨੂੰ 10 ਕਿਸੇ ਨੇ 20 ਕਿਸੇ ਨੇ 50 ਏਦਾਂ ਕਰਦੇ ਕਰਦੇ ਹੈਨਾ ਮੈਂ ਸੋਚਿਆ ਨੀ ਸੀ ਮੈਂ ਮਤਲਬ ਹਾਈ ਮਤਲਬ ਪਹੁੰਚਾਂਗੇ ਹੈਨਾ
ਜੀ
ਤੇ ਫਿਰ ਏਦਾਂ ਆਪਣੇ ਪ੍ਰਾਈਵੇਟ ਟੀਚਰ ਰੱਖੇ ਉਹ ਤੋਂ ਬਾਅਦ ਦੇ ਵਿੱਚ ਵੀ ਸਾਰੇ ਸਕੂਲ ਨੂੰ ਪੱਕਾ ਕੀਤਾ ਗਿਆ ਜਿੱਥੇ ਘਾਹ ਹੁੰਦੇ ਸੀ
ਅੱਛਾ
ਤੇ ਪੱਕੇ ਕਰਕੇ ਫਿਰ ਸਾਰੇ ਸਕੂਲ ਨੂੰ ਰੰਗ ਕੀਤਾ ਗਿਆ ਰੰਗ ਵੀ ਬਾਲਟੀਆਂ ਵਾਲਾ ਕੀਤਾ ਵੀ ਜਿਹਦੇ ਵਿੱਚੋਂ ਆਪਣੇ ਮੋਨੂ ਪੈਂਚ ਸਾਡੇ ਪਿੰਡ ਦਾ ਮੁੰਡਾ ਬਹੁਤ ਮੂਹਤਵਾਰ ਆ ਬਹੁਤ ਗੁੱਡ ਮੁੰਡਾ ਆ ਉਸ ਮੁੰਡੇ ਨੇ ਵੀ ਬਹੁਤ ਸਾਥ ਦਿੱਤਾ ਤੇ ਫਿਰ ਸਾਰੇ ਬਾਲਟੀਆਂ ਵਾਲਾ ਰੰਗ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਪਾਰਕ ਬਣਾਈ ਤਾਂ ਮੈਨੂੰ ਸਭ ਨਾਲੋਂ ਜ਼ਿਆਦਾ ਭਾਜੀ ਖੁਸ਼ੀ ਕਿਸ ਟਾਈਮ ਮਿਲੀ ਸੀ ਨਾ ਜਦੋਂ ਮੈਂ ਸਕੂਲੇ ਜਾਂਦਾ ਸੀ ਹਨਾ ਮੈਨੂੰ ਬੱਚਿਆਂ ਨੇ ਕਹਿਣਾ ਅੰਕਲ ਜੀ ਸਤਿ ਸ੍ਰੀ ਅਕਾਲ ਹਨਾ ਤੇ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਦਾ ਜਵਾਬ ਦੇਣਾ ਤਾਂ ਮੈਂ ਜਵਾਬ ਦੇ ਕੇ ਬਹਿ ਜਾਣਾ ਹਨਾ ਜਦੋਂ ਨਾ ਸਕੂਲ ਦੇ ਵਿੱਚ ਭਾਜੀ ਝੂਲੇ ਬਣੇ ਆ ਝੂਲੇ ਲਾਏ ਆ ਤਾਂ ਜਦੋਂ ਮੈਂ ਸਕੂਲੇ ਗਿਆ ਮੈਨੂੰ ਸਾਰੇ ਨਿਆਣਿਆਂ ਨੇ ਥੈਂਕ ਯੂ ਕਿਹਾ ਕਿਸੇ ਨੇ ਸਤਿ ਸ੍ਰੀ ਅਕਾਲ ਨੀ ਪਾਈ ਸੀ ਮੈਨੂੰ ਕਹਿੰਦੇ ਅੰਕਲ ਜੀ ਤੁਹਾਡਾ ਥੈਂਕ ਯੂ ਹਨਾ ਤੇ ਉਸ ਟਾਈਮ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਆ ਮੈਂ ਕਿਹਾ ਵੀ ਅੱਜ ਮੈਂ ਮਤਲਬ ਨਿਆਣਿਆਂ ਦਾ ਮਨ ਜਿੱਤ ਲਿਆ ਹਨਾ ਤੇ ਇਸ ਕਰਕੇ ਭਾਜੀ ਹੁਣ ਜਿੱਦਾਂ ਮਤਲਬ ਬੱਚਿਆਂ ਨੂੰ ਆਪਾਂ ਸਾਲ ਦੇ ਵਿੱਚ 3-3 ਯੂਨੀਫਾਰਮਾਂ ਦਿੰਦੇ ਆ
ਅੱਛਾ ਜੀ
ਤਾਂ ਫਿਰ ਆਪਾਂ ਕਿੱਟਾਂ ਤੇ ਉਹ ਤੋਂ ਬਾਅਦ ਬੂਟ ਜਰਾਬਾਂ ਕਾਪੀਆਂ ਕਿਤਾਬਾਂ ਮਤਲਬ ਜੋ ਵੀ ਆਪਣੇ ਤੋਂ ਮਤਲਬ ਹੈਗਾ ਸਾਥ ਸਕਦਾ ਆ ਤੇ ਪਰ ਜਿਹਦੇ ਵਿੱਚ ਇਹ ਆ ਭਾਜੀ ਸਿਰਫ ਇੱਕ ਮੇਰਾ ਪਰਮਜੀਤ ਦਾ ਨਾਂ ਚੱਲ ਰਿਹਾ ਆ ਹਕੀਕਤ ਪਰਮਜੀਤ ਨੇ ਸਟੈਪ ਜ਼ਰੂਰ ਪੱਟਿਆ ਆ ਮੈਂ ਸਟੈਪ ਜ਼ਰੂਰ ਪੱਟਿਆ ਸੀ ਮੇਰਾ ਨਾਂ ਚੱਲ ਰਿਹਾ ਪਰ ਜੇ ਦਲਜੀਤ ਭਾਜੀ ਹੋਣਾ ਵਰਗੇ ਜਾਂ ਹੋਰ ਆਪਣੇ ਜਿੰਨੇ ਵੀ ਮੋਹਤਵਾਰ ਬੰਦੇ ਆ ਮੈਂ ਸਾਰਿਆਂ ਦਾ ਜਿੱਦਾਂ ਆਪਣੇ ਸ਼ਿੰਦਰ ਅੰਕਲ ਟਿੱਕੇ ਭਾਜੀ ਹੋਣੀ ਕੁਲਵਿੰਦਰ ਪੌਲਸੀਆ ਅਮਰਜੀਤ ਭਾਜੀ ਹੋਣੀ ਬਾਹਮਣ ਹੋਣੀ ਮਤਲਬ ਬਹੁਤ ਮੇਰੇ ਕੋਲੇ ਨਾਮ ਆ ਤੇ ਮੈਂ ਹੁਣ ਜੇ ਸਾਰਿਆਂ ਦਾ ਨਾਂ ਲੈਣਾ ਸ਼ੁਰੂ ਕੀਤਾ ਤਾਂ ਮਤਲਬ ਆਪਣਾ ਟਾਈਮ ਇਹਦੇ ਵਿੱਚ ਹੀ ਲੱਗ ਜਾਣਾ ਸਾਰਿਆਂ ਨੇ ਨਾ ਜੇ ਸਾਰੇ ਸਾਥ ਨਾ ਦਿੰਦੇ ਭਾਜੀ ਤੇ ਅੱਜ ਤੁਸੀਂ ਵੀ ਪਰਮਜੀਤ ਦੀ ਇੰਟਰਵਿਊ ਨਾ ਕਰਦੇ ਹੁੰਦੇ ਠੀਕ ਹੈ
ਇਹ ਪਰਮਜੀਤ ਤੇਰੇ ਸਹਿਯੋਗ ਦੇ ਨਾਲ ਹੋਇਆ ਇੰਨਾ ਜ਼ਿਆਦਾ ਕੰਮ ਕੀਤਾ ਤੇ ਬਹੁਤ ਖੁਸ਼ੀ ਹੋਈ ਜਿੱਦਾਂ ਤੁਸੀਂ ਉਹ ਪੇਜ ਦੀ ਗੱਲ ਕੀਤੀ ਕਿਉਂਕਿ ਮੈਂ ਤਾਂ ਆ ਗਿਆ ਮੇਰੇ ਆਉਣ ਤੋਂ ਬਾਅਦ ਹੀ ਤੁਸੀਂ ਇੰਨਾ ਸਟੈਪ ਚੱਕਿਆ ਤੇ ਮੈਨੂੰ ਵੀ ਪਹਿਲਾਂ ਐਕਚੁਲੀ ਇਹ ਹੋਇਆ ਸੀ ਜੋ ਤੁਸੀਂ ਪਹਿਲੀ ਵਾਰ ਗੱਲ ਕੀਤੀ ਮੈਨੂੰ ਲੱਗਾ ਵੀ ਉਦਾਂ ਗੱਲਾਂ ਆ ਉੱਪਰਲੀਆਂ ਹਨਾ ਚਲੋ ਪਰ ਮੈਨੂੰ ਉਮੀਦ ਨੀ ਸੀ ਪਰ ਮੈਂ ਉਹ ਜਿੱਦਾਂ ਫੇਸਬੁੱਕ ਦੇ ਉੱਤੇ ਕੱਲਾ ਕੱਲਾ ਕੰਮ ਤੁਸੀਂ ਕਰਦੇ ਆ ਆਪਣਾ ਕੰਮ ਛੱਡ ਕੇ ਵੀ ਤੇ ਖਾਸ ਤੌਰ ਤੇ ਜਿਹੜੀ ਪੇਂਟਿੰਗ ਆ ਪੇਂਟਿੰਗ ਦਾ ਕਿੱਥੋਂ ਫੁਰਨਾ ਆਇਆ ਵੀ ਆ ਕੰਧਾਂ ਵੀ ਤੁਸੀਂ ਬਹੁਤ ਵਧੀਆ ਬਣਾ ਦਿੱਤੀਆਂ ਇੰਨੀ ਜ਼ਿਆਦਾ ਜਾਣੀ ਮੈਨੂੰ ਲੱਗਦਾ ਵੀ ਜਿੱਦਾਂ ਸਵਰਗ ਹੀ ਆ ਸਕੂਲ ਬਣਾ ਦਿੱਤਾ ਤੁਸਾਂ ਨੇ
ਭਾਜੀ ਪੇਂਟਿੰਗ ਦਾ ਏਦਾਂ ਨਾ ਜਿੱਦਾਂ ਮੇਰੇ ਮਨ ਦੇ ਵਿੱਚ ਇਹ ਗੱਲ ਸੀ ਨਾ ਮੈਂ ਕਿਹਾ ਵੀ ਜਿੱਦਾਂ ਰੰਗ ਕਰਦੇ ਆ ਬਾਹਰਲੇ ਪਾਸੇ ਨਾ ਵੀ ਸਕੂਲ ਦਾ ਕਿਉਂਕਿ ਸਾਡੇ ਸਕੂਲ ਦਾ ਜਿਹੜਾ ਬੋਰਡ ਵੀ ਆ ਉਹ ਵੀ ਨੀ ਲਿਖਿਆ ਸੀ ਵੀ ਜਿੱਦਾਂ ਪ੍ਰਾਇਮਰੀ ਸਕੂਲ ਚੱਕ ਦੇਸ਼ ਰਾਜ ਹਨਾ ਸਾਡੇ ਆਪਣੇ ਬੋਰਡ ਹੈ ਨੀ ਸੀ ਤਾਂ ਪਹਿਲਾਂ ਮੈਂ ਬੋਰਡ ਬਣਾਇਆ ਫਿਰ ਮੈਂ ਸੋਚਿਆ ਮੈਂ ਕਿਹਾ ਸੈਂਪਲ ਕਹਿੰਦਾ ਆ ਵੀ ਫੁੱਲ ਫਲ ਬੱਚੇ ਜਿਉਂ ਕਿ ਕੋਈ ਵੀ ਇਨਸਾਨ ਸਕੂਲ ਦੇ ਮੋਹ ਦੀ ਲੰਘੇ ਨਾ ਸਕੂਲ ਵਾਲੀ ਜ਼ਰੂਰ ਦੇਖੇ ਹਨਾ ਵੀ ਸਕੂਲ ਆਪਣੇ ਆਪ ਨੂੰ ਖਿੱਚੇ ਹਨਾ ਤੇ ਬੱਚਾ ਕਵੇ ਮੈਂ ਇੱਥੇ ਪੜ੍ਹਨਾ ਆ ਤਾਂ ਇਸ ਕਰਕੇ ਆਪਣੇ ਮੰਗਾ ਭਾਜੀ ਆ ਸਾਡੇ ਪਿੰਡ ਤੋਂ ਉਹਨਾਂ ਦੇ ਛੋਟੇ ਬ੍ਰਦਰ ਆ ਮੈਨੂੰ ਉਹਨਾਂ ਦਾ ਨਾਂ ਦਾ ਨੀ ਪਤਾ ਹੈਗਾ ਵੀ ਮੈਨੂੰ ਨਾਮ ਭੁੱਲ ਗਿਆ ਉਹ ਪੇਂਟਿੰਗ ਕਰਦੇ ਆ ਉਸ ਮੇਰੇ ਭਰਾ ਨੇ ਮਤਲਬ ਪੇਂਟਿੰਗ ਦਾ ਸਾਥ ਦਿੱਤਾ ਕਾਫੀ ਹਾਂਜੀ ਉਹ ਮੁੰਡੇ ਨੇ ਮਤਲਬ ਪੇਂਟਿੰਗ ਸਾਰੀ ਕੀਤੀ ਆ ਤੇ ਹੁਣ ਸਕੂਲ ਦੇ ਵਿੱਚ ਭਾਜੀ ਇੱਕ ਹੋਰ ਆਪਾਂ ਸਿਸਟਮ ਕੀਤਾ ਆ ਸਕੂਲ ਦੇ ਵਿੱਚ ਆਪਣੇ ਮੁੰਡੇ ਨੇ ਦੂਜੇ ਨੇ ਵੀ ਬਹੁਤ ਸਾਥ ਦਿੱਤਾ ਆ ਆਪਣੇ ਅਜੇ ਬੰਸ ਲਿਆ ਤੇ ਅਸੀਂ ਇੱਕ ਰੂਮ ਤਿਆਰ ਕੀਤਾ ਆ ਸਪੈਸ਼ਲੀ, ਰੂਮ ਦੇ ਵਿਚ ਅਸੀਂ ਸਕਰੀਨ ਲਾਈ ਆ, ਤੇ ਸਕਰੀਨ ਲਾ ਕੇ ਜਿਦਾਂ ਬੱਚਿਆਂ ਨੂੰ 2 ਘੰਟੇ ਪੜਾਇਆ ਜਾਂਦਾ ਆ ਬਈ ਫਿਲਮਾਂ ਲਾ ਕੇ, ਜਿਦਾਂ ਕਾਰਟੂਨ ਦੀਆਂ ਫਿਲਮਾਂ ਲਾਉਂਦੇ ਆਪਾਂ ਜਿਹਦੇ ਵਿਚ ਮਦਦ ਪੜਾਉਂਦੇ ਆ, ਦੱਸਦੇ ਆ ਵੀ ਬਾਅਦ ਜਿਦਾਂ ਬੱਚੇ ਛੋੜਿਆਂ ਨੂੰ ਪੜਾਉਂਦੇ ਆ, ਹਨਾ
ਹਾਂਜੀ ਸਮਾਰਟ ਕਲਾਸਿਸ ਦੀ ਗੱਲ ਕਰਦੇ ਤੁਸੀਂ?
ਹਾਂ ਹਾਂ ਸਮਾਰਟ ਕਲਾਸ ਭਾਜੀ, ਹਨਾ
ਠੀਕ ਆ।
ਉਹ ਹੁਣ ਮਹੀਨਾ ਡੇਢ ਮਹੀਨਾ ਹੋਇਆ ਬਈ ਸਮਾਰਟ ਕਲਾਸ ਵੀ ਆਪਾਂ ਉੱਥੇ ਸਟਾਰਟ ਕੀਤੀ ਆ, ਉਹਦੇ ਵਿਚ ਮਤਲਬ ਮੁੰਡਾ ਅਜੇ ਵਰਤ ਲਿਆ, ਉਹਨੇ ਬਹੁਤ ਸਾਥ ਦਿੱਤਾ ਆ, ਤੇ 2 ਘੰਟੇ ਉਹ ਮੁੰਡਾ 2 ਘੰਟੇ ਉਹ ਮੁੰਡਾ ਬੱਚਿਆਂ ਨੂੰ ਪੜਾਉਂਦਾ ਵੀ ਆ, ਤੇ ਬੱਚੇ ਮਤਲਬ ਬਹੁਤ ਪਿਆਰ ਨਾਲ ਪੜ੍ਹਦੇ ਆ, ਹਨਾ।
ਅੱਛਾ, ਉਹ ਜਾਣੀ ਆਪਣੇ ਤੌਰ ਤੇ ਪੜਾਉਂਦੇ ਆ ਵੱਖਰਾ ਹੈ ਬੱਚਿਆਂ ਨੂੰ?
ਹਾਂਜੀ ਹਾਂਜੀ, ਆਪਣੇ ਤੌਰ ਤੇ 2 ਘੰਟੇ ਮਤਲਬ ਬੱਚਿਆਂ ਨੂੰ ਪੜਾਉਂਦਾ ਆ, ਤੇ ਆਪਣੇ ਉਹ ਸਮਾਰਟ ਕਲਾਸ ਦੇ ਬੱਚਿਆਂ ਨੂੰ।
ਅੱਛਾ ਜੀ, ਠੀਕ ਆ। ਤੇ ਪਰਮਜੀਤ ਜੀ, ਇੱਕ ਜਿੱਦਾਂ ਹੁਣ ਪੰਜਾਬ ਚ ਬੜਾ ਇਹ ਚੱਲਿਆ ਆ ਵੀ ਨਸ਼ੇ ਕਰਦੇ ਆ, ਹਨਾ, ਅਸੀਂ ਗੱਲਾਂ, ਮੈਂ ਪਹਿਲਾਂ ਪ੍ਰੋਗਰਾਮ ਦੇ ਤੁਹਾਡੇ ਜੋੜਨ ਤੋਂ ਪਹਿਲਾਂ ਗੱਲਾਂ ਇਹ ਕਰਦੇ ਹਟੇ ਆ, ਅਸੀਂ ਸਰੋਤਿਆਂ ਨੇ ਵੀ ਸਾਂਝਾ ਪਾਈਆਂ, ਮੁੱਦਾ ਮੇਨ ਇਹੀ ਭਖਿਆ ਹੋਇਆ ਆ ਖਾਸ ਤੌਰ ਤੇ NRI ਦੇ ਵਿਚ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਗਲਤ ਹੋ ਗਏ ਆ, ਉੱਥੇ ਨੀ ਹੁਣ ਕੋਈ ਪੁੱਛਦਾ, ਉੱਥੇ ਤਾਂ ਨਸ਼ੇ ਦਾ ਬਹੁਤ ਜ਼ਿਆਦਾ ਕੰਮ ਵੱਧ ਗਿਆ। ਤੇ ਆ ਤੁਸੀਂ ਕਿੰਨਿਆਂ ਦੇ ਨਾਮ ਲੈ ਦਿੱਤੇ ਆ, ਜਾਣੀ ਆ ਪਿੰਡ ਦੇ ਸਾਰੇ ਹੈਗੇ ਆ, ਹਨਾ, ਮੁੰਡੇ, ਜਾਣੀ ਮੈਨੂੰ ਲੱਗਦਾ ਵੀ ਇਹ ਸਾਰੇ ਯੰਗ ਬਲੱਡ ਹੈਗਾ ਵੀ 20-30 ਸਾਲ ਦੀ ਉਮਰ ਦੇ ਵਿਚਕਾਰ ਵਿਚਕਾਰ ਮੈਨੂੰ ਲੱਗਦਾ ਵੀ ਤੁਸੀਂ ਇਹ ਸਾਰਿਆਂ ਦੇ ਨਾਮ ਲਏ ਆ, ਇਹ ਇੱਕ ਤਰ੍ਹਾਂ ਦਾ ਚੇਂਜ ਕਿੱਦਾਂ ਵੀ ਤੁਹਾਨੂੰ ਲੱਗਦਾ ਵੀ ਇਹ ਜੇ ਇੰਨੇ ਉਹ ਐਫਰਟ ਕਰਦੇ ਆ, ਇਹਦਾ ਮਤਲਬ ਇਹ ਆ ਵੀ ਨਸ਼ਿਆਂ ਦੇ ਵਿੱਚ, ਨਸ਼ਿਆਂ ਤੋਂ ਬਚਾ ਏਦਾਂ ਦੇ ਕੰਮਾਂ ਚ ਰੁੱਝਿਆ ਹੋਣਾ, ਇਹ ਵੀ ਇੱਕ ਕਾਰਨ ਆ ਵੀ ਨਸ਼ਿਆਂ ਤੋਂ ਦੂਰ ਆ ਉਹ, ਵੀ ਉਹ ਏਦਾਂ ਦੇ ਕੰਮਾਂ ਦੇ ਵਿੱਚ ਇੰਨਾ ਰੁੱਝੇ ਹੋਏ ਆ ਕਿ ਇੱਕ ਸੋਸਾਇਟੀ ਇੰਨੀ ਵਧੀਆ ਮਿਲ ਗਈ ਆ ਵੀ ਨਹੀਂ ਆਪਾਂ ਪਿੰਡ ਦੇ ਲਈ ਕੁਛ ਕਰਨਾ ਆ, ਉਹ ਬਚੇ ਵੀ ਹੋਏ ਆ, ਸਾਨੂੰ ਲੱਗਦਾ ਏਦਾਂ?
ਹਾਂਜੀ ਭਾਜੀ, ਇਹ ਗੱਲ ਹੈਗੀ ਆ ਵੀ ਜਿੱਦਾਂ ਬਹੁਤ ਮੁੰਡਿਆਂ ਦੀ ਸੋਚ ਇੱਦਾਂ ਦੀ ਆ। ਹੁਣ ਐਵੇਂ ਮੈਂ ਆਪਣੇ ਸਕੂਲ ਦਾ ਜਿਹੜਾ ਆਪਣਾ ਸਟੈਪ ਚੱਕਿਆ ਗਿਆ ਹੈ ਭਾਜੀ, ਇਸ ਸਕੂਲ ਦਾ ਆਪਣੇ ਪਿੰਡ ਦੇ ਵਿੱਚ ਬਹੁਤ ਪ੍ਰਭਾਵ ਪਿਆ, ਤੇ ਆਪਣੇ ਪਿੰਡ ਦੇ ਵਿੱਚ ਵੀ ਪ੍ਰਭਾਵ ਪਿਆ, ਤੇ ਬਾਹਰਲੇ ਪਿੰਡਾਂ ਮੁੰਡੇ ਫਰੈਂਡ ਆ ਮੇਰੇ, ਕਾਫੀਆਂ ਦੇ ਪ੍ਰਭਾਵ ਪਿਆ। ਉਹ ਕਹਿੰਦੇ ਯਾਰ ਆਹ ਚੀਜ਼ਾਂ, ਕਿਉਂਕਿ ਬਹੁਤ ਮੇਰਾ ਮਾਨ ਜਦੋਂ ਰਵਿਦਾਸ ਮਹਾਰਾਜ ਦਾ ਨਗਰ ਕੀਰਤਨ ਨਿਕਲਿਆ, ਮੈਨੂੰ ਉਸ ਟਾਈਮ ਸਨਮਾਨ ਕੀਤਾ ਗਿਆ ਹਨਾ ਪਿੰਡ ਪ੍ਰਤੀ ਮੈਨੂੰ ਕੀਤਾ ਹਨਾ ਸਾਰਿਆਂ ਨੇ, ਤੇ ਕਿਉਂਕਿ ਹਰੇਕ ਇਨਸਾਨ ਦੀ ਇਹ ਤਮੰਨਾ ਹੁੰਦੀ ਆ ਵੀ ਮੈਂ ਵੀ ਕਿਸੇ ਅਹੁਦੇ ਤੇ ਪਹੁੰਚ ਜਾਵੇ, ਮੈਨੂੰ ਵੀ ਜਿੱਦਾਂ ਮਤਲਬ ਲੋਕੀ ਦੇਖਣ ਹਨਾ, ਤੇ ਚਾਹੇ ਕਿਉਂਕਿ ਜਿੱਦਾਂ ਹੁਣ ਮੇਰੀ ਗੱਲ ਤਾਂ ਉਹੀ ਆ ਜਿੱਦਾਂ ਮੁੱਲਾਂ ਦੀ ਦੌੜ ਮੁਸੀਬਤਾਂ ਤੱਕ ਹਨਾ ਵੀ ਰੋਡ ਤੇ ਘੁੰਮੀ ਜਾਣਾ, ਗੱਡੀ ਚਲਾਈ ਜਾਣੀ ਹਨਾ, ਤੇ ਬਾਕੀ ਜਦੋਂ ਸਾਡੇ ਵਰਗੇ ਇਨਸਾਨ ਨੂੰ ਕਿਸੇ ਨੂੰ ਵੀ ਹਨਾ ਮਤਲਬ ਕੋਈ ਵੀ ਏਦਾਂ ਮਾਣ ਮਿਲਦਾ ਤੇ ਬਹੁਤ ਆਪਣੇ ਆਪ ਨੂੰ ਏਦਾਂ ਮਤਲਬ ਮਹਿਸੂਸ ਕੀਤਾ ਜਾਂਦਾ ਵੀ ਮੈਂ ਮਤਲਬ ਬਹੁਤ ਜ਼ਿਆਦਾ ਮੇਰੇ ਤੋਂ ਲਾਭ ਜਾਣੀ, ਮੈਂ ਇਹਦੇ ਬਿਆਨ ਨਹੀਂ ਕਰ ਸਕਦਾ। ਤੇ ਆਪਣੇ ਨਾਲ ਮੁੰਡਿਆਂ ਨੇ ਕਦੀ ਇੰਨਾ ਕੀਤਾ, ਫਿਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹਦੇ ਵਿੱਚੋਂ ਮੁੰਡੇ ਉੱਠੇ, ਹੁਣ ਪਿੰਡ ਦੇ ਵਿੱਚ ਸੀ, ਪਿੰਡ ਦੇ ਵਿੱਚ ਸਾਡੇ ਇੱਥੇ ਮਤਲਬ ਜਿੱਦਾਂ ਆਪਣੇ ਆਪਣੇ ਪਾਸੇ ਤੇ ਲੋਹੜੀਆਂ ਮੰਗਦੇ ਆ ਹਨਾ, ਸਾਡੇ ਪਾਸੇ ਮਤਲਬ ਲੋਹੜੀ ਮੰਗਦੇ ਸੀ ਤਾਂ ਸਾਡੇ 2 ਸਾਲਾਂ ਦੇ ਲੋਹੜੀ ਦੇ ਪੈਸੇ ਪਏ ਸੀ,
ਤੇ
ਉਹ ਜਿੱਦਾਂ ਹਰੇਕ ਜਗ੍ਹਾ ਤੇ ਖੜਿਆਂ ਦੇ ਸਕੂਲ ਦੀ ਮਤਲਬ ਗੱਲ ਚੱਲਣੀ, ਤਾਂ ਫਿਰ ਉਹ ਜਿਹੜੇ 2 ਸਾਲਾਂ ਦੇ ਲੋਹੜੀ ਦੇ ਪੈਸੇ ਸੀ ਉਹਦੀਆਂ 2 ਸੋਲਰ ਲਾਈਟਾਂ ਲਵਾਈਆਂ ਗਈਆਂ 16,500 ਦੀਆਂ।
ਅੱਛਾ,
ਇੱਕ ਉਧਰਲੇ ਮੋੜ ਤੇ ਲਵਾਈ ਗਈ, ਇੱਕ ਉਧਰਲੇ ਮੋੜ ਤੇ ਲਵਾਈ ਗਈ ਹਨਾ ਜੀ, ਤਾਂ
ਠੀਕ ਆ।
ਹੁਣ ਜਿਹਦੇ ਕਰਕੇ ਵੀ ਮੈਂ ਹੁਣ ਆ ਜਿੱਦਾਂ ਆਪਣੇ NRI ਬੰਦੇ ਆ ਜੋ ਵੀ ਆ, ਮੈਂ ਕਿਸੇ ਤੋਂ ਭਾਜੀ ਮਤਲਬ ਮੈਂ ਕਿਸੇ ਤੇ ਗੱਲ ਨੀ ਪੈਂਦਾ, ਮੈਂ ਕਿਸੇ ਨੂੰ ਇਹ ਨੀ ਕਹਿੰਦਾ ਮੈਨੂੰ ਦਿਓ, ਮੈਂ ਅਗਲੇ ਨੂੰ ਇਹੀ ਕਹਿੰਦਾ ਵੀ ਜਿਹਦੀ ਤਮੰਨਾ ਆ ਹਨਾ, ਜੇ ਕੋਈ ਮਤਲਬ ਕਰਨਾ ਚਾਹੁੰਦਾ ਆ ਮਤਲਬ ਹੈਲਪ ਕਰਨਾ ਚਾਹੁੰਦਾ ਆ ਹਨਾ, ਵੀ ਉਸ ਇਨਸਾਨ ਨੂੰ ਮੈਂ ਇੱਕ ਇੱਕ ਪੈਨੀ ਦਾ ਹਿਸਾਬ ਦਊਂਗਾ, ਇੱਕ ਇੱਕ ਰੁਪਈਏ ਦਾ ਹਿਸਾਬ ਦਊਂਗਾ ਹਨਾ। ਤੇ ਹੁਣ ਜਿੱਦਾਂ ਪਿੰਡ ਦੇ ਵਿੱਚ ਮੈਂ ਸੋਲਰ ਲਾਈਟਾਂ ਵੀ ਲਵਾਈਆਂ ਭਾਜੀ,
ਹਾਂਜੀ ਠੀਕ ਆ।
ਸਾਡੇ ਗੁਰਦੁਆਰਾ ਸਾਹਿਬ ਆ ਸ਼ਹੀਦਾਂ ਦਾ, ਤੇ ਉੱਥੇ ਕੁੱਤੇ ਵਗੈਰਾ ਬਹੁਤ ਬਹੁਤ ਹੁੰਦੇ ਆ, ਤਾਂ ਉੱਥੇ ਗੰਦ ਕੁੱਤੇ ਤੁਹਾਨੂੰ ਪਤਾ ਹੀ ਆ, ਸਮਝ ਸਕਦੇ ਆ ਤੁਸੀਂ ਪਿੰਡਾਂ ਦੀਆਂ ਗੱਲਾਂ,
ਹਾਂਜੀ,
ਤੇ ਕਿਉਂਕਿ ਪਰਿਵਾਰ ਫੇਰੀਆਂ ਨਿਕਲਦੀਆਂ ਆ, ਬੱਚੀ ਤੜਕੇ ਸੰਗਤ ਜਾਂਦੀ ਆ, ਤਾਂ ਮੈਂ ਹੁਣ ਜਿਹੜੇ NRI ਆ NRI ਨੂੰ ਮੈਂ ਕਹਿੰਦਾ ਜੀ ਸੇਵਾ ਆ, ਹੁਣ ਮੈਂ ਆਪਣੇ ਮਤਲਬ ਮੈਨੂੰ ਹੁਣ ਪੈਸੇ ਆਏ ਸੀ ਬਾਹਰੋਂ, ਮੈਂ ਸੋਲਰ ਲਾਈਟ ਗੁਰਦੁਆਰੇ ਦੇ ਮੂਹਰੇ ਲਵਾਈ ਇੱਕ।
ਅੱਛਾ ਜੀ, ਠੀਕ ਆ।
ਤੇ ਜਿਹਦੇ ਵਿੱਚੋਂ ਹੁਣ 2 ਦੇ ਮੈਨੂੰ ਫੇਰ ਉਹਨਾਂ ਨੇ ਕਹਿਤਾ ਜੀ ਅਸੀਂ ਪੈਸੇ ਭੇਜ ਰਹੇ ਆ, 2 ਲਾਈਟਾਂ ਹੋਰ ਲਵਾ ਤੂੰ ਹਨਾ।
ਅੱਛਾ ਜੀ, ਕਿਆ ਬਾਤ ਆ।
ਤੇ ਬਾਕੀ ਆਪਾਂ ਸਕੂਲ ਦੇ ਨਾਲ ਨਾਲ ਭਾਜੀ ਏਦਾਂ ਦਾ ਕੰਮ ਵੀ ਸ਼ੁਰੂ ਕੀਤਾ ਆ ਵੀ ਮਤਲਬ ਮੈਂ ਇਹ ਚਾਹੁੰਦਾ ਵੀ ਸਾਡਾ ਪਿੰਡ, ਸਾਡੇ ਪਿੰਡ ਤੋਂ ਨਾਲ ਦਾ ਪਿੰਡ, ਮਤਲਬ ਹੌਲੀ ਹੌਲੀ ਨਾ ਸਾਰਾ ਸਾਡੇ ਪਿੰਡ ਦੇ ਵਿੱਚ ਹਰੇਕ ਚੀਜ਼ ਹੋਵੇ ਹਰੇਕ ਪਾਸੇ ਦੇ ਵਿੱਚ, ਮਤਲਬ ਹਰੇਕ ਮਤਲਬ ਬੰਦੇ ਨੂੰ ਸਹੂਲਤ ਹੋਵੇ, ਹੈਨਾ।
ਪਿੰਡ ਦੀ ਸਰਪੰਚ ਵੈਸੇ ਤਾਂ ਜਿਹੜਾ ਤੁਸੀਂ ਕੰਮ ਕਰਦੇ ਆ ਇਹ ਤਾਂ ਪਿੰਡ ਦਾ ਸਰਪੰਚ ਕਰਦਾ ਹੁੰਦਾ, ਤੇ ਪਿੰਡ ਦੇ ਸਰਪੰਚ ਦਾ ਵੀ ਸਹਿਯੋਗ ਰਿਹਾ, ਪੰਚਾਇਤ ਦਾ ਵੀ ਰਿਹਾ, ਤੇ ਕਿੱਦਾਂ ਦਾ ਸਹਿਯੋਗ ਰਿਹਾ ਪੰਚਾਇਤ ਦਾ ਜਾਂ ਸਰਕਾਰਾਂ ਦਾ, ਕਿੱਦਾਂ ਦਾ ਕੋਈ ਯੋਗਦਾਨ ਮਿਲਿਆ ਸਰਕਾਰਾਂ ਵੱਲੋਂ ਜਾਂ ਸਿਰਫ NRI ਵੱਲੋਂ ਪੈਸੇ ਮਿਲੇ ਸਾਨੂੰ?
ਭਾਜੀ ਜੋ ਸੱਚਾਈ ਆ ਲਾਈਫ ਦੀ ਹੈ ਨਾ, ਕਿਉਂਕਿ ਜਿਹੜੇ ਸਾਡੇ ਸਰਪੰਚ ਆ ਸਾਡੇ ਮਾਨਯੋਗ ਸਰਪੰਚ ਸਾਹਿਬ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਬਹੁਤ, ਸਾਡੇ ਬਜ਼ੁਰਗ ਆ, ਤੇ ਅਸੀਂ ਉਹਨਾਂ ਨੂੰ ਮਤਲਬ ਵੋਟ ਵੀ ਪਾਈ ਆ, ਇਹ ਨਹੀਂ ਹੈ ਨਾ। ਉਹਨਾਂ ਨੇ ਮੈਂ ਜਾ ਕੇ ਬੇਨਤੀ ਵੀ ਮੈਂ ਕੀਤੀ ਸੀ ਸਕੂਲ ਪ੍ਰਤੀ, ਸਾਰਾ ਕੁਛ ਜੋ ਸੱਚਾਈ ਹੈ ਲਾਈਫ ਦੀ, ਹੈ ਨਾ। ਤੇ ਸਟਾਰਟਿੰਗ ਦੇ ਵਿੱਚ ਭਾਜੀ ਨਾ ਸਰਕਾਰ ਨੇ, ਜੋ ਸਰਕਾਰ ਨੇ ਤਾਂ ਅੱਜ ਤੱਕ ਹਲੇ ਤੱਕ ਹੈਲਪ ਨੀ ਕੀਤੀ ਹੈ ਨਾ ਕੋਈ ਵੀ, ਤੇ ਨਾ ਸਰਕਾਰ ਨੇ ਤਾਂ ਨੋ ਮਤਲਬ ਪੰਚਾਇਤ ਵੱਲੋਂ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਕੋਈ ਹੈਲਪ ਨੀ ਮਿਲੀ, ਹੈ ਨਾ।
ਅੱਛਾ,
ਠੀਕ ਹੈ ਜੀ, ਤੇ ਕੋਈ ਹੈਲਪ ਨੀ ਮਿਲੀ। ਹਾਂ ਹੁਣ ਆ ਜਿੱਦਾਂ ਸਮਾਰਟ ਕਲਾਸ ਖੁੱਲੀ ਆ, ਉਦਣ ਸਰਪੰਚ ਸਾਹਿਬ ਨੂੰ ਕਿਹਾ, ਸਾਰਿਆਂ ਨੂੰ ਕਿਹਾ, ਉਦਣ ਸਕੂਲੇ ਆਏ ਸੀ, ਹੁਣ ਜਿੱਦਾਂ ਮਤਲਬ ਨਾਲ ਸਾਲ ਦੇ ਨਾਲ ਮਤਲਬ ਜੇ ਕਹਿੰਦੇ ਮਤਲਬ ਆ ਜਾਂਦੇ ਆ। ਸਟਾਰਟਿੰਗ ਦੇ ਵਿੱਚ ਕਿਸੇ ਨੇ ਵੀ ਭਾਜੀ ਬਾਹ ਨੀ ਖੜੀ,
ਬਿਲਕੁਲ, ਇਸੇ ਕਰਕੇ ਸਾਨੂੰ ਫੇਰਾ ਜਾਂਦਾ ਪਰਮਜੀਤ ਜੀ।
ਭਾਜੀ ਪਤਾ ਕੀ ਗੱਲ ਆ ਮੇਰੀ, ਮੈਂ ਇੱਕ ਹੋਰ ਵੀ ਸੋਚਦਾ ਆ, ਮੈਂ ਕਹਿੰਦਾ ਨਾ ਵੀ ਜਿੱਦਾਂ ਗੁਰਦੁਆਰੇ ਸਾਹਿਬ ਮੱਥਾ ਟੇਕਦੇ ਆ, ਜਾਂ ਕਿਸੇ ਮਸੀਤ ਤੇ ਜਾਂਦੇ ਆ, ਜਾਂ ਕਿਸੇ ਜਿਸੂ ਮਸੀਹ ਤੇ ਜਾਂਦੇ ਆ, ਜਾਂ ਆਪਾਂ ਕਿਸੇ ਮੰਦਰ ਤੇ ਜਾਂਦੇ, ਮੇਰੇ ਹਿਸਾਬ ਨਾਲ ਮੇਰੀ ਸੋਚ ਹੈ ਨਾ ਜਿਹੜੀ, ਮੈਂ ਪੜਿਆ ਬਿਸ਼ੱਕ ਨੀ ਪਰ ਮੈਨੂੰ ਨੀ ਪਤਾ ਮੇਰੀ ਸੋਚ ਸਹੀ ਆ ਜਾਂ ਗਲਤ ਆ, ਕਿਉਂਕਿ ਮੈਂ ਕਹਿੰਦਾ ਨਾ ਸਕੂਲ ਦੇ ਵਿੱਚ ਚਾਰੇ ਧਾਮ ਆ, ਸਕੂਲ ਦੇ ਵਿੱਚ ਨਾ ਚਾਰੇ ਚੀਜ਼ਾਂ ਸਕੂਲ ਦੇ ਵਿੱਚ ਮਿਲ ਜਾਂਦੀਆਂ ਆ, ਹਨਾ, ਮੰਦਰ ਵੀ ਮਿਲਦਾ, ਗੁਰਦੁਆਰਾ ਵੀ ਮਿਲਦਾ ਆ, ਜਿਸੂ ਮਸੀਹ ਦਾ ਵੀ ਮਿਲਦਾ ਆ, ਆਪਣੇ ਪੀਰਾਂ ਦਾ ਵੀ, ਸਾਰਿਆਂ ਦਾ ਮਿਲਦੇ ਆ, ਹਨਾ। ਤੇ ਮੈਂ ਇਹੀ ਮੈਂ ਕਹਿੰਦਾ ਆ ਵੀ ਜੋ ਸਕੂਲ ਆ ਨਾ, ਸਕੂਲ ਦੇ ਵਿੱਚ ਸਾਰੇ ਹੀ ਧਰਮ ਆ, ਸਕੂਲ ਦੇ ਵਿੱਚ ਸਭ ਕੁਛ ਸਹੀ ਆ, ਜੋ ਸਕੂਲ ਦੇ ਵਿੱਚ ਵੱਸ ਰਿਹਾ ਨਾ ਪਰਮਾਤਮਾ ਉਹ ਕਿਤੇ ਨੀ ਹੈਗਾ।
ਕਿਆ ਬਾਤ ਆ, ਬਹੁਤ ਵੱਡੀ ਗੱਲ ਕਹਿ ਗਏ ਤੁਸੀਂ ਪਰਮਜੀਤ।
ਚਲੋ ਭਾਜੀ ਮੈਂ ਇਹ ਤਾਂ ਜਦੋਂ ਹੁਣ ਤੁਸੀਂ ਸੋਚ ਸਕਦੇ ਆ, ਕਿਉਂਕਿ ਮੈਂ ਤਾਂ ਆਪਣੇ ਜੋ ਮੇਰੇ ਦਿਲ ਚ ਆ ਉਹ ਮੇਰੀ ਜ਼ਬਾਨ ਤੇ ਆ।
ਹਾਂਜੀ ਹਾਂਜੀ, ਤੇ ਫਿਰ ਹੁਣ ਅੱਗੇ ਤੁਸੀਂ ਏਦਾਂ ਕਰੋ ਤਾਂ ਫਿਰ ਤੁਸੀਂ ਚਲੋ ਟੈਕਸੀ ਵੀ ਚਲਾਉਂਦੇ ਆ, ਤੁਸੀਂ ਫਿਰ ਸਰਪੰਚ ਦੀਆਂ ਚੋਣਾਂ ਤੇ ਕਿੱਦਾਂ ਖੜੂਗੇ ਜਾਂ ਏਦਾਂ ਦਾ ਕੋਈ ਹੈਗਾ ਸਾਫ ਸ਼ਾਂਤੀ ਨਾਲ? ਵੈਸੇ ਤਾਂ ਸਾਨੂੰ ਜਿਤਾਉਣਾ ਚਾਹੀਦਾ ਆ, ਕੰਮ ਤਾਂ ਸਾਰੇ ਤੁਸੀਂ ਕਰੀ ਜਾਂਦੇ ਆ।
ਭਾਜੀ ਅਸਲ ਦੇ ਵਿੱਚ ਪਤਾ ਕੀ ਗੱਲ ਹੁੰਦੀ ਆ, ਹੁਣ ਸਕੂਲ ਦੇ ਵਿੱਚ ਜਿੱਦਾਂ ਯੂਨੀਫਾਰਮਾਂ ਬੱਚਿਆਂ ਨੂੰ ਦਿੱਤੀਆਂ, ਮੈਂ ਬੱਚਿਆਂ ਨੂੰ ਜਲੰਧਰੋਂ ਨੰਦਨਪੁਰ ਤੋਂ ਟਰੈਕ ਸੂਟ ਸਮਾ ਕੇ ਦਿੱਤਿਆ ਪਿਛਲੇ ਸਿਆਲਾਂ ਦੇ ਵਿੱਚ, ਹਨਾ, ਵੀ ਨਿਆਣਿਆਂ ਦੇ 2-4 ਸਾਲ ਮਤਲਬ ਕੱਪੜਾ ਵਧੀਆ ਕੱਢੇ, ਹਨਾ। ਮੈਨੂੰ ਕਾਫੀ ਇਨਸਾਨ ਬੰਦਿਆਂ ਨੇ ਇਹ ਗੱਲ ਕਹੀ ਆ ਵੀ ਜਦੋਂ ਨਾ ਭਾਵੇਂ ਸਕੂਲੇ ਤੁਸੀਂ ਆ ਦਿੰਦੇ ਆ, ਅਡੋਸਮੈਂਟ ਕਰਾਇਆ ਕਰੋ, ਆਇਆ ਕਰੋ, ਇਹ ਕਰੋ, ਮੈਂ ਉਹਨਾਂ ਨੂੰ ਇੱਕੋ ਜਵਾਬ ਦਿੰਦਾ ਹੁੰਦਾ, ਮੈਂ ਕਿਹਾ ਦੇਖੋ ਮੈਨੂੰ ਬੱਲੇ ਬੱਲੇ ਦਾ ਨਾਲ ਨੀ ਹੈਗੀ, ਮੈਨੂੰ ਸਿਰਫ ਜਦੋਂ ਮੈਂ ਕਿਹਾ ਮੈਂ ਸਕੂਲੇ ਜਾਂਦਾ ਨਾ ਕਿਸੇ ਬੱਚੇ ਨੂੰ ਚੀਜ਼ ਦਿੰਦੇ ਆ, ਹਨਾ, ਮੈਂ ਕਿਹਾ ਜਦੋਂ ਬੱਚੇ ਦੇ ਨਾ ਉਹਨਾਂ ਤੇ ਮੁਸਕਰਾਟ ਆਉਂਦੀ ਆ, ਮੈਂ ਕਿਹਾ ਮੈਨੂੰ ਸਭ ਕੁਛ ਮਿਲ ਜਾਂਦਾ।
ਹਾਂਜੀ,
ਤੇ ਮੈਂ ਕਿਹਾ ਵੀ ਮੈਨੂੰ ਸਾਰਿਆਂ ਨਾਲੋਂ ਬੱਲੇ ਬੱਲੇ ਮੇਰੀ ਇਹੀ ਆ ਵੀ ਜਿੱਦਾਂ ਹੁਣ ਸਾਡੇ ਭਾਈ ਭਰਾ ਆ ਜਿਹੜੇ ਮੈਨੂੰ ਪੈਸੇ ਦਿੰਦੇ ਆ, ਵੀ ਮੈਨੂੰ ਯਕੀਨ ਕਰਕੇ ਮੈਨੂੰ ਉਹ ਪੈਸਾ ਦਿੰਦੇ ਆ, ਤਾਂ ਉਹ ਮੈਂ ਕਿਹਾ ਵੀ ਸਕੂਲ ਵਿੱਚ ਨਾ ਜੀ ਆ ਪਰਮਜੀਤ ਨੇ ਕੀਤਾ, ਪਰਮਜੀਤ ਕੋਈ ਚੀਜ਼ ਨੀ, ਪਰਮਜੀਤ ਜੀਰੋ ਆ ਭਾਜੀ, ਠੀਕ ਆ, ਪਰਮਜੀਤ ਸਿਰਫ ਭਾਈ ਭਰਾਵਾਂ ਦੇ ਸਿਰ ਤੇ ਹੀ ਆ, ਜੇ ਭਾਈ ਭਰਾ ਮੈਨੂੰ ਨਾ ਮੇਰੀ ਹੈਲਪ ਕਰਦੇ ਹੁੰਦੇ, ਅੱਜ ਮੈਂ ਅੱਗੇ ਵੀ ਇਹ ਗੱਲ ਰਿਪੀਟ ਕੀਤੀ ਆ ਵੀ ਤੁਸੀਂ ਇੰਟਰਵਿਊ ਨਾ ਕਰਦੇ ਹੁੰਦੇ ਪਰਮਜੀਤ, ਠੀਕ
ਆ। ਤੇ ਭਾਜੀ ਬਹੁਤ ਖੁਸ਼ੀ ਹੋਈ ਆ, ਮੈਂ ਜਾਣੀ ਦਿਲ ਕਰਦਾ ਵੀ ਏਦਾਂ ਹੀ ਚੱਲੀ ਜਾਵੇ ਇੰਟਰਵਿਊ। ਬਹੁਤ ਸਾਰੇ ਦੋਸਤਾਂ ਦੇ ਜਿਹੜੇ ਮੈਸੇਜ ਵੀ ਆਇਆ, ਕੁਲਦੀਪ ਕੌਰ ਜੀ ਦਾ ਆਇਆ, ਰਵਿੰਦਰ ਸਿੰਘ ਜੀ ਦਾ ਆਇਆ, ਢੁੱਡੀਕੇ ਸਾਹਿਬ ਦਾ ਆ ਚੁੱਕਾ ਆ, ਤੇ ਆਪਣੇ ਬਲਵਿੰਦਰ ਸਿੰਘ ਜੀ ਹੁਣੀ ਸੁਣ ਰਹੇ ਆ ਪ੍ਰੋਗਰਾਮ, ਉਹਨਾਂ ਨੇ ਵੀ ਕਿਹਾ ਵਧੀਆ। ਤੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਵੀ ਇੱਦਾਂ ਲੱਗਦਾ ਵੀ ਬਾਰ ਬਾਰ ਸਾਤੋਂ ਗੱਲਾਂ ਪੁੱਛਾਂ, ਜਿੰਨੀਆਂ ਵਧੀਆ ਗੱਲਾਂ ਤੁਸੀਂ ਕਰਦੇ ਆ, ਤੇ ਫਿਊਚਰ ਵਿੱਚ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਤੁਹਾਡੇ ਨਾਲ ਫੇਰ ਆਪਾਂ ਗੱਲਬਾਤ ਜਿਹੜੀ ਕਰਾਂਗੇ। ਹੁਣ ਜਾਂਦੇ ਜਾਂਦੇ ਇੱਕ ਵਾਰੀ ਫਿਰ ਕੋਈ ਨਾ ਕੋਈ ਸੁਨੇਹਾ ਦੇ ਦੋ, ਇੱਦਾਂ ਦਾ ਪੀਰਾਂ ਵਾਲਾ ਜਿਹੜਾ ਤੁਸੀਂ ਦਿੱਤਾ ਹੋਣਾ।
ਹਾਂਜੀ ਭਾਜੀ, ਹੈਲੋ,
ਕੋਈ ਵੀ ਮੈਂ ਕਿਹਾ ਮੈਸੇਜ ਜਾਂਦੇ 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 ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਾਂਦੇ ਜਾਂਦੇ, ਬਈ ਉਹ ਵੀ ਆਪਣੇ ਪਿੰਡ ਚ ਇੱਦਾਂ ਦਾ ਕੁਛ ਕਰਨਾ ਚਾਹੁੰਦੇ ਆ?
ਮੈਂ ਭਾਜੀ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦਾ ਆ, ਨੰਬਰ ਇੱਕ ਤਾਂ ਜਿਹੜੇ NRI ਭੈਣ ਭਰਾ ਆ ਉਹਨਾਂ ਲਈ, ਕਿ ਜਦੋਂ ਕਿਸੇ ਨੇ ਵੀ ਕਿਤੇ ਵੀ ਤਾਂ, ਕਿਉਂਕਿ ਹਰੇਕ ਪਿੰਡ ਦੇ ਵਿੱਚ ਫੋਟੋਆਂ ਖਿਚਾਉਣ ਲਈ ਬੰਦੇ ਹੁੰਦੇ ਆ, NRI ਆਉਂਦੇ ਆ, ਪੈਸਾ ਖਰਚਦੇ ਆ ਜੀ, ਉਹ ਬਹੁਤ ਵਾਰ ਬੰਦੇ ਨੂੰ ਕਹਿੰਦੇ ਆਓ ਜੀ ਮੂਹਰੇ ਬਹਿ ਗਿਆ ਫੋਟੋਆਂ ਖਿਚਾ ਲਈਆਂ ਅੱਖਾਂ ਤਾਂ, ਹਨਾ, ਤੇ ਕਿਸੇ ਵੀ ਚੀਜ਼ ਨੂੰ ਬੱਲੇ ਬੱਲੇ ਨੇ ਹਮੇਸ਼ਾ ਜੇ ਕੋਈ ਵੀ ਆਪਣੇ ਪਿੰਡ ਦੇ ਵਿੱਚ ਜਾਂ ਹੋਰ ਵੀ ਬੰਦਾ ਪਿੰਡ ਦੇ ਵਿੱਚ ਜਾ ਕੇ ਦੇਖੇ ਜਾਂ ਸਕੂਲ ਦੇ ਵਿੱਚ ਜਾਂ ਕਿਸੇ ਗਰੀਬ ਨੂੰ ਜਾਂ ਕਿਸੇ ਦਾ ਬੱਚਾ ਪੜ੍ਹ ਨੀ ਰਿਹਾ ਹਨਾ ਜਾਂ ਕੋਈ ਪੈਸੇ ਦੁੱਖੋ ਰਹਿ ਰਿਹਾ ਆ ਪਿੱਛੇ ਹਨਾ ਤੇ ਜੇ NRI ਭਰਾ ਸਾਰੇ ਜਾ ਕੇ ਹਨਾ ਇਹਨਾਂ ਚੀਜ਼ਾਂ ਨੂੰ ਮਤਲਬ ਫੋਲੋ ਕਰਨ ਹਨਾ ਤੇ ਮੈਂ ਕਹਿੰਦਾ ਆਪਣਾ ਪੰਜਾਬ ਸਾਨੂੰ ਰਿਚ ਹੋ ਜਾਵੇ
ਤੇ ਬਹੁਤ ਵਧੀਆ
ਤੇ ਬਸ ਸਾਰਿਆਂ ਦੇ ਮੂਹਰੇ ਮੇਰੀ ਇਹੀ ਬੇਨਤੀ ਆ ਕਿ ਸਾਰੇ ਮਤਲਬ ਰਲ ਮਿਲ ਕੇ ਆਪਣੇ ਮਤਲਬ ਪੰਜਾਬ ਨੂੰ ਬਚਾਇਆ ਜਾਵੇ ਤਾਂ ਪੰਜਾਬ ਦਾ ਸਾਥ ਦਿੱਤਾ ਜਾਵੇ ਕਿਉਂਕਿ ਸਾਰਿਆਂ ਨਾਲੋਂ ਵੱਡੀ NRI ਸਾਹਿਬ ਤੇ ਭਾਜੀ ਇਹ ਗੱਲ ਹੈਗੀ ਆ ਕਿਉਂਕਿ ਹੁਣ ਮੇਰੇ ਵਰਗਾ ਬੰਦਾ ਆ ਜਿੱਦਾਂ ਸਿਆਣਿਆਂ ਦੀ ਕਹਾਵਤ ਆਵੇ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਹੈ ਨਾ ਕਿਉਂਕਿ ਹੁਣ ਮੈਂ ਟੈਕਸੀ ਚਲਾਉਂਦਾ ਹਕੀਕਤ ਆ ਅੰਮ੍ਰਿਤ ਵੇਲ ਆ ਮੇਰੀ ਗੱਡੀ ਦਾ 12,500 ਕੈਸ਼ ਆ ਮਹੀਨੇ ਦੀ ਮੇਰੀ 12,500 ਰੁਪਇਆ ਕੈਸ਼ ਆ ਜਿਹਦੇ ਵਿਚੋਂ ਮੇਰੇ ਸਿਆਲਾਂ ਦੇ ਵਿਚ 4-5 ਮਹੀਨੇ ਸੀਜ਼ਨ ਹੁੰਦਾ ਗਰਮੀਆਂ ਦੇ ਵਿਚ ਆਫ ਹੁੰਦਾ ਮੈਂ ਫੇਰ ਵੀ ਮਤਲਬ ਇਹ ਨੀ ਹਾਰਦਾ ਸਕੂਲ ਦਾ ਮੈਂ ਫੇਰ ਵੀ ਮੈਂ ਪਿੱਛੇ ਨੀ ਸਟੈਪ ਪੜਦਾ ਮੈਂ ਇਹ ਕਹਿੰਦਾ ਬੇ ਮੇਰੀ ਕੈਸ਼ ਕੋਈ ਗੱਲ ਨੀ ਮੈਂ ਆਪਣੀ ਕੈਸ਼ ਗੱਲ ਨੀ ਪਰ ਮੈਂ ਸਕੂਲ ਪ੍ਰਤੀ ਪੈਰ ਨੀ ਪਿੱਛੇ ਪੱਟਣਾ ਨਾ ਕਿਸੇ ਮਤਲਬ ਹੋਰ ਕੰਮ ਬਾਰੇ ਪੱਟਣਾ ਹਨਾ ਇਹਦੇ ਕਰਕੇ ਇੱਕ ਤੁਸੀਂ ਮੈਨੂੰ ਸਵਾਲ ਬਾਜੀ ਕੀਤਾ ਸੀ ਮੈਂ ਉਹਦਾ ਜਵਾਬ ਦੇਣਾ ਚਾਹੁੰਦਾ ਤੁਸੀਂ ਸਰਪੰਚੀ ਦਾ ਕੀਤਾ ਸੀ ਮੈਂ ਦੇ ਸਕਦਾ ਤੁਹਾਨੂੰ ਜਵਾਬ
ਹਾਂਜੀ 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 ਦਿਓ ਜੀ ਇਸੇ ਲਈ ਸੱਦਿਆ ਤੁਹਾਨੂੰ
ਮੈਂ ਸਰਪੰਚੀ ਦਾ ਭਾਜੀ ਇਹੀ ਸੀਗੀ ਦੇਖੋ ਜਿਹੜੀਆਂ ਨਾ ਜੇ ਸਰਪੰਚੀ ਵੀ ਫਿਰ ਉਹ ਵੀ ਇੱਕ ਨਾ ਮਤਲਬ ਦੂਜੀ ਹੋ ਜਾਂਦੀ ਆ ਬੰਦੇ ਨੂੰ ਹਨਾ ਇੱਕ ਈਗੋ ਜਿਹੀ ਜਾਂ ਮਾਣ ਜਿਹਾ ਹੋ ਜਾਂਦਾ ਬੰਦੇ ਨੂੰ ਹਨਾ ਤੇ ਮੈਂ ਜੋ ਵੀ ਭਾਜੀ ਕਰਨਾ ਚਾਹੁੰਦਾ ਨਾ ਮੈਂ ਕਿਸੇ ਰਾਜਨੀਤੀ ਦੇ ਵਿੱਚ ਆ ਕੇ ਨੀ ਕਰਨਾ ਚਾਹੁੰਦਾ
ਠੀਕ ਆ
ਮੈਂ ਸਿਰਫ ਜੋ ਇਹੀ ਕਰਨਾ ਮੈਂ ਆਮ ਬੰਦਾ ਬਣ ਕੇ ਕਰਨਾ ਚਾਹੁੰਦਾ ਆ ਮੈਂ ਕੋਈ ਵੀ ਨੀ ਮਤਲਬ ਏਦਾਂ ਦਾ ਕਰਨਾ ਚਾਹੁੰਦਾ ਤੇ ਸਾਡੇ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਆ ਕਹਿੰਦੇ ਜੀ ਇਹ ਕਰਦਾ ਆ ਜੀ ਇਹ ਸਰਪੰਚੀ ਨੇ ਕਰਦਾ ਉਹਨੇ ਕਰਦਾ ਮੈਂ ਨਾ ਸਰਪੰਚੀ ਚਾਹੁੰਦਾ ਨਾ ਮੈਂ ਸਰਪੰਚੀ ਕਰਨੀ ਆ ਨਾ ਮੈਨੂੰ ਸਰਪੰਚੀ ਕੋਈ ਇੰਟਰਸਟ ਆ
ਅੱਛਾ ਜੀ ਕਿਆ ਬਾਤ ਆ
ਹਾਂ ਮੇਲੇ ਸਰਪੰਚੀ ਸਾਰਾ ਕੁਛ ਇਹੀ ਆ ਜਦੋਂ ਫਲ ਪਰ ਬੱਚਿਆਂ ਨੇ ਨਾ ਮੂੰਹ ਤੇ ਮੁਸਕਰਾਹਟ ਹੁੰਦੀ ਆ ਮੈਂ ਕਹਿੰਦਾ ਵੀ ਮੈਂ ਦੇਸ਼ ਦਾ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਮੈਨੂੰ ਏਦਾਂ ਲੱਗਦਾ ਉਸ ਟਾਈਮ ਸਰਪੰਚੀ ਤਾਂ ਕੋਈ ਚੀਜ਼ ਨੀ ਹੈਗੀ
ਵਾਹ ਕਿਆ ਬਾਤ ਆ ਠੀਕ ਹੈ ਤੇ ਪਰਮਜੀਤ ਸਿੰਘ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜਿਹੜੇ ਸਰੋਤੇ ਸਾਰੇ ਜਿੰਨੇ ਹਨਾ ਨੌਕਰੀ ਜਿਹਾ ਕੱਢਦੇ ਉਹਨੀ ਵੀ ਸੁਣ ਲਿਆ ਹੋਣਾ ਵੀ ਪਰਮਜੀਤ ਜਿਹੜਾ ਕਿੰਨਾ ਵਧੀਆ ਬੰਦਾ ਤੇ ਸਭ ਤੋਂ ਵੱਡੀ ਸਰੋਤੇ ਮੈਂ ਗੱਲ ਦੱਸ ਦਵਾਂ ਵੀ ਮੈਂ ਵੀ ਥੋੜੀ ਜਿਹੀ ਇਹਨਾਂ ਨੂੰ ਕੀਤੀ ਹੈਲਪ ਤੇ ਇਹਨਾਂ ਨੇ ਰਸੀਦਾਂ ਭੇਜੀਆਂ ਨਾਲ ਹਨਾ ਤੇ ਮੈਨੂੰ ਉਸ ਵੇਲੇ ਹੋਈ ਵੀ ਯਾਰ ਦੇਖੋ ਕਿੰਨੇ ਇਮਾਨਦਾਰ ਬੰਦੇ ਆ ਹਨਾ ਸਾਰਾ ਕੁਛ ਬਿੱਲ ਬਣਾ ਕੇ ਇਹਨਾਂ ਨੇ ਭੇਜੇ ਜਦਕਿ ਮੇਰੀ ਕੋਈ ਮੰਗ ਨੀ ਸੀ ਇੱਦਾਂ ਦੀ ਤੇ ਬਾਕੀ ਵੀ ਦੋਸਤਾਂ ਦੇ ਨਾਲ ਮੇਰੀ ਸਾਂਝ NRI ਕੈਨੇਡਾ ਅਮਰੀਕਾ ਤੋਂ ਹੋਈ ਗੱਲਾਂ ਉਹਨਾਂ ਸਾਰਿਆਂ ਨੇ ਕਿਹਾ ਵੀ ਇੰਨਾ ਇਮਾਨਦਾਰ ਅਸੀਂ ਬੰਦਾ ਨੀ ਦੇਖਿਆ ਤੇ ਇਹੀ ਕਾਰਨ ਆ ਵੀ ਅੱਜ ਅਸੀਂ ਪਰਮਜੀਤ ਨੂੰ ਆਪਣੇ ਇਸ ਸਟੂਡੀਓ ਦੇ ਵਿੱਚ ਬੁਲਾਇਆ ਚਲੋ ਬਾਈ ਕਾਲ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਇੰਡੀਆ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਤੇ ਆਪਣੇ ਗਿੱਲ ਸਾਹਿਬ ਪਰਮਜੀਤ ਸਿੰਘ ਜੀ ਆਪਣੇ ਗਿੱਲ ਸਾਹਿਬ ਆ ਇਹ ਵੀ ਟੀਚਰ ਹੈਗੇ ਆ ਬੜੇ ਬੁੱਧੀਮਾਨ ਇਨਸਾਨ ਹੈਗੇ ਆ ਉਹ ਕਹਿੰਦੇ ਵੀ ਉਹਨਾਂ ਨੇ ਸਾਡੇ ਬਾਰੇ ਕਿਹਾ ਉਹ ਕਹਿੰਦੇ ਵੀ ਪਰਮਜੀਤ ਵਰਗੇ ਲੋਕਾਂ ਦੇ ਸਹਾਰੇ ਦੁਨੀਆਂ ਚੱਲੀ ਆਉਂਦੀ ਆ ਇੱਕ ਲਹਿਰ ਬਣਾਉਣੀ ਚਾਹੀਦੀ ਆ ਪੰਜਾਬ ਬਚ ਸਕਦਾ ਆ ਤੇ ਰਵਿੰਦਰ ਸਿੰਘ ਪਿੰਡ ਵਾਲੇ ਕਹਿੰਦੇ ਆ ਵੀ ਹਾਂਜੀ ਉਹ ਕਹਿੰਦੇ ਆ ਵੀ ਸਿਰਾ ਲਾ ਦਿੱਤਾ ਪਰਮਜੀਤ ਸਿੰਘ ਜੀ
ਥੈਂਕ ਯੂ ਭਾਜੀ
ਜੀ ਤੇ ਆਪਣੇ ਨਾਲ ਕੁਲਦੀਪ ਕੌਰ ਜੀ ਵੀ ਜੁੜੇ ਆ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮ ਰੇਡੀਓ ਦੇ ਵਿਹੜੇ ਜੋੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਜੀ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ ਜੀ ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਨਾਲੇ ਉਹਨਾਂ ਨੇ ਕਿਹਾ ਵੀ ਪਰਮਜੀਤ ਸਿੰਘ ਹੋਣਾ ਦਾ ਬਹੁਤ ਵਧੀਆ ਉਪਰਾਲਾ ਆ ਜਿੱਦਾਂ ਰਵਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਉਪਰਾਲਾ ਆ ਤੇ ਪਰਮਜੀਤ ਹੁਣ ਫੇਰ ਵਿਦਾ ਲਈਏ ਆਪਾਂ ਵੈਸੇ ਦਿਲ ਤਾਂ ਕਰਦਾ ਨੀ ਹੋਰ ਜੀ ਕਰਦਾ ਵੀ ਗੱਲਾਂ ਸਾਡੇ ਨਾਲ ਕਰੀਏ ਸ਼ਾਇਦ ਮੈਨੂੰ ਵੀ ਪਹਿਲੀ ਵਾਰ ਮਜ਼ਾ ਆਇਆ ਕਿਸੇ ਦੇ ਨਾਲ ਇੰਟਰਵਿਊ ਕਰਕੇ ਤੇ ਮੈਨੂੰ ਵੀ ਏਦਾਂ ਲੱਗਾ ਵੀ ਇੰਟਰਵਿਊ ਵੀ ਆਮ ਲੋਕਾਂ ਦੀ ਹੋਣੀ ਚਾਹੀਦੀ ਆ ਨਾ ਕਿ ਖਾਸ ਬੰਦਿਆਂ ਦੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸੋਰੀ ਵੀ ਚਾਹੁੰਦਾ ਵੀ ਤੁਹਾਨੂੰ ਤੜਕੇ ਹੀ 4 ਵਜੇ ਉਠਾ ਲਿਆ ਹਨਾ ਕਦੋਂ ਦੇ ਤੁਸੀਂ ਜਾਗ ਰਹੇ ਆ
ਹਾਂਜੀ ਇਹਦੇ ਵਿੱਚ ਸੋਰੀ ਵਾਲੀ ਗੱਲ ਨੀ ਕਿਉਂਕਿ ਆਪਣੇ ਪਸ਼ੂਆਂ ਦਾ ਕੰਮ ਵੀ ਹੈ ਨਾ ਵੀ 5 ਵਜੇ ਤੱਕ ਪਸ਼ੂਆਂ ਦਾ ਕੰਮ ਵੀ ਹੋ ਜਾਂਦਾ ਹੁਣ ਵੱਡੇ ਵੱਡੇ ਪਾਉਣੇ ਆ ਆਪਣੇ ਇੱਕ ਪਾਸੇ ਲੱਤਾਂ ਨੀ ਭਾਈ ਲੱਤਾਂ ਬਹੁਤ ਪਾਸੇ ਆ ਪਸ਼ੂ ਵੀ ਰੱਖੇ ਹੋ ਆਪਾਂ
ਕਿਆ ਬਾਤ ਆ ਜੀ ਤੇ ਮਨਜੀਤ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਤੇ ਸਾਰੇ ਪਰਿਵਾਰ ਨੂੰ ਪਿਆਰ ਬੱਚਿਆਂ ਨੂੰ ਪਿਆਰ ਤੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ
ਥੈਂਕ ਯੂ ਭਾਜੀ ਤੁਹਾਡੇ ਵਰਗੇ ਭਾਈ ਭਰਾਵਾਂ ਦੇ ਆਸਰੇ ਥੈਂਕ ਯੂ ਭਾਜੀ ਜਿਹੜਾ ਤੁਸੀਂ ਮਾਣ ਬਖਸ਼ਿਆ ਨਾ ਮੇਰੇ ਤੋਂ ਲਫ਼ਜ਼ ਆਏ ਨੇ ਮੈਂ ਕਿਹੜੇ ਲਫ਼ਜ਼ਾਂ ਨਾਲ ਬਿਆਨ ਕਰਾਂ ਬਸ ਕਬੂਲ ਕਰਿਓ ਮੇਰਾ ਥੈਂਕ ਯੂ ਤੁਸੀਂ
ਜੀ ਤੇ ਦੋਸਤੋ ਇਹ ਸਾਨੂੰ ਪਰਮਜੀਤ ਸਿੰਘ ਜੀ ਤੇ ਤੁਹਾਨੂੰ ਕਿਹੋ ਜਿਹੇ ਲੱਗੀ ਹੈ ਇੰਟਰਵਿਊ? ਮੈਨੂੰ ਲੱਗਦਾ ਮੈਂ ਬਹੁਤ ਸਾਰੇ ਲੋਕਾਂ ਦੀ ਇੰਟਰਵਿਊ ਕੀਤੀ ਹੁਣ ਤੱਕ, ਬਹੁਤ ਵੱਡੇ ਵੱਡੇ ਜਾਣੀ ਜਿਹੜੇ ਕਹਿ ਲਓ ਵੀ ਲੀਡਰਾਂ ਦੇ ਨਾਲ ਵੀ ਕੀਤੀ, ਗਾਇਕਾਂ ਦੇ ਨਾਲ ਵੀ ਕੀਤੀ, ਤੇ ਹੋਰ ਸੋਸਾਇਟੀ ਦੇ ਜਿਹੜੇ ਲੀਡਰ ਹੈਗੇ ਆ, ਸਿਰ ਕੱਢ ਬੰਦੇ ਆ, ਉਹਨਾਂ ਦੇ ਨਾਲ ਕੀਤੀ। ਪਰ ਮੈਨੂੰ ਲੱਗਦਾ ਵੀ ਜੇ ਮੇਰੀ ਅੱਜ ਤੱਕ ਦਾ ਜਿਹੜਾ ਮਾਸਟਰ ਪੀਸ ਹੈ ਇੰਟਰਵਿਊ ਦਾ, ਉਹ ਮੇਰੀ ਅੱਜ ਦੀ ਇੰਟਰਵਿਊ ਆ। ਮੈਂ ਕੋਟ ਕਰੂੰਗਾ ਹਮੇਸ਼ਾ ਇਹ ਜ਼ਿੰਦਗੀ ਦੇ ਜਿਹੜੇ 20-25 ਮਿੰਟ ਮੈਂ ਪਰਮਜੀਤ ਦੇ ਨਾਲ ਗੱਲ ਕੀਤੀ, ਸ਼ਾਇਦ ਇਹ ਮੇਰੇ ਬਹੁਤ ਅਨਮੋਲ ਸੀਗੇ ਮਿੰਟ, ਤੇ ਬੜੇ ਭਾਵਕ ਜਿਹੜੇ ਸਵਾਲ ਕੀਤੇ, ਭਾਵਕਤਾ ਦੇ ਨਾਲ ਹੀ ਜਵਾਬ ਦਿੱਤੇ, ਬੜੇ ਸਿੱਧੇ ਜਿਹੇ ਤਰੀਕੇ ਦੇ ਨਾਲ, ਤੇ ਬੜੇ ਵਾਰੀ ਮੈਂ ਭਾਵਕ ਹੋਇਆ ਇਸ ਇੰਟਰਵਿਊ ਦੇ ਵਿੱਚ, ਤੇ ਸ਼ਾਇਦ ਤੁਸੀਂ ਵੀ ਜ਼ਰੂਰ ਹੋਏ ਹੋਵੋਗੇ। ਤੇ ਖੈਰ ਦੋਸਤੋ, ਇੱਕ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਸਾਂਝ ਬਣਾਉਂਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਕਟਾਰ ਜਹੀ ਅੱਖਾਂ ਜੋ ਮਿਰਗਾਂ ਦੀਆਂ ਲਾਈਆਂ, ਧੌਣ ਸੁਰਾਹੀ ਜੱਟੀ ਦੀ ਰੱਬ ਨੇ ਰੀਝਾਂ ਰਚ ਕੇ ਲਾਈਆਂ, ਕਾਸ਼ ਪੈ ਜਾ ਸੂਰਜ ਨੂੰ, ਕਾਸ਼ ਪੈ ਜਾ ਸੂਰਜ ਨੂੰ, ਨੀ ਜਦ ਤੂੰ ਚਾਤੀਆਂ ਮਾਰੇ ਧਨ ਪਾਣੀ ਹੋ ਜਾਂਦਾ, ਨੀ ਜਦ ਤੂੰ ਬੁੱਲਾਂ ਨੂੰ ਲਾਵੇ ਧਨ ਪਾਣੀ,
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਤੇ ਤੁਸੀਂ ਸਾਂਝ ਬਣਾਈ ਹੋਈ ਹੈ ਹਰਮਨ ਰੇਡੀਓ ਦੇ ਨਾਲ। ਬਲਵਿੰਦਰ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ ਕੈਲਮ ਬੇਲ ਕਲੱਬ ਬਾਰੇ ਤੇ ਉਹਨਾਂ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਆ ਤੇ ਨਾਲ ਉਹਨਾਂ ਦੇ ਪ੍ਰੋਗਰਾਮ ਜਿਹੜੇ ਜਿਹੜਾ ਕਲੱਬ ਇਹਨਾਂ ਦਾ ਹੈਗਾ ਆ ਵਲੰਟੀਅਰੀ ਵਰਕ ਕਰਦੇ ਆ ਬਹੁਤ ਹਾਰਡ ਵਰਕ ਕਰਦੇ ਆ ਫੁੱਟਬਾਲ ਦੇ ਲਈ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮ ਬੇਲ ਵਾਲੇ ਤੇ ਉਹਨਾਂ ਨੇ ਜਿਹੜਾ ਐਨੂਅਲ ਉਹ ਕਰਵਾਉਂਦੇ ਹੀ ਆ ਜਿਹੜਾ ਫੰਕਸ਼ਨ ਜਿਹੜਾ ਹਰ ਸਾਲਾਨਾ ਇਹਨਾਂ ਦਾ ਹੁੰਦਾ ਆ ਤੇ ਉਹ ਇਹ ਫੇਰ ਇਸ ਵਾਰ ਜਿਹੜਾ ਆ ਕਰਵਾਉਣ ਜਾ ਰਹੇ ਆ ਜਿਹੜਾ ਸੈਚਰਡੇ 7th ਜੁਲਾਈ ਨੂੰ ਜਿਹੜਾ ਨੈਕਸਟ ਸੈਚਰਡੇ ਆਉਣਾ ਆ 5:30 ਮਕਰੈਗਰ ਸਟੇਟ ਸਕੂਲ ਹਾਲ ਦੇ ਵਿੱਚ ਇਹ ਮੈਕਲਾ ਸਟਰੀਟ ਮਕਰੈਗਰ ਦੇ ਵਿੱਚ ਹੈਗਾ ਆ ਤੇ ਸਕੂਲ ਦੇ ਵਿੱਚ ਗਰਾਊਂਡ ਦੇ ਸਕੂਲ ਦੇ ਜਿਹੜੇ ਹਾਲ ਆ ਉਹਦੇ ਵਿੱਚ ਇਹ ਪ੍ਰੋਗਰਾਮ ਹੋਣਾ ਆ ਇੱਕ ਕਲਚਰਲ ਈਵੈਂਟ ਫੈਮਿਲੀ ਈਵੈਂਟ ਤੁਸੀਂ ਕਹਿ ਸਕਦੇ ਆ ਇਹਦੀ ਟਿਕਟ ਉਹਨਾਂ ਨੇ $30 ਰੱਖੀ ਆ ਤੇ ਫੈਮਿਲੀ ਲਈ $80 ਜਿਹੜੇ ਆ ਰੱਖੇ ਆ ਇਹਦੀ ਸਾਰੀ ਜਿੰਨੇ ਵੀ ਪੈਸੇ ਇਕੱਠੇ ਹੁੰਦੇ ਆ ਇਹ ਫੁੱਟਬਾਲ ਦੇ ਕਲੱਬ ਦੇ ਉੱਤੇ ਲਾਉਂਦੇ ਆ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਬਲਵਿੰਦਰ ਸਿੰਘ ਜੀ ਉਹਨਾਂ ਦਾ ਤੇ ਲਖਵੀਰ ਸਿੰਘ ਜੀ ਆਪਣੇ ਨਾਲ ਜੁੜਿਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਕਿਹਾ ਸਤਿ ਸ੍ਰੀ ਅਕਾਲ ਬਾਈ ਜੀ ਹੀ ਇਜ਼ ਗ੍ਰੇਟ ਮੈਨ ਸਲੂਟ ਕੀਤਾ ਉਹਨਾਂ ਨੇ ਪਰਮਜੀਤ ਸਿੰਘ ਉਹਨਾਂ ਨੂੰ ਦਲਜੀਤ ਸਿੰਘ ਢਿੱਲੋਂ ਭਾਜੀ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਧੰਨਵਾਦ ਕੀਤਾ ਕਹਿੰਦੇ ਵੀ ਬਹੁਤ ਮੋਟੀਵੇਸ਼ਨਲ ਜਿਹੜੀ ਇੰਟਰਵਿਊ ਹੈਗੀ ਸੀਗੀ ਤੇ ਰਵਿੰਦਰ ਸਿੰਘ ਜੀ ਧਨੀ ਪਿੰਡ ਵਾਲੇ ਵੀ ਕਹਿ ਰਹੇ ਆ ਵੀ ਬਹੁਤ ਵਧੀਆ ਉਪਰਾਲਾ ਜਿਹੜਾ ਆ ਕੀਤਾ ਆ। ਜਗਤਾਰ ਸਿੰਘ ਗਿੱਲ ਭਾਜੀ ਉਹਨਾਂ ਨੇ ਜਿਹੜਾ ਮੈਸੇਜ ਆਪਾਂ ਨੂੰ ਭੇਜਿਆ ਸੀਗਾ ਤੇ ਇੰਟਰਵਿਊ ਤੋਂ ਪਹਿਲਾਂ ਉਹ ਕਹਿੰਦੇ ਵੀ 2 ਦਿਨ ਤੋਂ ਢੁੱਡੀ ਕੇ ਪਿੰਡ ਵਿੱਚ ਰੌਣਕਾਂ ਲੱਗੀਆਂ ਸਨ। ਬਾਬਾ ਜਸਵੰਤ ਸਿੰਘ ਕਮਲ ਜੀ ਦਾ ਜਨਮ ਦਿਨ ਸੀ। ਸੁਰਜੀਤ ਪਾਤਰ ਜੀ ਵੱਲੋਂ ਪੰਜਾਬ ਸਾਹਿਤ ਸਭਾ ਵੱਲੋਂ ਪੰਜਾਬ ਦਾ ਗੌਰਵ ਅਵਾਰਡ ਦਿੱਤਾ ਗਿਆ। 2 ਸਮਾਗਮ ਹੋਏ ਹਨ, ਇੱਕ ਸਰਕਾਰ ਵੱਲੋਂ ਤੇ ਇੱਕ ਪਿੰਡ ਦੀਆਂ ਸੰਸਥਾਵਾਂ ਵੱਲੋਂ ਸੀ। ਸਰਕਾਰੀ ਸਮਾਗਮਾਂ ਵਿੱਚ ਨਵਜੋਤ ਸਿੱਧੂ ਨੇ ਆਉਣਾ ਸੀ ਪਰ ਕੈਪਟਨ ਦੀ ਨਲਾਇਕੀ ਉਹਨਾਂ ਨੂੰ ਮੀਟਿੰਗ ਲਈ ਰੋਕ ਲਿਆ ਗਿਆ। ਬਾਬਾ ਕਮਲ ਇੱਕ ਸਦੀ ਦਾ ਹਾਣੀ ਹੋ ਗਿਆ, ਇਹ ਕੋਈ ਮੋਟੀ ਗੱਲ ਨਹੀਂ, ਮਾੜੀ ਮੋਟੀ ਗੱਲ ਨਹੀਂ ਸੀ। ਸਰਕਾਰ ਨੂੰ ਵਧੀਆ ਸਮਾਗਮ ਕਰਨਾ ਚਾਹੀਦਾ ਸੀ। ਸਰਕਾਰੀ ਸਮਾਗਮ ਗਿਣਤੀ ਸਿੱਕੀ ਰਹੀ ਪਰ ਪਿੰਡ ਦੀਆਂ ਸੰਸਥਾਵਾਂ ਵੱਲੋਂ ਕਰਵਾਇਆ ਸਮਾਗਮ ਪ੍ਰਭਾਵਸ਼ਾਲੀ ਸੀ। ਤਕਰੀਬਨ ਸਾਰੇ ਪੰਜਾਬ ਦੀਆਂ ਸਿੱਖ ਸਭਾਵਾਂ ਦੇ ਨੁਮਾਇੰਦਗੀਆਂ ਜਾਂ ਸੁਨੇਹਾ ਨੇ ਹਾਜ਼ਰੀ ਲਵਾਈ। ਕਲਕੱਤੇ ਤੋਂ ਵੀ ਇੱਕ ਸੰਸਥਾ ਨੇ ਹਾਜ਼ਰੀ ਲਵਾਈ। ਸਰਕਾਰ ਨੂੰ ਚਾਹੀਦਾ ਹੈ ਇੱਕ ਸਦੀ ਦੇ ਹਾਣੀ ਸਾਹਿਤਕਾਰ ਨੂੰ ਵਿਸ਼ੇਸ਼ ਸਨਮਾਨ ਦੇਣਾ ਚਾਹੀਦਾ ਹੈ। ਕਮਲ ਸਾਹਿਬ ਭਾਰਤ ਦੇ ਪਹਿਲੇ ਸਾਹਿਤਕਾਰ ਹਨ ਜੋ ਇੱਕ ਸਦੀ ਦੇ ਹਾਣੀ ਹੋਏ ਹਨ। ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ ਬਾਰੇ ਆਪਣੇ ਨਾਲ ਸਾਂਝ ਪਾਉਂਦੇ ਆ। ਪਹਿਲਾਂ ਤਾਂ ਜਗਤਾਰ ਭਾਜੀ ਇਹ ਵੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਉਸ ਪਿੰਡ ਦੇ ਵਸਨੀਕ ਹੋ ਜਾਂ ਜੰਮਪਲ ਹੋ ਜਿੱਥੇ ਇਹੋ ਜਿਹੇ ਜਿਹੜੇ ਮਾਡਲ ਜਿਹੜੇ ਆ ਸਮਾਜ ਦੇ ਉਹ ਪੈਦਾ ਹੋਏ ਆ ਤੇ ਜ਼ਰੂਰ ਇਹ ਸਰਕਾਰ ਹੁਣ ਆਪਾਂ ਦੇਖ ਲਿਆ। ਪਰਮਜੀਤ ਉਹਨਾਂ ਦੀ ਇੰਟਰਵਿਊ ਵੀ ਕੀਤੀ ਆ ਅਸਲ ਦੇ ਵਿੱਚ ਇਹ ਪਿੰਡ ਦੇ ਵਿੱਚ ਇਹ ਪਿੰਡ ਦਾ ਜਿਹੜਾ ਸਤਿਕਾਰ ਆ ਉਹੀ ਬਹੁਤ ਵੱਡੀ ਗੱਲ ਹੁੰਦੀ ਆ। ਜੇ ਆ ਵੀ ਜਾਂਦੇ ਸਰਕਾਰੀ ਸਮਾਗਮ ਕਰ ਵੀ ਲੈਂਦੇ ਲੈ ਦੇ ਕੇ ਗੱਲਾਂ ਬਾਤਾਂ ਜਾਂ ਵਾਅਦੇ ਜਾਂ ਸੌਹਾਂ ਇਹੀ ਗੱਲਾਂ ਹੋਣੀਆਂ ਸੀ, ਇਦੂ ਜਾਂ ਵੱਧ ਕੇ ਕੁਛ ਨੀ ਹੋਣਾ ਸੀ। ਪਰ ਜਦੋਂ ਪਿੰਡ ਦੇ ਲੋਕ ਪਿਆਰ ਦਿੰਦੇ ਆ ਮੈਨੂੰ ਲੱਗਦਾ ਵੀ ਕਮਲ ਸਾਹਿਬ ਨੂੰ ਸਭ ਤੋਂ ਵੱਡਾ ਸਤਿਕਾਰ ਜਿਹੜਾ ਆ ਕਿਉਂਕਿ ਪਿੰਡ ਦੇ ਲੋਕਾਂ ਨੂੰ ਨਾਲ ਜੋੜ ਲੈਣਾ ਉਹ ਜਿਹੜਾ ਅਪਣਾਤੇ ਆ ਆਪਣਾ ਪਿਆਰ ਆ ਜਿਹਨਾਂ ਦੇ ਨਾਲ ਇਕੱਠੇ ਰਹੇ ਆ ਤੁਸੀਂ ਤੇ ਉਹਨਾਂ ਤੋਂ ਜਿਹੜਾ ਸਨੇਹ ਪਿਆਰ ਮਿਲਦਾ ਮੈਨੂੰ ਲੱਗਦਾ ਇਦੂ ਉੱਪਰ ਕੋਈ ਪੁਰਸਕਾਰ ਹੈ ਹੀ ਨਹੀਂ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਬਣਾਈ ਆ। ਤੇ ਦੋਸਤੋ ਹੁਣ ਪ੍ਰੋਗਰਾਮ ਮੈਨੂੰ ਸਮਾਪਤ ਕਰਨ ਦੀ ਆਗਿਆ ਦਿਓ ਤੇ ਹੁਣ ਆਪਾਂ ਅਗਲੇ ਵੀਰਵਾਰ ਫੇਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ 8-10 ਤੱਕ ਇਹ ਪ੍ਰੋਗਰਾਮ ਹੁੰਦਾ ਲਹਿਰਾਂ ਤੇ ਹਰ ਰੋਜ਼ ਇਹ ਚੱਲਦਾ ਆ। ਹਰ ਰੋਜ਼ ਇੱਕ ਵੱਖਰੀ ਸ਼ਖਸੀਅਤ ਇਹ ਪ੍ਰੋਗਰਾਮ ਲੈ ਕੇ ਆਉਂਦੀ ਆ ਤੇ ਇੱਕ ਵੱਖਰੇ ਤਰੀਕੇ ਦੇ ਨਾਲ ਪੇਸ਼ ਕਰਦੀ ਆ ਤੇ ਹਰ ਇੱਕ ਦਾ ਆਪਣਾ ਆਪਣਾ ਸਟਾਈਲ ਹੈਗਾ ਆ ਤੇ ਖੈਰ ਤੁਸੀਂ ਸਾਰਿਆਂ ਨੂੰ ਲਾਈਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਹੁਣ ਆਪਾਂ ਅਗਲੇ ਹਫ਼ਤੇ ਮਿਲਾਂਗੇ। ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਮਿਸਰਾ ਗਾਲਿਬ ਕਾ ਹੈ ਔਰ ਕੈਫੀਅਤ ਹਰ ਇੱਕ ਕੀ ਆਪਣੀ ਆਪਣੀ ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ।